ਕਬੀਰ ਚਾਵਲ
ਖਤਰਨਾਕ ਆਦਮੀ ਨੇ ਹੈ, ਸ਼ੁਰੂ ਤੋਂ ਲੱਗੇ ਹੋਏ ਨਾ ਇਹਨਾਂ ਦੇ ਬੰਦੇ ਤਿੰਨ ਖੂਹ ਭਰੇ ਤੇ। ਮੈਨੂੰ ਇਹ ਦੱਸੋ ਵੀ ਜਿਹੜੇ ਸਾੜੇ ਸੀ ਮਸੰਦ ਕਿਹੜੇ ਏਰੀਏ ਦੇ ਸੀ ਦੱਸੋ, ਆਖਿਰ ਮਸੰਦ ਸਾੜੇ ਉਹ ਏਰੀਏ ਕਿਹੜੇ ਦੇ ਤੇ? ਸਭ ਦਬਲਿਆ, ਕੌਣ ਮਸੰਦ ਸੀ ਕਿੱਥੇ ਦੇ ਸੀ? ਸਾਰੇ ਜ਼ਿਲਮ ਦੇ ਏਰੀਏ ਦੇ ਉੱਪਰ ਲਾਹੌਰ ਤੇ ਗਾਹਾਂ ਗਾਹਾਂ ਸਾਰੇ ਸਰਕਾਰ ਨਾਲ ਮੁਸਲਮਾਨ ਨਾਲ ਲੜੇ ਹੋਏ ਤੇ ਇਹ ਉੱਥੇ ਦੇ ਹਿੰਦੂ ਨਾਲ। ਜਿਹੜਾ ਉੱਥੇ ਦਾ ਖੱਤਰੀ ਹੈ ਉਹ ਐਂਟੀ ਗੁਰਮਤ, ਐਂਟੀ ਗੁਰੂ ਘਰ, ਲਖਪਤ ਜਸਪਤ ਦੋਏ,
ਉਹ ਵੀ ਲਾਹੌਰ ਦਾ ਹੀ ਹੈ ਲਖਪਤ ਜਸਪਤ।
ਹਾਂ ਲਾਹੌਰ ਦਾ ਹੀ ਹੈ, ਉਹ ਪਰੇ ਦਾ ਬਲਕਿ ਲਾਹੌਰ ਤੇ ਇਹਨਾਂ ਦਾ ਖਾਨਦਾਨ ਨਹੀਂ ਹੈ ਜਿਹੜੇ ਉੱਥੋਂ ਰੌਲਾ ਪਾਉਂਦੇ
ਨੇ।
ਇਹ ਇੱਕ ਜਿਹੜਾ ਸੀਗਾ ਚੰਦੂ, ਇਹ ਦੋਏ ਬੰਦੇ ਤਕੜੇ ਖੱਤਰੀ ਨੇ, ਸਾਰੇ ਖੱਤਰੀ ਇਹਨਾਂ ਦੇ ਨਾਲ ਸੀ। ਕੋਈ ਬਿਰਲਾ ਬਿਰਲਾ ਖੱਤਰੀ ਹੈ ਜਿਹੜਾ ਗੁਰੂ ਨਾਲ ਸੀ? ਨਹੀਂ, ਨਨਕਾਣਾ ਸਾਹਿਬ ਸਾਡਾ ਐਡਾ ਬੜਾ ਸੈਂਟਰ ਸੀ, ਉੱਥੇ ਕਿਉਂ ਨਹੀਂ ਕਾਮਯਾਬ ਹੋਇਆ ਸੀ? ਨਵਾਂ ਤੁਹਾਨੂੰ ਅੰਮ੍ਰਿਤਸਰ ਕਿਉਂ ਵਸਾਉਣਾ ਪਿਆ? ਉਹ ਏਰੀਏ 'ਚ ਕੋਈ ਪਾਣੀ ਪੁੱਛਣ ਵਾਲਾ ਨਹੀਂ ਤੁਹਾਨੂੰ, ਸਾਰਾ ਐਂਟੀ ਗੁਰਮਤ ਸੀ ਉਹ ਏਰੀਆ। ਕਿ ਇੱਕ ਤਾਂ ਉੱਥੇ ਆਬਾਦੀ ਘੱਟ ਸੀ ਹਿੰਦੂਆਂ ਦੀ, ਮੁਸਲਮਾਨ ਵੈਸੇ ਹੀ ਜ਼ਿਆਦਾ ਸੀ। ਇੱਕ ਰਾਜ ਉਹਨਾਂ ਦਾ ਸੀ, ਉੱਥੇ ਕਈ ਕਿਸਮ ਦੇ ਪ੍ਰੈਸ਼ਰ ਸੀ ਲੋਕਾਂ 'ਤੇ। ਕੁਛ ਲੋਕ ਵੀ ਵਪਾਰੀ ਸੀ ਉਸ ਵੇਲੇ, ਵਪਾਰੀ ਆਦਮੀ ਜਿਹੜਾ ਹੁੰਦਾ ਉਹ ਸਟੈਂਡ ਨਹੀਂ ਲੈ ਸਕਦਾ, ਉਹ ਡਿਪੈਂਡੈਂਟ ਹੁੰਦਾ ਲੋਕਾਂ 'ਤੇ।
ਕਬੀਰ ਚਾਵਲ ਕਾਰਨੇ ਤੁਕੋ ਮੋਲੀ ਲਾਏ, ਸੰਗ ਕੁਸੰਗੀ ਬੈਸਦੇ ਤਬ ਪੁੱਛੇ ਧਰਮ ਰਾਏ।
ਕਬੀਰ ਚਾਵਲ ਕਾਰਨੇ ਤੁਕੋ ਮੋਲੀ ਲਾਏ, ਕਬੀਰ ਕਹਿੰਦਾ ਜਿਹੜਾ ਹੁੰਦਾ ਨਾ ਛਿਲਕਾ ਚਾਵਲ ਦਾ ਉਹਨੂੰ ਤੁਕ ਕਹਿੰਦੇ ਨੇ, ਧਾਨ ਦਾ ਛਿਲਕਾ ਹੁੰਦਾ, ਧਾਨ ਛਿਲਕੇ ਵਾਲਾ ਹੀ ਹੁੰਦਾ, ਚਾਵਲ ਦੇ ਉੱਤੇ ਛਿਲਕਾ ਹੁੰਦਾ। ਚਾਵਲ ਚਾਹੀਦਾ ਤਾਂ ਅਸੀਂ ਮੋਹੜੇ ਦੇ ਨਾਲ ਚਾਵਲ ਨੂੰ ਕੁੱਟਦੇ ਹਾਂ, ਚਾਹੀਦਾ ਚਾਵਲ ਕੁੱਟ ਪੈਂਦੀ ਹੈ ਦੁੱਖ ਨੂੰ ਉੱਪਰਲੇ ਨੂੰ। ਸੰਗ ਕੁਸੰਗੀ ਵਾਸਤੇ
ਤਾਂ ਪੁੱਛੇ ਧਰਮ ਰਾਏ,
ਉਹਨੇ ਸੰਗਤ ਠੀਕ ਨਹੀਂ ਕੀਤੀ ਦੁੱਖ ਨੇ, ਦੁੱਖ ਦੀ ਕਿਸੇ ਨੂੰ ਲੋੜ ਨਹੀਂ, ਚਾਵਲ ਦੀ ਲੋੜ ਹੈ। ਜਿਹਦੀ ਲੋੜ ਹੈ ਉਹ ਚਾਹੀਦਾ, ਉਹਨੂੰ ਲੋੜ ਨੂੰ ਗ੍ਰਿਫਤ ਕਰੀ ਬੈਠਾ, ਉਹ ਲੋੜ ਵੰਦ ਦੇ ਔਰ ਵਸਤੂ ਦੇ ਵਿਚਾਲੇ ਦੁੱਖ ਆਇਆ ਹੋਇਆ। ਲੋੜ ਵੰਦਾ ਹੈ ਔਰ ਇੱਕ ਵਸਤੂ ਹੈ, ਉਹਦੇ ਵਿਚਾਲੇ ਦੀ ਚੀਜ਼ ਹੈ, ਉਹਦੇ 'ਤੇ ਚੋਟ ਪਊਗਾ ਹੀ ਪਊ। ਸੰਗ ਕੁਸੰਗੀ ਵਾਸਤੇ
ਤਬ ਪੁੱਛੇ ਧਰਮ
ਰਾਏ, ਪੁੱਛੇ ਧਰਮ ਰਾਏ। ਮਨ ਜਿਹੜਾ ਅੜਿੱਕਾ ਬਣਿਆ ਹੋਇਆ ਆਪਣੇ ਮੂਲ ਦੇ, ਮੂਲ ਚਾਹੁੰਦਾ ਹੈ ਘਰ ਜਾਣਾ, ਮਨ ਜਾਣ ਨਹੀਂ ਦਿੰਦਾ, ਇਸ ਕਰਕੇ ਮਨ 'ਤੇ ਸੱਟ ਪੈਂਦੀ ਹੈ। ਇਹ ਕੁਸੰਗੀ ਦਾ ਸੰਗ ਕੀਤਾ, ਮਾਇਆ ਦਾ, ਐਂ ਕਹਿ ਲਓ ਵੀ ਸਰੀਰ ਮਾਇਆ ਦਾ, ਸਰੀਰ ਦੁੱਖ ਹੈ। ਜਿੰਨਾ ਚਿਰ ਇਹਨੇ ਮਾਇਆ ਦੀ ਸੰਗਤ ਕੀਤੀ ਹੋਈ ਹੈ, ਮਾਇਆ ਦੀ ਕੋਈ ਕੀਮਤ ਨਹੀਂ ਹੈ ਸੱਚਖੰਡ 'ਚ, ਮਾਇਆ ਨੂੰ ਕੋਈ ਨਹੀਂ ਪੁੱਛਦਾ। ਜਿਵੇਂ ਰਸੋਈ 'ਚ ਦੁੱਖ ਦੀ ਕੋਈ ਲੋੜ ਨਹੀਂ ਸਾਨੂੰ, ਜੋ ਛਿਲਕਾ ਤਾਂਦਾ ਉਹ ਤਾਂ ਰਸੋਈ 'ਚ ਆਉਣਾ ਨਹੀਂ, ਉਹ ਤਾਂ ਅਗਲਾ ਉੱਥੇ ਹੀ ਛੱਡਿਆ ਹੁੰਦਾ ਜਿੱਥੇ ਹੁਣ ਮਿੱਲਾਂ ਦੇ ਉੱਤੇ ਚੱਕੀਆਂ ਦੇ ਉੱਤੇ ਜਿੱਥੇ ਵੀ ਲੱਗੀਆਂ ਹੋਈਆਂ ਨੇ ਛੋਟੀਆਂ ਮਸ਼ੀਨਾਂ, ਲੋਕ ਚੌਲ ਕਢਾ ਕੇ ਲੈ ਕੇ ਆਉਂਦੇ ਨੇ, ਛਿਲਕਾ ਤਾਂ ਉੱਥੇ ਛੱਡੇ ਹੁੰਦੇ ਨੇ, ਕੋਈ ਪੈਸਾ ਵੀ ਨਹੀਂ ਲੈਂਦੇ ਉਹਦਾ, ਉਹਨੂੰ ਛੱਡਿਆ ਹੁੰਦਾ ਨੇ, ਚੌਲ ਲਿਆਉਂਦੇ ਨਾਲੇ ਪੈਸੇ ਦੇ ਕੇ ਆਉਂਦੇ ਨੇ ਚੌਲ ਕਢਾਈ ਦੇ। ਇਸ ਕਰਕੇ ਮਾਇਆ ਇੱਥੇ ਛੱਡ ਜਾਣੀ ਹੈ, ਜਿਵੇਂ ਛਿਲਕਾ ਛੱਡਿਆ ਹੋਣਾ ਉੱਥੇ। ਜਿਹੜੀ ਚੋਟ ਪੈਂਦੀ ਹੈ ਮਾਇਆ ਦੇ ਮੋਹ ਕਰਕੇ ਪੈਂਦੀ ਹੈ, ਮੋਹ ਚਾਹੇ ਪੈਂਦੀ ਹੈ ਚੋੜ ਦੁੱਖ ਦੇ ਉੱਤੇ, ਪਰ ਸੱਟ ਤਾਂ ਚੌਲ ਨੂੰ ਵੀ ਲੱਗਦੀ ਹੈ, ਟੋਟੇ ਚੌਲ ਦੇ ਵੀ ਹੁੰਦੇ ਨੇ, ਅਸਲ 'ਚ ਦੁੱਖ 'ਤੇ ਹੀ ਲੱਗਦੇ, ਚੌਲ ਨੂੰ ਵੀ ਲੱਗਦੀ ਹੈ ਸੱਟ, ਜੇ ਸਾਡੇ ਸਰੀਰ 'ਤੇ ਲੱਗੂ ਅੰਦਰ ਜਿਹੜਾ ਬੈਠਾ ਉਹ 'ਤੇ ਵੀ ਲੱਗਦੀ ਹੈ। ਉਹ ਪੁੱਛਿਆ ਵੀ ਮੇਰੇ ਤੇ ਚੋਟ ਕਾਹਦੇ ਪਈ, ਮੈਂ ਤਾਂ ਆਉਣਾ ਚਾਹੁੰਦਾ ਸੀ। ਕਹਿੰਦੇ ਤੂੰ ਸੰਗਤ ਉਲਟੀ ਕੀਤੀ ਹੋਈ ਸੀ ਮਾਇਆ ਦੀ, ਮਾਇਆ ਦੀ ਸੰਗਤ ਕਰਕੇ ਤੇ ਚੋਟ ਪੈ ਰਹੀ ਆ। ਘੜੀਏ ਘੜੀਏ ਮਾਰੀਏ ਤਾਂ ਮਾਰ ਪੈਂਦੀ ਆ ਇਹਦੇ ਤੇ। ਇਹਨੂੰ ਛੱਡ ਦੇ, ਜਿਵੇਂ ਚੌਲ ਨੂੰ ਅਸੀਂ ਕਹਿੰਦੇ ਹਾਂ ਇਹ ਛਿਲਕੇ ਨੂੰ ਛੱਡ ਦੇ, ਇਵੇਂ ਜਿਹੜਾ ਕੱਪੜਾ ਸਰੀਰ ਗੁਰਮਤ ਕਹਿੰਦੀ ਹੈ, ਸੱਚਖੰਡ ਕਹਿੰਦਾ ਵੀ ਇਹਨੂੰ ਛੱਡ ਦੇ, ਇਹ ਨਹੀਂ ਛੱਡਦਾ ਤਾਂ ਇਹ ਤੇ ਚੋਟ ਪੈਂਦੀ ਹੈ। ਚੋਟ ਪੈਂਦੀ ਹੈ ਕੀ ਦੁੱਖ, ਸੰਸਾਰ ਚ ਦੁੱਖ ਇਸ ਕਰਕੇ ਨਾ ਕਿ ਇਹ ਤਾਂ ਛਡਾਉਣਾ ਕਿ ਜਿੰਨਾ ਚਿਰ ਸਰੀਰ ਹੈ ਓਨਾ ਚਿਰ ਤੈਨੂੰ ਦੁੱਖ ਹੈ, ਇਹਨੂੰ ਮਹਿਸੂਸ ਕਰਾਉਣਾ। ਜਿੰਨਾ ਚਿਰ ਤੇਰੇ ਨਾਲ ਸਰੀਰ ਹੈ ਓਨਾ ਚਿਰ ਚੋਟ ਹੈ, ਜਦ ਸਰੀਰ ਛੱਡ ਦਾਂਗਾ ਚੋਟ ਨਹੀਂ ਹੈ। ਫਿਰ ਚੌਲ ਦੇ ਨਾਲ ਕੰਪੈਰੀਜ਼ਨ ਕਰਕੇ ਆ ਜਿਹੜਾ ਮਾਇਆ ਰੂਪੀ ਸਰੀਰ ਹੈ ਇਹਨੂੰ ਅਲੱਗ ਕੀਤਾ। ਜਿੰਨਾ ਚਿਰ ਮਾਇਆ ਦਾ ਸਰੀਰ ਹੈ ਦੁੱਖ ਹੋਊਗਾ ਹੀ ਹੋਊਗਾ, ਸੁੱਖ ਨਹੀਂ ਹੋ ਸਕਦਾ। ਹਾਂਜੀ,
ਸੰਗ ਕੁਸੰਗੀ ਬੈਸਦੇ ਤਾਂ ਪੁੱਛੇ ਧਰਮ ਰਾਜ,
ਧਰਮਰਾ ਪੁੱਛਦਾ ਵੀ ਤੂੰ ਸੰਗਤ ਨਹੀਂ ਸੀ ਠੀਕ ਕੀਤੀ, ਕੁਸੰਗੀ ਸੀ ਤੇਰੇ ਨਾਲ, ਜਾਤੇ ਸੰਗਤ ਛੱਡੀ ਆ, ਜਾਤੇ ਕੋਈ ਚੋਟ ਲੱਗੀ ਹੈ, ਚੌਲਾਂ ਨੂੰ ਤਾਂ ਕੋਈ ਨਹੀਂ ਕੁੱਟਦਾ, ਚੌਲਾਂ ਨੂੰ ਤਾਂ ਬਾਅਦ 'ਚ ਨਹੀਂ ਕੋਈ ਬੋਲੀ ਲਾਉਂਦਾ।
ਨਾਮਾ ਮੋਇਆ ਮਾਇਆ ਮੋਇਆ ਕਾਹੇ ਤਲੋਚਨ ਮੀਤ ਕਾਹੇ ਸ਼ਿੰਪੋ ਸ਼ੈਲੇ ਰਾਮ ਨਾ ਲਾਭੋ ਚੀਤ।
ਇਹ ਪਹਿਲਾ ਜਿਹੜਾ ਇਹਦੋ ਸ਼ਲੋਕ ਸੀ ਆ ਹੁਣ ਕੀਤਾ, ਇਦੋ ਪਹਿਲਾਂ ਉਹ ਪੰਜਵੇਂ ਪਾਤਸ਼ਾਹ ਦਾ ਸ਼ਲੋਕ ਹੈ ਨਾ। ਪੰਜਵੇਂ ਪਾਤਸ਼ਾਹ ਦਾ ਇਸ ਕਰਕੇ ਨਹੀਂ ਆ, ਕਬੀਰ ਦਾ ਨਾਂ ਆਇਆ ਹੋਇਆ ਪਹਿਲਾਂ, ਕਬੀਰ ਤੋਂ ਸ਼ੁਰੂ ਹੁੰਦਾ ਸ਼ਲੋਕ ਹਰੇਕ, ਨਾਨਕ ਦੀ ਉਹ ਨਹੀਂ ਆਈ, ਨਾਨਕ ਦਾ ਨਾਂ ਨਹੀਂ ਆਇਆ। ਜੇ ਪੰਜਵੇਂ ਪਾਤਸ਼ਾਹ ਦਾ ਲਿਖਿਆ ਹੁੰਦਾ ਨਾਨਕ ਦਾ ਨਾਂ ਆਉਂਦਾ, ਨਾਂ ਕਬੀਰ ਦਾ ਆਇਆ, ਕੁਰੈਕਸ਼ਨ ਕੀਤੀ ਹੋਈ ਹੈ ਇਹਦਾ ਮਤਲਬ ਹੈ। ਇਹ ਚਾਰ ਪੰਜ ਸ਼ਲੋਕ ਕੁਰੈਕਸ਼ਨ ਦੇ ਆਏ ਹੋਏ ਨੇ। ਨਾਮਾ ਮਾਇਆ ਮੋਇਆ ਕਿਹਾ ਹੋਇਆ ਕਬੀਰ ਦਾ ਹੀ ਹੈ, ਕਿਉਂਕਿ ਕਬੀਰ ਦੇ ਖਾਤੇ 'ਚ ਨਹੀਂ ਨਾਮੇ ਦੇ ਖਾਤੇ 'ਚ ਹੁੰਦਾ। ਨਾਮਾ ਮਾਇਆ ਮੋਹਿਆ
ਕਹੇ ਤਲੋਚਨ ਮੀਤ
ਕਹੇ ਤਲੋਚਨ ਮੀਤ। ਹੁਣ ਇਹ ਨਾਮਾ ਲਫ਼ਜ਼ ਨਾਮਦੇਵ ਵਾਸਤੇ ਸ਼ਾਇਦ ਨਹੀਂ ਆਇਆ, ਨਾਮਾ ਇੱਕ ਉਹਦੇ ਵਾਸਤੇ ਆਇਆ ਜਿਹੜਾ ਨਾਮ ਦਾ ਬੀਜ ਹੈ, ਜਿਹੜਾ ਨਾਮ ਨਾਲ ਜੁੜਿਆ ਹੋਇਆ ਅਜੋ ਸਰੀਰ ਹੈਗਾ। ਉਹ ਕਹਾਣੀ ਤਾਂ ਬਣਾਈ ਹੋਈ ਆ ਵੀ ਤਲੋਚਨ ਨਾਮੇ ਨੂੰ ਕਹਿੰਦਾ, ਦੋ ਇਕੱਠੇ ਹੋ ਕੇ, ਨਹੀਂ ਇਹ ਗੱਲ ਨਹੀਂ ਹੈ। ਨਾ ਤਲੋਚਨ ਹੈ ਇੱਥੇ ਨਾ ਨਾਮ, ਤਲੋਚਨ ਵੀ ਇੱਕ ਸਮਝੋ ਗੁਣਵਾਚਕ ਨਾਮ, ਨਾਮਾ ਵੀ ਗੁਣਵਾਚਕ ਨਾਮ। ਨਾਮਾ ਨਾਮ ਦੇ ਨਾਲ ਜੁੜਿਆ ਹੋਇਆ, ਜਿਹੜਾ ਜਿਹੜਾ ਨਾਮ ਧਾਰਨ ਕਰ ਲਿਆ ਜਿਹਨੇ, ਜਿਹੜਾ ਇੱਕ ਹੋ ਕੇ ਉੱਗੇ ਆਇਆ ਉਹ ਨਾਮ ਹੈ। ਤਲੋਚਨ ਹੋਇਆ ਜਿਹਦੇ ਤੀਸਰੀ ਅੱਖ ਖੁੱਲ ਗਈ, ਤੀਜਾ ਲੋਚਨ ਜਿਹਦਾ ਤੀਸਰੀ ਅੱਖ ਖੁੱਲ ਗਈ ਉਹ ਤਲੋਚਨ। ਕਬੀਰ ਹੀ ਤਲੋਚਨ ਹੈ, ਕਬੀਰ ਹੈ ਨਾਮ। ਹਰ ਕੋਈ ਭਗਤ ਨਾਮ ਹੈ, ਹਰ ਕੋਈ ਭਗਤ ਤਲੋਚਨ, ਹਰ ਕੋਈ ਭਗਤ ਕਬੀਰ ਵੀ ਹੈ, ਹਰ ਕੋਈ ਭਗਤ ਨਾਨਕ ਵੀ ਹੈ, ਹਰ ਕੋਈ ਭਗਤ ਰਵਿਦਾਸ ਵੀ ਹੈ, ਹਰ ਕੋਈ ਭਗਤ ਰਾਮਦਾਸ ਵੀ ਹੈ, ਕਿਉਂਕਿ ਜਿਸ ਕੇ ਹਿਰਦੇ ਪਰਬ੍ਰਹਮ ਕਾ ਨਿਵਾਸ ਨਾਨਕ ਨਾ ਤਿਸ ਕਾ ਨਾਮ ਸਤ ਰਾਮਦਾਸ। ਇਸ ਕਰਕੇ ਇਹ ਜਿਹੜੇ ਲਫ਼ਜ਼ ਨੇ, ਇਹ ਲਫ਼ਜ਼ ਹੋਰ ਸੈਂਸ ਵਿੱਚ ਆ ਗਏ।
ਕੌਮਨ
ਨਾਂ ਨੇ, ਗੁਣਵਾਚਕ ਗੁਣਵਾਚਕ ਨਾਂ ਨੇ ਇਹ, ਭਗਤਾਂ ਦੇ ਗੁਰਮੁਖਾਂ ਦੇ ਗੁਣਵਾਚਕ ਨਾਂ ਨੇ, ਕਿਸੇ ਨੂੰ ਵੀ ਕਿਹਾ ਜਾ ਸਕਦਾ। ਹਾਂਜੀ,
ਨਾਮਾ ਮਾਇਆ ਮੋਇਆ ਕਹੇ ਤਲੋਚਨ ਮੀਤ ਕਾਹੇ ਛਿਪੋ ਸ਼ੈਲੇ ਰਾਮ ਨਾ ਲਾਵੋ ਚੀਤ।
ਕਾਹੇ ਛਿਪੋ ਸ਼ੈਲੇ
ਰਾਮ ਨਾ ਲਾਵੋ ਚੀਤ,
ਰਾਮ ਨਾ ਲਾਵੋ ਚੀਤ। ਇਹ ਜਿਹੜਾ ਛਿਪਾ ਕੌਣ ਹੈ
ਜਿਹਨੂੰ ਨਾਮ ਪ੍ਰਾਪਤ ਹੋ ਗਿਆ, ਉਹ ਫਿਰ ਮਾਇਆ ਦਾ ਮੋਇਆ ਹੋਇਆ
ਕਿਆ?
ਜਿਹਨੂੰ ਨਾਮ ਪ੍ਰਾਪਤ
ਹੋ ਗਿਆ, ਨਹੀਂ ਨਹੀਂ ਨਹੀਂ, ਉਹ ਤਾਂ ਕਹਿ ਰਿਹਾ ਨਾਮਾ ਤਾਂ ਹੈ ਉਹ ਇਹ ਅੰਦਰਲਾ, ਅੰਦਰਲਾ ਤਾਂ ਨਾਮਾ ਹੀ ਆ, ਬਾਹਰਲਾ ਮੋਹਿਆ ਹੋਇਆ ਮਨ ਮੋਹਿਆ ਹੋਇਆ ਮਾਇਆ ਨਾ, ਨਾਮਾ ਮਾਇਆ ਮੋਹਿਆ
ਕਹੇ ਤਲੋਚਨ ਮੀਤ।
ਨਾਮਾ ਸੀਗਾ ਮਾਇਆ ਦਾ ਮੋਹਿਆ ਹੋਇਆ, ਇੱਕ ਹੋਊਗਾ ਉਹ ਗਿਆ ਹੋਊਗਾ, ਨਾਮਾ ਦਾ ਹੈ ਉਹ, ਜੇ ਦਾਲ ਹੈ ਅਸਲ ਤਾਂ ਨਾਮਾ ਹੀ ਹੈ, ਦਾਲ ਹੋਇਆ ਹੋਇਆ ਹੀ ਹੈ, ਮਾਇਆ ਮੋਹਿਆ ਕਰਕੇ ਦਾਲ ਹੋ ਗਈ, ਅੱਧਾ ਨਾਮਾ ਅੱਧਾ ਮਾਇਆ ਮੋਹਿਆ ਹੋਇਆ, ਅੱਧਾ ਪੋਜ਼ਿਟਿਵ ਅੱਧਾ ਨੈਗੇਟਿਵ ਹੈ। ਜੇ ਮਾਇਆ ਮੋਹਿਆ ਤਾਂ ਦਾਲ ਹੈ, ਨਾਮਾ ਮਾਇਆ ਮੋਹਿਆ, ਜੇ ਜਿੰਨਾ ਚਿਰ ਮਾਇਆ ਮੋਹਿਆ ਹੋਇਆ ਨਾਮਾ ਉਹਨਾਂ ਚਿਰ ਦਾਲ ਹੈ। ਨਾਮਾ ਮਾਇਆ ਮੋਹਿਆ ਕਹੇ ਤਲੋਚਨ ਬੀਤ, ਉਹ ਤੀਜੀ ਅੱਖ ਜਿਹੜੀ ਖੁੱਲੀ ਹੈ ਉਹ ਕਹਿੰਦਾ ਵੀ ਤੂੰ ਮਾਇਆ ਮੋਹਿਆ ਹੈ, ਹੈ ਤੂੰ ਨਾਮਾ ਹੀ
ਤਿਲੋਚਨ,
ਹੈ ਤੂੰ ਵੀ ਹੈ ਤੂੰ ਵੀ ਨਾਮਾ ਹੀ ਪਰ ਤੂੰ ਮਾਇਆ ਮੋਹਿਆ ਹੈ, ਬਸ ਇੰਨਾ ਹੀ ਫਰਕ ਹੈ। ਮਾਇਆ ਦਾ ਮੋਹ ਛੱਡ ਦੇ ਫਿਰ ਤੂੰ ਨਾਮਾ। ਤੀਜੀ ਅੱਖ ਜਿਹਦੀ ਖੁੱਲੀ ਆ ਉਹ ਦੱਸ ਰਿਹਾ ਉਹਨੂੰ ਵੀ ਤੂੰ ਵੀ ਨਾਮਾ ਹੀ ਆ ਮੇਰੇ ਵਰਗਾ ਹੀ ਆ, ਤੇਰਾ ਸਿਰ ਮਾਇਆ ਦਾ ਮੋਹ ਹੈ, ਇਹ ਛੱਡ ਦੋ ਮੈਂ ਗੱਲ ਖਤਮ। ਭਗਤ ਦਾ ਮਨਮੁਖ ਔਰ ਗੁਰਮੁਖ ਦਾ ਇੰਨਾ ਹੀ ਫਰਕ ਆ, ਮਨਮੁਖ ਦਾ ਗੁਰਮੁਖ ਦਾ ਆਖਿਰ ਕੀ ਫਰਕ ਹੈ, ਉਹਦੇ ਕੋਲ ਮਾਇਆ ਦਾ ਮੋਹ ਹੈ ਉਹਦੇ ਕੋਲ, ਬਸ ਹੋਰ ਕੁਛ ਨਹੀਂ। ਮਾਇਆ ਦਾ ਮੋਹ ਛੱਡਿਆ ਉਹ ਵੀ ਨਾਮਾ, ਉਹ ਵੀ ਨਾਮਾ। ਕਹੇ ਤਲੋਚਨ ਬੀਤ
ਕਾਹੇ ਛਿੰਪੋ ਛਾਇਲੇ ਰਾਮ ਨਾ ਲਾਮੋ ਜੀ,
ਕਾਹੇ ਛਿੰਪੋ ਛਾਇਲੇ, ਛਿਪਾ ਕੀ ਹੈ ਆ ਜਿਹੜਾ ਰੋਜ਼ ਕਲਪਨਾ ਕਰਦਾ ਨਾ ਨਕਸ਼ੇ ਬਣਾਉਂਦਾ, ਛਿਪਾ ਹੈ ਨਵੇਂ ਨਵੇਂ ਨਕਸ਼ੇ ਬਣਾ ਰਿਹਾ ਹੈ ਪਲਾਨ, ਸਾਰੇ ਨਕਸ਼ੇ ਦੁਨੀਆ ਦੇ ਇਸ ਨੇ ਬਣਾਏ ਹੋਏ ਨੇ, ਚਾਹੇ ਬਿਲਡਿੰਗਾਂ ਦੇ ਹੋਣ, ਚਾਹੇ ਬਾਗਾਂ ਦੇ ਹੋਣ, ਚਾਹੇ ਕੋਈ ਵੀ ਨਕਸ਼ੇ ਹੋਣ, ਸਭ ਇਹੀ ਬਣਾਉਂਦਾ। ਚਾਹੇ ਛਿਪੋ ਛਾਏ ਲੈ
ਰਾਮ ਨਾ ਲਾਵੋ ਜੀ,
ਡਿਜ਼ਾਈਨ ਜਿੰਨੇ ਬਣਾਉਂਦਾ ਇਹੀ ਬਣਾਉਂਦਾ, ਚਾਹੇ ਕਾਰਾਂ ਦੇ ਹੋਣ,
ਚਾਹੇ ਕੋਠੀਆਂ ਦੇ ਹੋਣ,
ਚਾਹੇ ਕੋਠੀਆਂ ਦੇ ਹੋਣ, ਸਭ ਇਹੀ ਬਣਾਉਂਦਾ, ਚਾਹੇ ਕੱਪੜਿਆਂ ਦੇ ਹੋਣ।
ਰਾਮ ਰਾਮ ਨਾ ਲਾਵੋ ਜੀ,
ਇਹ ਮਾਇਆ ਦੇ ਬੜੇ ਡਿਜ਼ਾਈਨ ਬਣਾਉਣਾ ਤੂੰ ਤਰ੍ਹਾਂ ਤਰ੍ਹਾਂ ਦੇ, ਛਿਪੋ ਛਾਏ ਲੋ ਛਾਪਦਾ ਨਵੇਂ ਨਵੇਂ ਦੁਨੀਆ ਨੂੰ ਆਕਰਸ਼ਣ, ਦੇਖੋ ਨਾ ਨਵੇਂ ਨਵੇਂ ਫੈਸ਼ਨ ਆਈ ਜਾਂਦੇ, ਕੌਣ ਕਰਦਾ ਇਹ ਛਿਪੋ ਨੇ ਜਿਹੜੇ ਸਾਰੇ ਇਹ ਡਿਜ਼ਾਇਨ ਬਣਾ ਰਹੇ, ਛਿਪੋ ਨੇ ਸਾਰੇ
ਛਾਪੇ ਵਾਲੇ,
ਛਾਪੇ ਵਾਲੇ
ਛਿਪੋ
ਨਵਾਂ ਡਿਜ਼ਾਇਨ ਬਣਾਉਂਦੇ ਨੇ, ਛਾਇਲੇ ਇਹ ਛਾਏ ਹੋਏ ਨੇ ਲੋਕਾਂ ਦੇ ਮਨਾਂ 'ਤੇ, ਮਾਇਆ ਵੱਲ ਨੂੰ ਖਿੱਚਦੇ ਨੇ, ਜਾਣ ਨਹੀਂ ਦਿੰਦੇ ਦੂਏ ਪਾਸੇ। ਨਵਾਂ ਡਿਜ਼ਾਇਨ ਦੇਖ ਲੈਂਦਾ ਕਹਿੰਦਾ ਵੀ ਇਹ ਲਈਏ, ਹੁਣ ਉਹ ਛੱਡ ਦਈਏ।
ਨਾਮਾ ਕਹੇ ਤਲੋਚਨਾ ਮੁਖ ਤੇ ਨਾਮ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ।
ਹੁਣ ਉਹ ਜਿਹੜਾ ਨਾਮਾ ਸੀਗਾ ਉਹ ਤਲੋਚਨ ਨੂੰ ਕਹਿੰਦਾ, ਕਹਿੰਦਾ ਨਾਮਾ ਕਹੇ ਤਲੋਚਨਾ
ਮੁਖ ਤੇ ਰਾਮ ਸੰਭਾਲ,
ਤੂੰ ਆਏ ਤੂੰ ਰਾਮ ਰਾਮ ਕਰ ਛੱਡ ਪਰੇ। ਇਹ ਜ਼ਰੂਰੀ ਨਹੀਂ ਸਾਰੇ ਆਦਮੀ ਹੀ ਛਿਪੇ ਨੇ, ਜੇ ਛਿਪਾ ਕਰਦਾ ਕੰਮ ਹੱਥ ਪੈਰ ਨਾਲ, ਹੱਥ ਪੈਰ ਨਾਲ ਕਰਦਾ ਨਾ ਚੀਤ ਰੰਜਨ ਨਾਲ, ਹੱਥ ਪੈਰ ਨਾਲ ਜੇ ਕੰਮ ਕਰਦਾ ਫਿਰ ਇਹ ਤੇ ਲਾਗੂ ਨਹੀਂ ਹੁੰਦਾ ਹੈ। ਜੇ ਕੋਈ ਵੀ ਚੀਜ਼ ਕਰਦਾ ਹੱਥ ਪੈਰ ਤੱਕ ਸੀਮਤ ਹੈ, ਮਨ ਨਾਲ ਸੀਮਤ ਨਹੀਂ ਹੈ। ਹੱਥ ਪੈਰ ਕਰ ਕੰਮ ਸਭ ਸੰਸਾਰ ਦੇ ਜਿੰਨੇ ਨਕਸ਼ੇ ਨੇ ਹੱਥ ਪੈਰ ਸਿੰਘ ਰੱਖੋ, ਇਹਨਾਂ 'ਚ ਖੁਬੋ ਨਾ, ਹੱਥ ਪੈਰ ਕਰ ਕੰਮ ਸਭ ਚੀਤ ਰੰਜਣ ਚਿੱਤ ਰੰਜਣ ਨਾਲ ਆ ਕੇ ਰੱਖੋ। ਦੁਨੀਆ ਦੇ ਵਿੱਚ ਕੁਛ ਵੀ ਤੁਸੀਂ ਕਰ ਸਕਦੇ ਹੋ, ਦੁਨੀਆ 'ਚ ਰਹਿੰਦੇ ਹੋਏ ਵੀ ਮੁਕਤ ਕਿਵੇਂ ਹੋ ਸਕਦੇ ਹੋ, ਦੁਨੀਆ ਦੇ ਵਿੱਚ ਰਹਿੰਦੇ ਹੋਏ ਵੀ ਸਰੀਰ 'ਚ ਰਹਿੰਦੇ ਹੋਏ ਵੀ ਸਰੀਰ ਤੋਂ ਮਾਇਆ ਦੇ ਮੋਹ ਤੋਂ ਕਿਵੇਂ ਬਚ ਸਕਦੇ ਹੋ ਜੇ ਚਿੱਤ ਨਿਰੰਜਣ ਨਾਲ ਹੋਵੇ। ਮਜ਼ਦੂਰੀ ਕਰਦਾ ਕੋਈ ਆਦਮੀ, ਚਾਹੇ ਕਿੱਡੀ ਵੀ ਵੱਡੀ ਪੋਸਟ ਹੈ ਉਹਦੀ, ਕੰਮ ਬਗਾਨਾ ਸਮਝ ਕੇ ਕਰਦਾ, ਕੰਮ 'ਚੋਂ ਕੀ ਪ੍ਰੋਫਿਟ ਉਹਨਾਂ ਨੂੰ ਕੋਈ ਮਤਲਬ ਨਹੀਂ, ਉਹਦੇ ਤੋਂ ਤਨਖਾਹ ਦਾ ਹੀ ਮਤਲਬ ਹੈ, ਉਹਦੀ ਕੋਈ ਸਰਦਾਰਦੀ ਨਹੀਂ ਹੈ। ਜੇ ਮਾਲਕ ਨੂੰ ਘਾਟਾ ਪਊ ਜਾਂ ਵਾਧਾ ਹੋਊ, ਵਾਧਾ ਹੋਊ ਕਿੰਨਾ ਹੋਊ ਉਹਨੂੰ ਕੋਈ ਮਤਲਬ ਨਹੀਂ, ਉਹ ਤਾਂ ਮੈਨੂੰ ਕੀ ਮਿਲਣਾ ਉਹਦੇ 'ਤੇ ਹੀ ਮਤਲਬ ਹੈ। ਤੂੰ ਆਪਣੇ ਬਸ ਵੀ ਦਾਲ ਰੋਟੀ 'ਤੇ ਮਤਲਬ ਰੱਖ, ਵੀ ਤੇਰੀ ਤਾਂ ਦਾਲ ਰੋਟੀ ਹੋਈ ਹੈ, ਜੋ ਕਰਦਾ ਦਾਲ ਰੋਟੀ ਹੈ, ਚਾਹੇ ਆਟੇ ਲਾਉਣ ਜਿਉਂ ਸੋਨ ਸਮਾਨ ਸਰੀਰ, ਵੀ ਤੈਨੂੰ ਤਾਂ ਆਟਾ ਲਾਉਣੇ ਮਿਲਣਾ, ਆਟੇ ਲਾਉਣ ਵਾਸਤੇ ਮੈਂ ਤਾਂ ਕਰਦਾ, ਇਹ ਜੋ ਲੱਭਣ ਨੂੰ ਕੁਛ ਨਹੀਂ, ਆਟੇ ਲਾਉਣ ਵਾਸਤੇ ਕਰਦਾ ਜੋ ਕੁਛ ਕਰਦਾ। ਜੇ ਤਾਂ ਇਹ ਮੰਨ ਕੇ ਕਰਦਾ ਕੋਈ ਵੀ ਕੰਮ, ਫਿਰ ਤਾਂ ਉਹਨੂੰ ਉਹ ਹੈ ਜੀ, ਕਿ ਉਹਦਾ ਆਟਾ ਲਾਉਣਾ ਜ਼ਿਆਦਾ ਨਹੀਂ ਹੈ। ਜੇ ਕੁਛ ਹੋਰ ਪਲਾਨ ਬਣਾ ਕੇ ਕਰਦਾ ਫਿਰ ਚੀਪਾ ਛਾਇ ਲਿਆ, ਫਿਰ ਨਕਸ਼ਾ ਹੋਰ ਹੈ, ਸਿੱਖ ਚਲੀ ਮੂੰਹ ਵਿਚਵਾਨੀ ਆਊਗੀ, ਉਹਦਾ ਆਂਡਾ ਮੁਰਗੀ ਲਊਗਾ, ਫਿਰ ਉਹ ਚੀਪਾ ਹੈ, ਉਹ ਸਿੱਖ ਚਲੀ ਉਹ ਚੀਪਾ ਹੈ, ਸਮਝ ਨੀ। ਜੇ ਤਾਂ ਸ਼ੇਖ ਸਲੀਮ ਉਹ ਇਹ ਦੱਸਦਾ ਵੀ ਹੁਣ ਮੈਂ ਆਹ ਪੈਸੇ ਇੰਨੇ ਜੋੜ ਲੈਣੇ ਨੇ, ਛੇ ਮਹੀਨੇ ਨੂੰ ਇੰਨੇ ਹੋ ਜਾਣਗੇ, ਸਾਲ ਨੂੰ ਇੰਨੇ ਹੋ ਜਾਣਗੇ, ਫਿਰ ਐਂ ਕਰੂੰਗਾ, ਫਿਰ ਤਾਂ ਛਿਪਾ ਕੰਮ ਵੀ ਕੰਮ ਕਰਦਾ, ਨਕਸ਼ੇ ਕੋਈ ਹੋਰ ਬਣਾਉਂਦਾ, ਫਿਰ ਤਾਂ ਛਿਪਾ। ਜੇ ਉਹ ਕਹਿੰਦਾ ਵੀ ਮੈਂ ਆਪਣਾ ਤਾਂ ਆਟਾ ਲਾਉਣਾ ਹੋਰ ਕੁਛ ਨਹੀਂ, ਤਾਂ ਫਿਰ ਛਿਪਾ ਹੈ ਜੀ, ਫਿਰ ਨਾਮਾ, ਫਿਰ ਨਾਮਾ ਜੇ ਉਹ ਕਰਦਾ ਫਿਰ ਛਿਪਾ। ਇੱਥੇ ਹੀ ਖੜੀ ਹੈ ਗੱਲ। ਹਾਂਜੀ
ਕਬੀਰਾ ਹਮਰਾ ਕੋ ਨਹੀਂ,
ਯਾਨੀ ਘਰ ਛੱਡਣ ਨੂੰ ਨਹੀਂ ਕਿਹਾ, ਮਾਇਆ ਵਿੱਚ ਉਦਾਸੀ ਵਾਲੀ ਗੱਲ ਦੱਸੀ ਹੈ। ਗੁਰਮੁਖ ਮਾਇਆ ਵਿੱਚ ਉਦਾਸੀ ਕਿਵੇਂ ਹੁੰਦਾ ਹੈ ਉਹ ਗੱਲ ਤੇ ਰੋਸ਼ਨੀ ਪਈ ਹੋਈ ਹੈ। ਮਾਇਆ ਹੈ ਚਾਹੇ ਤਨਖਾਹ ਜਿੰਨੀ ਵੀ ਮਰਜ਼ੀ ਮਿਲਦੀ ਹੈ, ਤੇਰਾ ਆਟਾ ਲਾਉਣੇ ਵਿੱਚ ਜਿੰਨੀ ਮਰਜ਼ੀ ਮਿਲਦੀ ਹੈ, ਤੂੰ ਆਟੇ ਲਾਉਣ ਦੇ ਬਾਅਦ ਤੇਰਾ ਕੁਛ ਨਹੀਂ ਇੱਥੇ, ਰੋਟੀ ਕੱਪੜਾ।
ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ।
ਕਹਿੰਦੇ ਹੱਥ ਪੈਰ ਨਾਲ ਕੰਮ ਕਰੀ ਜਾ, ਜਿਹੜਾ ਹੁੰਦਾ ਚਿੱਤ ਨਿਰੰਜਨ ਨਾਲ ਰੱਖ, ਆਖਰ ਤਾਂ ਚਿੱਤ ਮਾਇਆ ਤੋਂ ਪਰੇ ਰੱਖ, ਅੰਦਰ ਵਾਲਾ ਨਿਰੰਜਨ ਹੈ। ਜਦੋਂ ਮਨ ਨਿਰੰਜਨ ਨਾਲ ਜੁੜਦਾ ਫਿਰ ਮਨ ਨਹੀਂ ਰਹਿੰਦਾ, ਚਿੱਤ ਰਹਿੰਦਾ। ਮਨ ਓਨਾ ਚਿਰ ਇਹਦਾ ਨਾ, ਜਿੰਨਾ ਚਿਰ ਮਾਇਆ ਦਾ ਮੋਹ ਇਹਨੂੰ, ਇਹ ਮਨ ਨੂੰ ਚਿੱਤ ਗਿਆ ਹੈ, ਦੁਚਿੱਤੀ ਹੈ। ਜਦ ਦੁਚਿੱਤੀ ਛੁੱਟ ਗਈ, ਚਿੱਤ ਇੱਕੋ ਰਹਿ ਗਿਆ। ਫਿਰ ਜਿਹੜਾ ਮਨ ਹੈ ਉਹ ਮਨ ਨਹੀਂ, ਉਹਦਾ ਨਾ ਫਿਰ ਕਿਹਾ ਹੋਇਆ। ਜਦ ਪਲਟ ਜਾਂਦਾ ਫਿਰ ਚਿੱਤ ਹੈ, ਚਿੱਤ ਹੁੰਦਾ ਹਾਰਿਆ ਹੋਇਆ, ਭਲਵਾਨ ਚਿੱਤ ਹੋ ਗਿਆ। ਚਿੱਤ ਕੋਈ ਉਹ ਲਫ਼ਜ਼ ਨਹੀਂ ਹੈ, ਜਿਹੜਾ ਢਹਿ ਗਿਆ ਹਾਰ ਬਣ ਗਿਆ ਉਹ ਚਿੱਤ ਹੈ। ਜਦੋਂ ਮਨ ਹਾਰ ਬਣ ਜਾਂਦਾ ਇਹਦਾ ਨਾ ਉਦੋਂ ਚਿੱਤ ਹੈ, ਉਹ ਦੂਏ ਦੀ ਪਹਿਲਾਂ ਹੀ ਹਾਰ ਮੰਨੀ ਹੋਈ ਹੈ ਦਲੇ ਦੀ। ਆਕੀ ਮਨ ਹੈ, ਮਨ ਮਵਾਸੀ ਰਾਜਾ। ਕਬੀਰ ਨੂੰ ਮਨ ਨੂੰ ਮਵਾਸੀ ਰਾਜਾ ਕਹਿੰਦੇ, ਚਿੱਤ ਨੂੰ ਮਵਾਸੀ ਰਾਜਾ ਨਹੀਂ ਕਿਹਾ ਹੋਇਆ। ਚਿੱਤ ਦਾ ਲਫ਼ਜ਼ੀ ਮਤਲਬ ਇਹ ਹੈ ਜਿਹਨੇ ਹਾਰ ਮੰਨ ਲਈ। ਜਿਹੜਾ ਆਕੀ ਹੈ ਉਹ ਮਨ ਹੈ, ਜਿਹੜਾ ਨਹੀਂ ਆਕੀ ਉਹ ਚਿੱਤ ਹੈ। ਜਦੋਂ ਮਨ ਵੀ ਆਕੀ ਨਹੀਂ ਰਹਿੰਦਾ, ਹਾਰ ਮੰਨ ਜਾਂਦਾ, ਚਿੱਤੇ ਹੋ ਜਾਂਦਾ। ਫਿਰ ਚਿੱਤ ਹੋ ਜਾਣਾ, ਢਹਿ ਜਾਣਾ, ਨਾਨਕ ਗਰੀਬ ਢਹਿ ਪਿਆ, ਫਿਰ ਇਹ ਚਿੱਤ ਹੈ, ਫਿਰ ਮਨ ਨਹੀਂ ਇਹਦਾ ਨਾ ਹੋਏਗਾ। ਰਾਮ ਨਾਲ ਆਵੋ, ਰਾਮ ਨਾਲ ਚਿੱਤ ਹੋ ਕੇ ਹੀ ਲੱਗੂਗਾ, ਹਾਰ ਮੰਨ ਕੇ ਹੀ ਲੱਗੂਗਾ। ਨਹੀਂ ਤਾਂ ਸਰੀਰ ਹੈ ਰਾਮ ਦਾ, ਤਾਂ ਰਾਮ ਤਾਂ ਸਮਝਦੇ ਕੁਛ ਨਹੀਂ, ਫਿਰ ਤਾਂ ਰਾਵਣ ਹੈ। ਇਹਦਾ ਰਾਮ ਨੂੰ ਕਹਿੰਦਾ ਨਿਕਲ ਬਾਹਰ, ਗਧਾ ਮੇਰੇ ਕੋਲ ਵੀ ਹੈ। ਹਾਂਜੀ
ਕਬੀਰਾ ਹਮਰਾ ਕੋ ਨਹੀਂ, ਹਮ ਕਿਸ ਹੂੰ ਕੇ ਨਾਹੀਂ, ਜਿਨ ਇਹ ਰਚਨ ਰਚਾਇਆ ਤਿਸ ਹੀ ਮਾਹੇ ਸਮਾਏ।
ਕਬੀਰ ਹਮ
ਹਮਰਾ ਕੋ ਨਹੀਂ,
ਹਮਰਾ ਕੋ ਨਹੀਂ, ਕਬੀਰ ਕਹਿੰਦਾ ਮੇਰਾ ਕੋਈ ਨਹੀਂ ਸੰਸਾਰ 'ਚ, ਹਮ ਕਿਸ ਹੂੰ ਕੇ ਨਾ ਹੈ, ਨਾ ਭਾਈ ਮੇਰਾ ਕੋਈ ਸੰਸਾਰ, ਨਾ ਮੈਂ ਕਿਸੇ ਦਾ। ਉਹ ਤਾਂ ਕਹਿੰਦੇ ਨੇ ਕਬੀਰ ਦੀ ਘਰ ਵਾਲੀ ਵੀ ਹੈ, ਕਬੀਰ ਦਾ ਫਲਾਨਾ ਵੀ ਹੈ, ਕਬੀਰ ਦੀ ਲੋਹੀ ਆ, ਲੋਹੀ ਨੂੰ ਐਂ ਕਹਿੰਦਾ। ਉਹ ਤਾਂ ਕਹਿੰਦਾ ਸਾਡਾ ਕੋਈ ਵੀ ਨਹੀਂ ਮੇਰਾ। ਅਸਲ 'ਚ ਜਿਹੜੇ ਤੀਗਾ ਬੋਲਣ ਵਾਲੇ ਤੇ ਉਹਨਾਂ ਦਾ ਸਭ ਕੁਛ ਸੀ, ਉਹਨਾਂ ਨੇ ਨਹੀਂ ਤਿਆਗਿਆ ਸੀ ਆਪਣਾ। ਉਹ ਕਹਿੰਦਾ ਸਾਡੀ ਕਬੀਰ ਨੇ ਵੀ ਨਹੀਂ ਤਿਆਗਿਆ। ਚਾਹੇ ਜੇ ਆਪ ਨੇ ਇਹ ਉਸ ਲੈਵਲ 'ਤੇ ਹੀ ਇਹਨੂੰ ਬਚਦੇ ਨੇ ਬਾਣੀ ਨੂੰ, ਗੁਰਬਾਣੀ ਨੂੰ ਆਪਣੇ ਲੈਵਲ 'ਤੇ ਖੜ੍ਹ ਕੇ ਹੀ ਦੇਖਦੇ ਨੇ, ਗੁਰੂ ਸਾਡੇ ਵਰਗੇ ਹੀ ਸੀ। ਬਦਲੀ ਹੋਈ ਅਵਸਥਾ ਨਾਲ ਨਹੀਂ ਪੜ੍ਹਦੇ ਇਹਨੂੰ ਬਾਣੀ ਨੂੰ, ਵੀ ਉਹਨਾਂ ਦੀ ਅਵਸਥਾ ਕੀ ਸੀ। ਉਹ ਸੰਸਾਰੀ ਨਹੀਂ ਸੀ, ਅਸੀਂ ਸੰਸਾਰੀ ਹਾਂ, ਇਸ ਕਰਕੇ ਸੰਸਾਰੀ ਜਿੰਨਾ ਚਿਰ ਅਸੀਂ ਹੈਗੇ ਗੁਰਬਾਣੀ ਦੀ ਸਮਝ ਨਹੀਂ ਆਉਣੀ ਸਾਨੂੰ। ਸੰਸਾਰੀ ਭਾਸ਼ਾ ਹੀ ਨਹੀਂ ਇਹ, ਸੰਸਾਰੀ ਦਾ ਦ੍ਰਿਸ਼ਟੀਕੋਣ, ਸੰਸਾਰ ਦਾ ਐਂਗਲ ਹੋਰ, ਇਹਦਾ ਐਂਗਲ ਹੋਰ। ਉਸ ਐਂਗਲ ਤੋਂ ਜਿੰਨਾ ਚਿਰ ਨਹੀਂ ਦੇਖਦੇ ਅਸੀਂ, ਦ੍ਰਿਸ਼ਟੀਕੋਣ ਨਹੀਂ ਬਦਲਦਾ, ਗੁਰਬਾਣੀ ਦੀ ਨਹੀਂ ਸਮਝ ਆਉਂਦੀ। ਹਮ
ਰਚਨ ਰਚਾਇਆ
ਰਚਨ ਕਿਹਨੇ ਰਚਾਇਆ, ਰਚਨ ਰਚਾਇਆ ਸ਼ਬਦ ਗੁਰੂ ਨੇ, ਪਰਮੇਸ਼ੁਰ ਨੂੰ। ਇਹ ਫਿਰ ਅੰਦਰ ਅੰਤਰਾਤਮਾ ਨੇ, ਅੰਤਰਾਤਮਾ ਹੀ ਰਚੀ ਹੋਈ ਹੈ ਸਾਡੇ ਸਰੀਰਾਂ 'ਚ। ਜੇ ਤਾਂ ਮਨ ਦੇ ਲੈਵਲ ਦੀ ਗੱਲ ਹੈ, ਇਹ ਮਨ ਬੋਲਦਾ ਮਨ ਬੁੱਧੀ, ਤਾਂ ਉਹ ਕਹਿੰਦੇ ਅਸੀਂ ਤਾਂ ਆਪਣੇ ਮੂਡ 'ਚ ਸਮਾ ਜਾਣਾ, ਮੇਰਾ ਹੋਰ ਕੋਈ ਨਹੀਂ ਬਾਹਰ। ਜਾਂ ਫਿਰ ਜਿਹਨੇ ਰਚਨ ਰਚਾਇਆ ਸੱਚਖੰਡ ਵਾਲੇ, ਉਹਨਾਂ 'ਚ ਸਮਾ ਜਾਣਾ ਸੀ। ਸ਼ਬਦ ਦੇ ਵਿੱਚ ਸਮਾ ਜਾਣਾ ਸੁਰਤ ਨੇ, ਪਹਿਲਾਂ ਆਪਣੇ ਮੂਡ 'ਚ ਸਮਾ ਜਾਣਾ ਮਨ ਨੇ, ਫਿਰ ਸ਼ਬਦ ਦੇ ਵਿੱਚ ਸਮਾ ਜਾਣਾ ਮਨ। ਹਾਂਜੀ,
ਕਬੀਰ, ਕੀਚੜ ਆਟਾ ਗਿਰ ਭਰਿਆ, ਕਿਸੂ ਨਾ ਆਇਓ ਹਾਥ, ਪੀਸਤ ਪੀਸਤ ਚਾਪਿਆ, ਸੋਈ ਨਿਭਿਆ ਸਾਥ।
ਕਬੀਰ ਕਹਿੰਦਾ ਜਿੰਨਾ ਆਟਾ ਪੀਸਿਆ ਸੀ ਮੈਂ ਗਿਆਨ ਦਾ, ਬ੍ਰਹਮ ਗਿਆਨ ਦਾ, ਮੈਂ ਸਮਝਦਾ ਚੱਕਰ 'ਚ ਨਿਭਿਆ। ਕਬੀਰ ਦੀ ਗੱਲ ਕਿਸੇ ਨੇ ਨਹੀਂ ਮੰਨੀ। ਕਬੀਰ ਦਾ ਇਹੋ ਜਿਹਾ ਚੇਲਾ ਕੋਈ ਨਹੀਂ ਬਣਿਆ ਕਿ ਜਿਵੇਂ ਗੁਰੂ ਨਾਨਕ ਨੇ ਪੜ੍ਹਾਇਆ ਸੀ ਲੈਣੇ ਨੂੰ। ਕੋਈ ਦੂਈ ਮਤ ਦਾ ਛੱਡ ਕੇ ਕਬੀਰ ਨਾਲ ਨਹੀਂ ਬੈਠਿਆ ਵੀ ਮੈਨੂੰ, ਹਾਲਾਂਕਿ ਬਨਾਰਸ 'ਚ ਬੈਠਾ, ਬਨਾਰਸ ਦੇ ਵਿੱਚ ਬਹੁਤ ਲੋਕ ਹੈਗੇ ਨੇ ਭਗਤੇ ਆਉਂਦੇ ਨੇ ਸਾਰੇ ਲੋਕ, ਕਿਸੇ ਦਾ ਕੋਈ ਅਸਰ ਨਹੀਂ। ਬਨਾਰਸ ਵਿੱਚ ਕਰਕੇ ਕਿਹਾ ਨਾ ਕੀਚੜ ਆਟਾ ਗਿਰ ਭਰਿਆ, ਇੱਥੇ ਤਾਂ ਲੋਕ ਮੁਕਤੀ ਵਾਸਤੇ ਆਉਂਦੇ ਨੇ। ਜੇ ਬਨਾਰਸ ਮਰ ਜਾਵਾਂਗੇ ਮੁਕਤੀ ਮਿਲੂਗੀ, ਉਹ ਮੁਕਤੀ ਵਾਲੇ ਵੀ ਨਹੀਂ ਮੁਕਤੀ ਚਾਹੁੰਦੇ, ਜਿਹੜੇ ਮੁਕਤੀ ਲੈਣ ਆਏ ਨੇ ਉਹ ਵੀ ਨਹੀਂ ਅਸਲ ਮੁਕਤੀ, ਉਹ ਵੀ ਨਹੀਂ ਚਾਹੁੰਦੇ। ਅਤੇ ਜੇ ਉਹ ਗੱਲ ਨਹੀਂ ਮੰਨਦੇ ਮੁਕਤੀ ਵਾਲੀ, ਮੁਕਤ ਪਦਾਰਥ ਲੈਂਦੇ ਨਹੀਂ, ਜਿਹੜਾ ਗਿਆਨ ਪਦਾਰਥ ਹੈ ਇਹੀ ਮੁਕਤ ਪਦਾਰਥ ਹੈ, ਇਹਦੇ ਗਾਹਕ ਇਹ ਨਹੀਂ, ਤਾਂ ਮੈਂ ਸਮਝਦਾ ਮੇਰਾ ਜਿਹੜੀ ਕਰੀ ਕਤਰੀ ਹੈ ਨਾ ਆਟਾ, ਇਹ ਚਿੱਕੜ ਜੇ ਸੁੱਟਦਾ। ਕਛੂ ਨਾ ਆਇਓ ਹਾਥ,
ਪੀਸਤ ਪੀਸਤ ਚਾਬਿਆ, ਸੋਈ ਨਿਭਿਆ ਸਾਥ।
ਮੈਂ ਉਹ ਜਿਹੜਾ ਜਦ ਵਿਚਾਰਦਾ ਸੀ ਨਾ, ਮੈਂ ਉਹ ਜਿਹੜਾ ਚੱਬ ਲਿਆ ਕੋਈ ਦਾਣਾ ਚੱਕ ਕੇ, ਮੈਂ ਉਹ ਜੋ ਚੱਬ ਖਾ ਲਿਆ, ਉਹ ਹੀ ਮੇਰੇ ਮਤਲਬ ਦਾ ਰਹਿ ਗਿਆ, ਬਾਕੀ ਤਾਂ ਚਿੱਕੜ 'ਚ ਰਿਹਾ ਹੋਇਆ। ਮਾਇਆ ਮੋਹ ਵਾਲਿਆਂ ਨੇ ਸੁੱਟਦਾ ਚਿੱਕੜ 'ਚ, ਮਾਇਆ ਮੋਹ ਦੇ ਜਿਹੜੇ ਮਾਇਆ ਮੋਹ ਵਾਲੇ ਲੋਕ ਫਸੇ ਨੇ ਨਾ, ਮਾਇਆ ਮੋਹ ਵਾਲੇ ਲੋਕਾਂ ਨੂੰ ਉੱਥੇ ਸੁੱਟਦਾ ਵੀ ਚਿੱਕੜ, ਉਹ ਚਿੱਕੜ 'ਚ ਆਪ ਖੜੇ ਨੇ ਨਾ, ਉੱਥੇ ਹੀ ਸੁੱਟਣਾ ਸੀ। ਜਿਹੜੇ ਮਾਇਆ ਮੋਹ ਦੇ ਚਿੱਕੜ ਵਾਲੇ ਨੇ ਉਹਨਾਂ ਨੂੰ ਦੇ ਦਿੱਤਾ ਮੈਂ ਤਾਂ, ਉਹ ਚਿੱਕੜ ਦੇ ਵਿੱਚ ਵਾਲੇ ਖਾਂਦੇ ਕੋਈ ਨਹੀਂ, ਚਿੱਕੜ 'ਚ ਆਟਾ ਕੋਈ ਚੱਕਦਾ ਨਹੀਂ ਹੁੰਦਾ, ਜਿਹੜੇ ਭਾਵੇਂ ਆਟਾ ਵੀ ਹੋਵੇ ਚਿੱਕੜ ਤੋਂ ਕੋਈ ਚੱਕਦਾ ਨਹੀਂ, ਚਿੱਕੜ ਵਾਲੇ ਨਹੀਂ ਚੱਕਦੇ ਹੁੰਦੇ ਜਿਹੜੇ ਚਿੱਕੜ 'ਚ ਨੇ, ਜਿਹੜੇ ਮਾਇਆ ਮੋਹ ਦੇ ਚਿੱਕੜ ਵਾਲੇ ਨੇ ਉਹ ਗੁਰਮਤ ਦਾ ਆਟਾ ਨਹੀਂ ਹੁਣ ਚੱਕਦੇ ਹੁੰਦੇ, ਉਹ ਨਹੀਂ ਲੈਂਦੇ, ਉਹਨਾਂ ਦਾ ਮਤਲਬ ਦਾ ਨਹੀਂ ਹੁੰਦਾ। ਜਿੱਥੇ ਮਾਇਆ ਦਾ ਚਿੱਕੜ ਕੀਤਾ ਹੋਵੇ ਉੱਥੇ ਤਾਂ ਧੱਕੇ ਦਿੰਦੇ ਨੇ ਕਦੂਏ ਨੂੰ, ਵੀ ਆਹ ਚਿੱਕੜ ਦੇ ਇਹਨਾਂ 'ਤੇ ਮੈਂ ਕਬਜ਼ਾ ਕਰਨਾ, ਉੱਥੇ ਤਾਂ ਲੜਾਈ ਉਹ ਚਿੱਕੜ ਦੀ ਹੈ। ਇੱਥੇ ਦਲਦਲ ਵਾਲੀ ਧਰਤੀ ਹੋਵੇ ਉਹ ਕਿਹੜਾ ਗੌਰਮੈਂਟ ਛੱਡਦੀ ਹੋਵੇ ਸਾਡੀ, ਹੈ ਨਹੀਂ ਦੂਏ ਦਾ ਕਬਜ਼ਾ ਹੁਣ ਦਿੰਦੀ ਹੈ। ਰਣ ਕੱਛਵਾ ਤਾਂ ਕੱਲ੍ਹ ਲੜੇ ਸੀ ਪਾਕਿਸਤਾਨ ਨਾਲ, ਦਲਦਲ ਹੈ ਚਿੱਕੜ, ਕਹਿੰਦੇ ਧਰਤੀ ਸਾਡੀ ਹੈ, ਇਹ ਚਿੱਕੜ ਦੀ ਲੜਾਈ ਹੈ ਸੰਸਾਰ ਦੇ ਵਿੱਚ। ਹਾਂਜੀ, ਪੀਸ ਪੀਸ ਚਾਬਿਆ ਸੋਈ ਨੇ, ਮੈਨੂੰ ਤਾਂ ਨਹੀਂ ਮਤਲਬ ਹੈ ਇਹਦੇ 'ਚੋਂ, ਜਿਹੜਾ ਮੈਂ ਆਪ ਖਾ ਲਿਆ ਚੱਬ ਲਿਆ, ਪੀਂਦੇ ਪੀਂਦੇ ਨੇ ਉਹ ਹੀ ਆਪਣਾ ਸਾਥ। ਯਾਨੀ ਕੋਈ ਰਿਜ਼ਲਟ ਵਧੀਆ ਨਹੀਂ ਆਇਆ ਕਬੀਰ ਨੂੰ, ਜਿਹੋ ਜਿਹਾ ਸੋਚਦਾ ਹੋਊਗਾ ਵੀ ਵਿਸਫੋਟ ਹੋ ਜੂਗਾ, ਇੱਕਦਮ ਦੁਨੀਆ ਮੰਨ ਲੂਗੀ ਇਹ ਤਾਂ ਕਾਸ਼ੀ ਹੈ, ਜਿਹੋ ਜਿਹਾ ਉਹਦੇ ਮਨ ਦੇ ਵਿੱਚ ਸੀ ਨਾ, ਉਹੋ ਜਿਹਾ ਰਿਸਪੋਂਸ ਨਹੀਂ ਮਿਲਿਆ ਕਬੀਰ, ਰਿਸਪੋਂਸ ਨਹੀਂ ਮਿਲਿਆ ਪਰ ਉਹਨੂੰ ਐਂ ਸੀ ਵੀ ਲੋਕ ਤਾਂ ਭੱਜੇ ਫਿਰਦੇ ਨੇ ਇਹਦੇ ਵਾਸਤੇ, ਮੁਕਤੀ ਵਾਸਤੇ, ਇਹ ਤਾਂ ਭੱਜ ਕੇ ਪੈਣਗੇ ਜਾਂ ਗੱਲ ਦੱਸਦੀ, ਰਿਸਪੋਂਸ ਨਹੀਂ ਦਿੱਤਾ ਕਿਸੇ ਨੇ, ਤਾਂ ਕਹਿ ਰਿਹਾ
ਕਬੀਰ ਮਨ ਜਾਣੇ ਸਭ ਬਾਤ, ਜਾਣਦੇ ਹੀ ਔਗਣ ਕਰੇ।
ਗੁਰੂ ਨਾਨਕ ਦੀਆਂ ਵੀ ਕਈ ਪੰਕਤੀਆਂ ਨੇ ਜੀ, ਮਤਲਬ ਹੈ ਫਿਰ ਤਾਂ ਹੀ ਕਹਿੰਦਾ ਕਬੀਰਾ ਗਾਂਠਰਾਂ ਖੋਲ, ਰਾਮ ਪਦਾਰਥ ਪਾ ਕੇ ਕਬੀਰਾ, ਉਹ ਕਹਿੰਦਾ ਲੋੜ ਹੀ ਨਹੀਂ ਇਹਨਾਂ ਨਾਲ ਮਗਜ ਮਾਰ ਦੀ ਲੋੜ ਨਹੀਂ ਇਹਨਾਂ ਲੋਕਾਂ ਨੂੰ, ਲਿਖੇ ਦਿਓ ਕਾਫੀ ਹੈ, ਘਰ ਘਰ ਜਾ ਕੇ ਜ਼ਿਆਦਾ ਮਗਜ ਮਾਰ ਦੀ ਲੋੜ ਨਹੀਂ ਹੈ ਇਹਨਾਂ ਨੂੰ, ਜਿੰਨਾ ਜ਼ਿਆਦਾ ਕੋਲ ਜਾਵਾਂਗੇ ਘੱਟ ਰਿਸਪੋਂਸ ਦਿੰਦੇ ਨੇ। ਤੁਸੀਂ ਦੇਖ ਲਓ ਜਿਹਨਾਂ ਨੂੰ ਅਸੀਂ ਜ਼ਿਆਦਾ ਜਾ ਕੇ ਕਰਿਆ ਉਹ ਉਹਨਾਂ 'ਚੋਂ ਘੱਟ ਬੰਦੇ ਹੋਏ ਨੇ, ਜਿਹੜੇ ਇੱਕ ਵਾਰ ਸੁਣ ਕੇ ਯਾਰ ਲੱਗੇ ਹੋਏ ਨੇ ਉਹ ਲੱਗੇ ਹੋਏ ਨੇ, ਉਹ ਜੋ ਮਿਲੇ ਵੀ ਨਹੀਂ। ਜ਼ਿਆਦਾ ਕਹਿੰਦੇ ਨਹੀਂ ਉਹ ਤਾਂ ਬੰਦਾ ਉਹ ਪਿੱਛੇ ਹਟ ਜਾਂਦਾ। ਹਾਂਜੀ
ਵੀਰ, ਮਨ ਜਾਣੇ ਸਭ ਬਾਤ, ਜਾਣਦੇ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹੱਥ ਦੀਪ ਕੂਏ ਭਰੇ।
ਕਬੀਰ ਕਹਿੰਦਾ ਮਨ ਜਾਣਦੇ ਸਭ ਬਾਤ, ਮਨ ਸਾਰੀ ਗੱਲ ਜਾਣਦਾ, ਜਾਣਦੇ ਔਗਣ ਕਰੇ। ਔਗਣ ਕੀ ਹੈ ਸਾਰਿਆਂ ਨੂੰ ਪਤਾ, ਚੰਗਾ ਕੀ ਹੈ ਮਾੜਾ ਕੀ ਹੈ, ਪਰ ਜਾਣਦੇ ਹੀ ਔਗਣ ਕਰੇ, ਪੁੱਠੇ ਕੰਮ ਜਾਣ ਕੇ ਹੀ ਕਰਦਾ। ਕਾਹੇ ਕੀ ਕੁਸਲਾਤ,
ਹੱਥ ਦੀਪ ਕੂਏ ਭਰੇ।
ਸੁੱਖ ਕਾਹਦਾ ਰਹਿਣਾ ਭਾਈ, ਸੁੱਖ ਤਾਂ ਰਹਿਣੀ ਨਹੀਂ, ਕੁਸ਼ਲ ਮੰਗਲ ਨਹੀਂ ਰਹਿ ਸਕਦੀ, ਫਿਰ ਖੁਸ਼ੀ ਨਹੀਂ ਰਹਿ ਸਕਦੀ। ਹੱਥ ਦੀਪ ਕੂਏ ਭਰੇ, ਜੇ ਸਮਝਦਾ ਦੇਖਦਾ ਫਿਰ ਵੀ ਖੂਹ 'ਚ ਡਿੱਗਦਾ ਜਾਣ ਕੇ, ਫਿਰ ਤਾਂ ਖੂਹ 'ਚ ਡਿੱਗਿਆ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਕੁਸ਼ਲ ਤਾਂ ਰਹਿਣਾ ਨਹੀਂ, ਖੂਹ 'ਚ ਡਿੱਗਿਆ ਤਾਂ ਕੁਸ਼ਲ ਨਹੀਂ ਹੁੰਦਾ। ਜੇ ਕੋਈ ਖੂਹ 'ਚ ਡਿੱਪੇ ਕੁਸ਼ਲ ਹੈ ਉਹਨਾਂ ਦੇ ਘਰ, ਇਹ ਤਾਂ ਦੀਵਾ ਹੱਥ 'ਚ ਹੈਗਾ, ਇਹਦੇ ਕੋਲ ਅਕਲ ਹੈਗੀ ਹੈ, ਅਕਲ ਵਾਲਾ ਹੋ ਕੇ ਵੀ ਖੂਹ 'ਚ ਡਿੱਗਦਾ। ਕਾਸ਼ੀ ਦੀ ਉਹ ਗੱਲ ਕਰ ਰਹੇ ਨੇ, ਇਹ ਗਿਆਨਵਾਨ ਆਦਮੀ ਨੇ ਮੁਕਤੀ ਲੈਣ ਆਏ ਨੇ, ਪਰ ਅਕਲ ਵੀ ਹੈਗੀ ਹੈ, ਪਰ ਹੁਣ ਖੂਹ 'ਚ ਡਿੱਗਦੇ ਨੇ ਕਾਸ਼ੀ ਵਾਲੇ 'ਚ ਵੀ, ਇੱਥੇ ਖੂਹ 'ਚ ਡਿੱਗ ਕੇ ਮੁਕਤੀ ਮਿਲ ਜੂਗੀ, ਉੱਥੇ ਤਾਂ ਛਾਲ ਮਾਰਦੇ ਨੇ। ਆ ਮੁਕਤੀ ਜੋ ਮਿਲਣੀ ਹੈ ਬਿਨਾਂ ਖੂਹ 'ਤੇ ਡਿੱਗੇ ਤਾਂ ਉਹ ਲੈਂਦੇ ਨਹੀਂ, ਉਹ ਖੂਹ ਸੀ ਉੱਥੇ ਕਾਸ਼ੀ 'ਚ ਵੀ ਛਾਲ ਮਾਰਦੇ ਤਾਂ ਆਰਾ ਲੱਗਿਆ ਸੀ, ਵੱਢਿਆ ਜਾਂਦਾ ਸੀ, ਕਹਿੰਦੇ ਤੈਨੂੰ ਮੁਕਤੀ ਮਿਲ ਜੂ। ਅਕਲ ਵਾਲੇ ਹੋ ਕੇ ਖੂਹ 'ਚ ਡਿੱਗਦੇ ਨੇ, ਆਤਮਾ ਤਿਆ ਮੁਕਤੀ ਕਿਵੇਂ ਮਿਲ ਜੂ। ਕਹੇ ਕਿ ਕੁਸ਼ਲਾਤ ਹੱਥ ਦੀ ਕੂਏ ਪੜੇ, ਤੁਹਾਡੇ ਗ੍ਰੰਥ ਨੇ ਤੁਹਾਡੇ ਕੋਲ ਹੱਥ 'ਚ ਨੇ ਤੁਹਾਡੇ, ਉਹ ਵੀ ਨਹੀਂ ਕਹਿੰਦੇ ਵੀ ਖੂਹ ਛਾਲ ਮਾਰੇ ਤਾਂ ਮੁਕਤੀ ਮਿਲੂਗੀ, ਵੇਦ ਤੁਸੀਂ ਕਿਵੇਂ ਮੰਨ ਲਿਆ ਮੁਕਤੀ ਮਿਲੂਗੀ। ਵੇਦ ਤੁਹਾਡੇ, ਵੇਦ ਦਾ ਗਿਆਨ ਹੈ ਤੁਹਾਡੇ ਕੋਲ, ਗ੍ਰੰਥਾਂ 'ਚ ਗਿਆਨ ਹੈ, ਕਿਤੇ ਵੀ ਨਹੀਂ ਲਿਖਿਆ ਹੋਇਆ, ਫਿਰ ਵੀ ਕਿਸੇ ਬੰਦੇ ਨੇ ਬਣਾ ਦਿੱਤਾ ਇੱਥੇ ਜੀ ਇਹ ਛਾਲ ਮਾਰੋ ਮੁਕਤੀ ਮਿਲ ਜੂਗੀ। ਉਹ ਬੰਦੇ ਦੀ ਗੱਲ ਸੱਚੀ ਹੈ ਫਰੌਡੀ ਦੀ, ਜੋ ਗ੍ਰੰਥਾਂ 'ਚ ਪਿਛੋਂ ਆਇਆ ਉਹ ਇਗਨੋਰ ਕਰਤਾ ਸਾਰਾ। ਇਹੋ ਜਿਹਾ ਕੁਛ ਕਰਦੇ ਨਾ ਲੋਕ, ਇਹ ਨਵੀਂ ਚੀਜ਼ ਜਿੰਨੀ ਮਰਜ਼ੀ ਬੋਗਸ ਹੋਵੇ ਉਹਨੂੰ ਅਪਣਾ ਲੈਂਦੇ ਨੇ। ਆ ਸੰਤਾਂ ਦੇ ਨਵੇਂ ਨਵੇਂ ਅਪਣਾ ਰਹੇ ਨੇ ਟੈਕਨੀਕਾਂ, ਝੂਠ ਨੂੰ ਇੰਨੇ ਛੇਤੀ ਮੰਨਦੇ ਨੇ, ਇਹ ਝੂਠੀ ਗੱਲ ਕਿਸੇ ਨੂੰ ਮੰਨ ਲੈਂਦੇ ਨੇ। ਆਹ ਹੁਣ ਜਾ ਇਹ ਵਿਭਾਗ ਸਿੰਘ ਦੇ ਆ, ਉਹਨਾਂ ਦੇ ਏਜੰਟ ਰੱਖੇ ਨੇ, ਚੜਾਵਾ ਚੜ੍ਹਦਾ, ਏਜੰਟ ਇੱਥੋਂ ਲੈ ਕੇ ਜਾਂਦੇ ਨੇ, ਉਹਨਾਂ ਨੂੰ ਪੈਸੇ ਦਿੰਦੇ ਨੇ, ਹਿੱਸਾ ਹੁੰਦਾ, ਏਜੰਟਾਂ ਦੇ ਸਿਰ 'ਤੇ ਭੀੜ ਹੁੰਦੀ ਹੈ। ਆ 50 ਸਾਲ ਪਹਿਲਾਂ ਨਹੀਂ ਸੀ ਕੋਈ ਜਾਂਦਾ, ਉਹਨਾਂ ਹੁਣ ਇੰਨੀ ਦੁਨੀਆਂ ਜਾਂਦੀ ਹੈ, ਕਿਉਂ ਜਾਣ ਲੱਗ ਗਈ, ਹੁਣ ਕਿਵੇਂ ਜਾਣ ਲੱਗ ਗਈ, ਏਜੰਟ ਨੇ ਉਹਨਾਂ ਦੇ ਰੱਖੇ, ਪੈਸਾ ਪੈਸਾ ਖਰਚ ਕਰਦੇ ਨੇ ਉਹ, ਕੰਪਨੀਆਂ ਨੇ ਜਿਹੜੀਆਂ ਪੈਸਾ ਐਡਾਂ ਦਿੰਦੀਆਂ ਨੇ ਟੀ ਵੀ 'ਤੇ, ਉਹਨਾਂ ਦਾ ਮਾਲ ਵਿਕਦਾ, ਜਿਹੜੇ ਪੈਸਾ ਖਰਚ ਕਰਦੇ ਨੇ, ਐਡਾਂ ਦਿੰਦੇ ਨੇ, ਬੰਦੇ ਰੱਖੇ ਨੇ ਜਿਨ੍ਹਾਂ ਨੇ, ਉਹਨਾਂ ਦਾ ਮਾਲ ਵਿਕਦਾ। ਐੱਮ ਆਰ ਰੱਖੇ ਹੋਏ ਨੇ ਉਹਨਾਂ ਨੇ, ਜਾਂਦੇ ਨੇ ਦੁਕਾਨਾਂ 'ਤੇ, ਲੋਕਾਂ ਨਾਲ ਸੰਪਰਕ ਕਰਦੇ ਨੇ, ਸਾਡੀ ਆਹ ਚੀਜ਼ ਖਰੀਦੋ, ਚਾਹੇ ਉਹ ਠੀਕ ਹੋਵੇ ਚਾਹੇ ਨਾ ਹੋਵੇ। ਪਰ ਜਿਹਦਾ ਕੋਈ ਜਾ ਕੇ ਨਹੀਂ ਦੱਸਦਾ ਲੋਕਾਂ ਨੂੰ, ਉਹ ਕਦੋਂ ਖਰੀਦਦੇ ਨੇ। ਇਹ ਤਾਂ ਸਾਰੇ ਧਰਮ ਇੱਦਾਂ ਹੀ ਨੇ, ਐਡਾਂ ਨਾਲ ਚੱਲਦੇ ਨੇ ਇਹ ਸਾਰੇ ਡੇਰੇ, ਬੋਰਡ ਲੱਗੇ ਹੋਏ ਨੇ, ਹੁਣ ਏਜੰਟ ਰੱਖੇ ਹੋਏ ਨੇ, ਝੂਠ ਬੋਲਣ ਨੂੰ ਰੱਖੇ ਹੋਏ ਨੇ, ਗੁਰਦੁਆਰੇ ਬਣਾਏ ਹੋਏ ਨੇ, ਗਾਹਾਂ ਵੀ ਤੁਸੀਂ ਇੱਥੇ ਲੋਕਾਂ ਨੂੰ ਇਕੱਠੇ ਕਰਕੇ ਸੱਟ, ਜੋ ਮੰਜੀਆਂ ਥਾਪੀਆਂ ਗੁਰੂ ਘਰ ਨੇ, ਉਹੀ ਸਿਸਟਮ ਚੱਲਦਾ। ਪਰ ਸਾਡੇ ਤਾਂ ਕਾਮਯਾਬ ਹੋ ਜਾਂਦੀ ਮੰਜੀਆਂ, ਕਿਉਂ? ਕਰਪਸ਼ਨ ਆ ਜਾਂਦੀ ਹੈ, ਕਰਪਸ਼ਨ ਵਾਲਾ ਕਾਮਯਾਬ ਹੈ, ਕਰਪਸ਼ਨ ਤੋਂ ਬਿਨਾਂ ਨਹੀਂ ਚੱਲਦਾ ਕੰਮ। ਹਾਂਜੀ
ਕਬੀਰ, ਮਨ ਜਾਣੇ ਸਭ ਬਾਤ, ਜਾਣਦੀ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹੱਥ ਦੀਪ ਕੂਏ ਭਰੇ।
ਹਾਂ, ਹੱਥ ਦੀਪ ਕੂਏ ਭਰੇ, ਇਹਨੂੰ ਅਕਲ ਹੁੰਦੀ ਹੋਈ ਬੇਗਲੀ ਦੇ ਕੰਮ ਕਰਦਾ, ਜਾਣਦਾ ਹੋਇਆ ਵੀ ਉਲਟੇ ਕੰਮ ਕਰਦਾ।
ਕਬੀਰ, ਲਾਗੀ ਪ੍ਰੀਤ ਸੁਜਾਨ ਸਿਉਂ, ਵਰਜੇ ਲੋਕ ਅਜਾਨ, ਤਾਂ ਸਿਉਂ ਟੁੱਟੀ ਕਿਉਂ ਬਣੇ, ਜਾ ਕੇ ਜੀ ਪ੍ਰਾਣ।
ਕਹਿੰਦਾ ਲਾਗੀ ਪ੍ਰੀਤ ਸੁਜਾਨ ਸਿਉਂ, ਜੇ ਕਿਸੇ ਦੀ ਪ੍ਰੀਤ ਲੱਗ ਗਈ ਨਾ ਕਬੀਰ ਨਾਲ ਸੁਜਾਨ ਹੈ ਨਾ ਪ੍ਰੀਤ ਕਬੀਰ, ਕਿਸੇ ਕੋਈ ਭਗਤ ਕੋਲ ਬੈਠਣ ਉੱਠਣ ਲੱਗ ਗਿਆ, ਜਿਹੜੇ ਦੂਏ ਨੇ ਨਾ ਲੋਕ ਗਿਆਨੀ ਉਹਨੂੰ ਹਟਾਉਂਦੇ ਨੇ ਉਹਦੇ ਕੋਲ ਨਾ ਬੈਠੀ, ਉਹ ਅਜਾਣ ਨੇ ਅਣਜਾਣ ਨੇ, ਆਪ ਨਹੀਂ ਉਹਨਾਂ ਨੂੰ ਗਿਆਨ ਹੈ, ਉਹ ਹਟਾਉਂਦੇ ਨੇ। ਜੇ ਕਿਤੇ ਦੂਏ ਆਦਮੀ ਨੂੰ ਪਤਾ ਲੱਗ ਗਿਆ ਤੀਏ ਚੌਥੇ ਨੂੰ ਸਾਡੀ ਤਾਂ ਕਦਰ ਮਾਰੀ ਜਾਊਗੀ, ਉਹ ਹਟਾ ਰਹੇ ਨੇ ਉੱਥੋਂ, ਜੇ ਉਹਦੇ ਕੋਲ ਬੈਠੇ ਜਾ ਕੇ ਉਹਦਾ ਪੁੱਠੀ ਮਾਰ ਦਿੰਦਾ, ਉਹਨਾਂ ਨੂੰ ਪਤਾ ਵੀ ਗਲਤ ਉਹਦੀ ਠੀਕ ਹੈ, ਪਰ ਸਾਡੀ ਮਾਰਕੀਟ ਖਰਾਬ ਹੋਜੂ, ਆਪਣੀ ਮਾਰਕੀਟ ਤੋਂ ਡਰਦੇ ਨੇ। ਜਿਹੜੇ ਸ਼ਰੀਕ ਬਣੇ ਹੋਏ ਨੇ, ਜਿਹੜੇ ਠੇਕੇਦਾਰ ਬਣੇ ਹੋਏ ਨੇ ਧਰਮ ਦੇ, ਉਹ ਲੋਕ ਹਾਲਾਂਕਿ ਧਰਮ ਤੋਂ ਅਣਜਾਣ ਨੇ, ਉਹ ਅਜਾਣ ਤਾਂ ਕਿਹਾ ਹੋਇਆ, ਜਿਹਨੂੰ ਵਰਜਦੇ ਨੇ ਉਹਦੇ ਵਾਸਤੇ ਨਹੀਂ ਅਜਾਣ ਲੱਭਦਾ ਆ, ਅਜਾਣ ਉਹ ਨੇ ਜਿਹੜੇ ਖੁਦ ਧਰਮ ਨੂੰ ਤਾਂ ਗਿਆਨ ਨਹੀਂ ਰੱਖਦੇ, ਜਿਹੜੇ ਵਰਜ ਰਹੇ ਨੇ ਉਹ ਧਰਮ ਦਾ ਗਿਆਨ ਆਪ ਤਾਂ ਰੱਖਦੇ ਨਹੀਂ, ਔਰ ਕਿਸੇ ਨੂੰ ਗਿਆਨ ਹੋਣ ਦੇਣਾ ਵੀ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਦੀ ਜਿਹੜੀ ਮਨੋਪਲੀ ਹੈ ਉਹ ਚਲੀ ਜਾਊਗੀ, ਆਪਣੀ ਮਨੋਪਲੀ ਤੋਂ ਡਰਦੇ, ਆਪਣੀ ਠੇਕੇਦਾਰੀ ਤੋਂ ਡਰਦੇ ਨੇ, ਸਾਡੇ ਨਾਲ ਸਾਡੀ ਫੂਕ ਨਿਕਲ ਜੂਗੀ, ਵਰਜਿਆ ਲੋਕ ਜਾਣ, ਹਾਂ ਵਰਜਦੇ ਸੀ ਲੋਕ ਕਬੀਰ ਤੋਂ, ਇਹ ਪ੍ਰੈਕਟੀਕਲ 'ਚ ਗੱਲਾਂ ਨੇ, ਵਰਜਦੇ ਨੇ, ਪਹਿਲਾਂ ਤਾਂ ਕਦੇ ਵਰਜਿਆ ਨਹੀਂ, ਪਹਿਲਾਂ ਤਾਂ ਕਬੀਰ ਤੋਂ ਪਹਿਲਾਂ ਤਾਂ ਗਿਆ ਨਹੀਂ ਸੀ, ਉਹਨੂੰ ਕੀ ਪਤਾ ਵਰਜਦੇ ਨਹੀਂ ਵਰਜਦੇ, ਉਹਨੂੰ ਜਦ ਉਹਦੇ ਕੋਲ ਹੁੰਦੇ ਉਦੋਂ ਵਰਜਦੇ ਸੀ ਜਿਹੜੇ, ਉਹ ਕਹਿੰਦਾ ਵਰਜਿਆ ਲੋਕ ਅਜਾਣ, ਐਂ ਵਰਜਦੇ ਨੇ ਲੋਕ ਅਜਾਣ, ਵਰਜਣ ਗਏ ਵਰਜਦੇ ਹੀ ਹੁੰਦੇ ਨੇ, ਉਹਨਾਂ ਦਾ ਆਪਣਾ ਇੰਟਰਸਟ ਹੈ। ਹਾਂ
ਤਾਸੋਂ ਟੁੱਟੀ ਕਿਉਂ ਬਣੇ ਜਾ ਕੇ ਜੀ ਪ੍ਰਾਣ,
ਤਾਸੋਂ ਟੁੱਟੀ ਫਿਰ ਉਹਨਾਂ ਨੂੰ ਇਹ ਪੁੱਛੇ ਕੋਈ, ਜਿਹਦੇ ਜੀ ਪ੍ਰਾਣ ਨੇ ਉਹਦੇ ਨਾਲ ਜੇ ਤੋੜ ਲਓਗੇ ਫਿਰ ਗੱਲ ਕਿਵੇਂ ਬਣੂ ਤੁਹਾਡੀ, ਜੇ ਜੀ ਔਰ ਪ੍ਰਾਣ ਦੇ ਨਾਲ ਤੋੜ ਲਈ ਤਾਂ ਜੀ ਔਰ ਪ੍ਰਾਣ ਗਏ, ਫਿਰ ਨਾ ਜੀਵਨ ਰਿਹਾ ਨਾ ਪ੍ਰਾਣ ਰਹੇ, ਜਿਹਦੀ ਵਜ੍ਹਾ ਨਾਲ ਜੀਵਨ ਔਰ ਪ੍ਰਾਣ ਨੇ ਸਾਹ ਲੈਂਦਾ ਜਿਹੜਾ, ਉਹਦੇ ਨਾਲ ਤੋੜ ਕੇ ਵੀ ਜਿਉਂਦੇ ਕਿਵੇਂ ਰਹਿ ਸਕਦੇ ਹੋ, ਉਹਦੇ ਨਾਲ ਤੋੜਦੇ ਨੇ, ਮੈਂ ਤਾਂ ਉਹਦੇ ਨਾਲ ਜੋੜ ਰਿਹਾ ਜਿਹੜਾ ਸਾਹ ਲੈ ਰਿਹਾ, ਜਿਹਦੀ ਵਜ੍ਹਾ ਨਾਲ ਜੀਵਨ ਹੈ, ਜਿਹਦੀ ਤੂੰ ਜੋਤ ਹੈ, ਇਹ ਤਾਂ ਉਹਦੇ ਨਾਲ ਵੀ ਨਹੀਂ ਜੋੜਨ ਦਿੰਦੇ, ਉਹਦੇ ਨਾਲ ਟੁੱਟ ਕੇ ਤੁਹਾਡਾ ਗੁਜ਼ਾਰਾ ਕਿਵੇਂ ਹੋਊਗਾ, ਜਿਹਦੇ ਜੀ ਪ੍ਰਾਣ ਹੈ। ਹਾਂਜੀ
ਕਬੀਰ, ਕੋਠੇ ਮੰਡਪ ਹੇਤ ਕਰ ਕਾਹੇ ਮਰੋਂ ਸਵਾਰ, ਕਾਰਜ ਸਾਢੇ ਤਿੰਨ ਹੱਥ ਘਣੀ ਦਾ ਪਾਉਣੇ ਚਾਰ,
ਕੋਠੇ ਮੰਡਪ
ਹੇਤ ਕਰ,
ਹੇਤ ਕਰ ਕੋਠੇ ਯਾਰ ਮੰਡਪ ਬਣਾ ਲਏ, ਇਹਨਾਂ ਨੇ ਬੜਾ ਹਿੱਤ ਲਾ ਲਿਆ, ਮੋਹ ਲਾ ਲਿਆ, ਮੋਹ ਪਾ ਲਿਆ,
ਹੇਤ ਕਰ ਕਾਹੇ ਮਰੋਂ ਸਵਾਰ,
ਕਾਹੇ ਮਰੋਂ ਸਵਾਰ, ਇਹਨਾਂ ਨੂੰ ਫਿਰ ਤੂੰ ਪਲਸਤਰ ਕਰਿਆ, ਕਦੇ ਲਿਪਿਆ, ਕਦੇ ਉਹ ਬਦਲਿਆ, ਕਦੇ ਉਹ ਬਦਲਿਆ, ਹੁਣ ਪੱਥਰੇ ਲਾ ਲਓ, ਆ ਹੁਣ ਪੇਂਟ ਕਰਾ ਲਓ, ਇਹਨਾਂ ਨੂੰ ਸਵਾਰ ਸਵਾਰ ਕਿਉਂ ਐਵੇਂ ਖਾਮ ਖਾ ਜ਼ਿੰਦਗੀ ਪਿਆ ਖਰਾਬ ਕਰੀ ਜਾਂਦਾ, ਇਹਨਾਂ ਨੂੰ ਸਵਾਰੀ ਜਾਂਦਾ। ਹਾਂ
ਕਾਰਜ ਸਾਢੇ ਤਿੰਨ ਹੱਥ ਘਣੀ ਦਾ ਪਾਉਣੇ ਚਾਰ,
ਤੇਰੇ ਕੰਮ ਦੀ ਸਾਢੇ ਤਿੰਨ ਹੱਥ ਜਗ੍ਹਾ, ਉਹ ਵੀ ਬਿਨਾਂ ਛੱਤੀ ਹੋਈ ਆ, ਛੱਤੀ ਹੋਈ ਉਹ ਵੀ ਨਹੀਂ, ਕਬਰ ਛੱਤੀ ਹੋਈ ਨਹੀਂ ਬਣਨੀ, ਕਬਰ ਛੱਤੀ ਹੋਈ ਨਹੀਂ ਬਣਨੀ, ਉੱਥੇ ਪਲਾਸਟਰ ਵੀ ਨਹੀਂ ਚਾਹੀਦਾ, ਉਹ ਵੀ ਕੱਚੀ ਜਗ੍ਹਾ ਚਾਹੀਦੀ ਹੈ ਖੁੱਲ੍ਹੀ ਬਾਹਰ, ਕਾਰਜ ਸਾਢੇ ਤਿੰਨ ਹੱਥ
ਘਣੀ ਦਾ ਪਾਉਣੇ ਚਾਰ,
ਜੇ ਜ਼ਿਆਦਾ ਉਹ ਪਾਉਣੇ ਚਾਰ ਮੰਨ ਲਾ, ਚਲੋ ਜਲਦਾਲੇ ਕੰਧ ਕਰਨੀ ਹੈ, ਪੌਣੇ ਚਾਰ ਲਾਲ ਕਣੀ ਤਾਂ ਪੌਣੇ ਚਾਰ। ਹਾਂ
ਕਿਰ ਮੈਂ ਜੋ ਚਿਤਬੂ ਨਾ ਕਰੇ, ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵੇ ਹਰ ਕਰੇ ਜੋ ਮੇਰੇ ਚਿਤ ਨਾ ਹੋਏ,
ਕਬੀਰ ਕਹਿੰਦਾ ਜੋ ਮੈਂ ਚਿਤ ਬਣਾ, ਮੈਂ ਜੋ ਪਲੈਨਿੰਗ ਬਣਾਉਂਦਾ, ਮੈਂ ਜੋ ਸੋਚਦਾ ਵਿਚਾਰਦਾ ਐਂ ਹੋਣਾ ਚਾਹੀਦਾ, ਐਂ ਕਰਾਂ, ਮੈਂ ਐਂ ਕਰਾਂ ਅੱਗੇ ਵਾਸਤੇ ਫਿਊਚਰ ਵਾਸਤੇ, ਜਿਹੜਾ ਮੈਂ ਚਿਤ ਬਣਾ ਉਹ ਹੋ ਨਹੀਂ ਰਿਹਾ, ਹੁੰਦਾ ਨਹੀਂ, ਅਤੇ ਹੋ ਕੀ ਰਿਹਾ, ਆਪਣਾ ਚਿਤਵਿਆ ਹਰ ਕਰੇ, ਮੇਰਾ ਚਿਤਵਿਆ ਨਹੀਂ ਹੋ ਰਿਹਾ ਅਤੇ ਮੇਰੇ ਚਿਤਵ ਦਾ ਫਿਰ ਫਾਇਦਾ ਕੀ ਹੋਇਆ, ਕਿਆ ਮੇਰੇ ਚਿਤਵੇ, ਇਹਦਾ ਮਤਲਬ ਹੈ ਮੈਨੂੰ ਚਿੱਤ ਬਣਾ ਵਿਚਾਰ ਕਰਨਾ, ਆ ਜਿਹੜਾ ਪਲੈਨਿੰਗ ਬਣਾਉਣੀ ਸਭ ਛੱਡ ਦੇਣੀ ਚਾਹੀਦੀ। ਜਦ ਉਹਦਾ ਉਹ ਹੋ ਹੀ ਨਹੀਂ ਰਿਹਾ ਫਿਰ ਕਿਉਂ ਮੈਂ ਟਾਈਮ ਵੇਸਟ ਕਰਾਂ? ਕਿਆ ਮੇਰੇ ਜਜ਼ਬੇ ਹੋਏ? ਮੇਰੇ ਜਜ਼ਬੇ ਤਾਂ ਇੱਥੇ ਕੀ ਹੋਇਆ? ਕੁਛ ਹੋਇਆ ਹੀ ਨਹੀਂ। ਉਹਨੇ ਧਿਆਨ ਰੱਖਿਆ ਵੀ ਮੇਰੇ ਜਜ਼ਬੇ 'ਤੇ ਹੁੰਦਾ ਜਾਂ ਨਹੀਂ ਹੁੰਦਾ, ਪ੍ਰੈਕਟੀਕਲ ਚੁਆਇਸ ਹੋਈ ਗੱਲ ਹੈ। ਆਪਣਾ ਜਜ਼ਬੇ ਹਰ ਕਰੇ, ਹਰ ਆਪਣਾ ਜਜ਼ਬੇ ਕਰਦਾ ਜੋ ਮੇਰੇ ਚਿੱਤ ਨਾ ਹੋਏ। ਮੇਰੇ ਤਾਂ ਚਿੱਤ ਚੇਤੇ ਵੀ ਨਹੀਂ ਹੁੰਦਾ ਜੋ ਹੋ ਜਾਂਦਾ, ਇਸ ਕਰਕੇ ਮੈਂ ਤਾਂ ਛੱਡ ਦਿੱਤਾ, ਚਿਤਾਉਣਾ ਹੀ ਛੱਡਤਾ। ਵਿਚਾਰਨਾ ਮੈਂ ਹੁਕਮ ਬੁੱਝਣਾ ਤਾਂ ਹੁਕਮ 'ਤੇ ਨਿਗਾਹ ਮੇਰੀ, ਹਰ ਕੀ ਚਿਤਵਦਾ ਇਹਦੇ 'ਤੇ ਦ੍ਰਿਸ਼ ਧਿਆਨ ਹੈ ਮੇਰਾ। ਹੁਣ ਆਪਣੇ ਚਿਤਵਣ 'ਤੇ ਧਿਆਨ ਨਹੀਂ, ਜੋ ਹਰ ਕਰ ਰਿਹਾ ਚਿਤਵ ਰਿਹਾ ਉਹਦੇ 'ਤੇ ਧਿਆਨ ਹੈ, ਇਸ ਕਰਕੇ ਉਹੀ ਹੁਕਮ ਹੈ, ਉਹ ਬੁੱਝ ਰਿਹਾ ਮੈਂ। ਹੁਕਮ ਬੁੱਝ ਪਰਮ ਪਦ ਪਾਈ, ਜਦ ਹੁਕਮ ਦੇ ਨਾਲ ਟਿਊਨ ਹੋ ਗਈ, ਹੁਕਮ ਦੇ ਨਾਲ ਟਿਊਨ ਹੋ ਗਈ ਪਰਮ ਪਦ ਹੈ। ਆਪਣਾ ਚਿਤਵਣਾ ਹੀ ਛੱਡਦਾ ਆਤਮ, ਆਪਣਾ ਚਿਤਵਣਾ ਜਦ ਛੱਡਿਆ ਗਿਆ ਇਹੀ ਪਰਮ ਪਦ ਹੈ। ਹੁਕਮ ਦੀ ਸਮਝ ਆਏ ਤੇ ਬਿਨਾਂ ਹੁਕਮ ਦੇ ਵਿੱਚ ਚੱਲਿਆ ਨਹੀਂ ਜਾ ਸਕਦਾ। ਜਿਹੜੀ ਚੀਜ਼ ਦਾ ਤੁਹਾਨੂੰ ਗਿਆਨ ਨਹੀਂ ਕਿ ਲਾਈਨ ਕਿੱਥੇ ਹੈ, ਜੇ ਲਾਈਨਾਂ ਦਿੱਤੀਆਂ ਹੋਈਆਂ ਦੋ ਸੜਕ ਦੇ ਵਿਚਾਲੇ ਲਾਈਨ ਲਾਈ ਹੁੰਦੀ ਹੈ ਚਿੱਟੀ, ਰਾਤ ਨੂੰ ਕੀ ਪਤਾ ਲੱਗਦਾ ਉਹ ਚਿੱਟੀ ਲਾਈਨ ਚਮਕਦੀ ਹੈ, ਅੱਧ ਤਾਂ ਇੱਧਰ ਆ ਗਏ ਅਸੀਂ ਘਰ ਤਾਂ ਇੱਧਰ ਆ, ਨਹੀਂ ਤਾਂ ਰਾਤ ਨੂੰ ਪਤਾ ਹੀ ਨਾ ਲੱਗੇ। ਲਾਈਟ ਥੋੜ੍ਹੀ ਹੋਵੇ ਆਪਣੀ ਗੱਡੀ ਦੀ, ਪਤਾ ਹੀ ਨਾ ਲੱਗੇ ਕਿੱਧਰ ਚਲੇ ਗਏ। ਜ਼ਿਆਦਾ ਹਨੇਰਾ ਹੋਵੇ, ਇਸ ਕਰਕੇ ਉਹ ਜਿਹੜੀ ਜਿੰਨਾ ਜਦ ਤੁਹਾਨੂੰ ਗਿਆਨ ਨਹੀਂ ਹੈ ਹੁਕਮ ਦਾ, ਹੁਕਮ ਵਿੱਚ ਚੱਲਿਆ ਨਹੀਂ ਜਾ ਸਕਦਾ। ਉਹ ਬਾਉਂਡਰੀ 'ਚ ਲਾਉਣਾ ਅਸੀਂ ਖੰਨੇ, ਉਹ ਤਿੱਖੀ ਬਾਲੋ ਨਿੱਕੀ ਇੱਕ ਲਾਈਨ ਹੈ, ਉਹਦੇ 'ਤੇ ਚੱਲਣ ਵਾਸਤੇ ਉਹ ਦਿਖਣੀ ਚਾਹੀਦੀ ਹੈ ਹਰ ਵਕਤ।
ਜਿਹਨੇ ਟਿਊਨਿੰਗ ਕਰਨੀ ਹੈ ਪਤਾ ਵੀ ਹੋਣਾ ਚਾਹੀਦਾ ਨਾ ਕਿਵੇਂ ਟਿਊਨਿੰਗ ਹੋਣੀ ਹੈ ਉਹਨਾਂ ਨਾਲ।
ਹਾਂ, ਉਹ ਤੋਂ ਬਾਹਰ ਨਹੀਂ ਜਾਣਾ ਹੁਕਮ ਤੋਂ, ਜੇ ਹੁਕਮ ਦਾ ਗਿਆਨ ਹੈ ਨਹੀਂ ਬਾਹਰ, ਫਿਰ ਅਸੀਂ ਉਹਦੇ ਵਿੱਚ ਰਹਿ ਨਹੀਂ ਸਕਦੇ। ਜਾਂ ਦਾਇਰੇ ਦਾ ਗਿਆਨ ਹੈ ਨਹੀਂ, ਦਾਇਰੇ ਵਿੱਚ ਅਸੀਂ ਰਹਿ ਕਿਵੇਂ ਸਕਦੇ? ਹਾਂਜੀ
ਕਬੀਰ, ਮੈਂ ਜੋ ਮੈਂ ਚਿਤਵੋ ਨਾ ਕਰੇ, ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵਿਆ ਹਰ ਕਰੇ, ਜੋ ਮੇਰੇ ਚਿਤਨਾ।
ਜੋ ਮੈਂ ਚਿਤਵਨਾ ਉਹ ਨਹੀਂ ਹੁੰਦਾ, ਕਿਆ ਮੇਰੇ ਚਿਤਵੇ ਹੋਏ, ਫਿਰ ਮੇਰੇ ਚਿਤਨ ਦਾ ਫਾਇਦਾ ਕੀ ਹੋਇਆ? ਆਪਣਾ ਜਜ਼ਬਿਆ ਹਰ ਕਰੇ, ਜੋ ਮੇਰੇ ਚੇਤਨਾ ਹੋਏ, ਹਰ ਕਰਦਾ ਆਪਣਾ ਜਜ਼ਬਿਆ ਹੋਇਆ। ਇਹ ਸਾਰੀ ਦੁਨੀਆਂ 'ਤੇ ਜੇ ਲਾਗੂ ਕਰੀਏ, ਕਿਸੇ ਦਾ ਜਜ਼ਬਿਆ ਕੁਛ ਵੀ ਨਹੀਂ ਹੁੰਦਾ। ਜਦ ਕਿਸੇ ਦਾ ਜਜ਼ਬਿਆ ਕੁਛ ਨਹੀਂ ਹੁੰਦਾ, ਫਿਰ ਪੁੰਨ ਪਾਪ ਵੀ ਹੈ ਨਹੀਂ। ਸਾਡਾ ਕੋਈ ਜਜ਼ਬਿਆ ਹੁੰਦਾ ਹੀ ਨਹੀਂ, ਪੁੰਨ ਪਾਪ ਕਿੱਥੋਂ ਹੋ ਗਿਆ? ਆਪਣਾ ਜਜ਼ਬਿਆ ਹਰ ਕਰਦਾ, ਕਰਾਉਂਦਾ ਸੱਤ ਹੀ ਹੈ, ਕਰਾਉਂਦਾ ਸੱਤ ਹੀ ਹੈ। ਚਿਤਵਣ ਉਹ ਚਿਤਵਦਾ ਕਰਦੇ ਅਸੀਂ, ਕਰਾਉਂਦਾ ਸੱਤ ਹੀ ਹੈ, ਸਾਡਾ ਜਜ਼ਬਿਆ ਨਹੀਂ ਸੱਤੇ ਕਰਾਉਂਦਾ, ਆਪਣਾ ਜਜ਼ਬਿਆ ਸੱਤੇ ਕਰਾਉਂਦਾ। ਆਹ ਮਤਲਬ ਪਬਲਿਕ ਇਹਨਾਂ ਜੀਆਂ 'ਤੇ ਹੀ ਕਰਾਉਂਦਾ, ਪਰ ਆਪਣਾ ਜਜ਼ਬਿਆ ਕਰਾਉਂਦਾ। ਜਿਹੜਾ ਜੀ ਜਜ਼ਬੇ ਨੇ ਉਹ ਨਹੀਂ ਹੋ ਸਕਦਾ, ਉਹ ਜਦੇ ਹੋ ਸਕਦਾ ਜਾਂ ਉਹਦਾ ਜਜ਼ਬਿਆ ਜੀ ਦਾ ਜਜ਼ਬਿਆ ਇੱਕੋ ਹੀ ਹੋਵੇ। ਜਿਹੜਾ ਉਹਨੇ ਜਜ਼ਬਿਆ ਉਹੀ ਜੀ ਚੇਤਲ ਬਣੇ ਕੁਦਰਤੀ ਦਾਦਨ ਉਹ ਹੋ ਜਾਂਦਾ।
ਚਿੰਤਾ ਵੀ ਆਪ ਕਰਾਈ ਸੀ, ਅਚਿੰਤ ਵੀ ਆਪੇ ਦੇ, ਨਾਨਕ ਸੋ ਸਲਾਹੀਏ ਜੇ ਸਭ ਨਾਲ ਸਾਰ ਕਰੇ।
ਹੁਣ ਚਿਤਵਦਾ ਕਿਉਂ ਆ? ਚਿਤਵਦਾ ਚਿੰਤਾ ਕਰਕੇ, ਚਿੰਤਾ ਇਹਨੂੰ ਪਲ ਪਲ ਦੀ ਤਾਂ ਚਿਤਵਦਾ ਅਸਲ 'ਚ। ਚਿੰਤਾ ਕਰਾਉਂਦਾ ਕੌਣ ਹੈ? ਅੰਦਰਲਾ ਹੀ ਕਰਾਉਂਦਾ ਜਦਵਾ। ਅੰਦਰਲਾ ਹਾਰਾ ਚਿੰਤਾ, ਜਿੰਨਾ ਚਿਰ ਹਾਰਾ ਗਿਆਨੀ ਹੈ ਚਿੰਤਾ ਕਰਾਉਂਦਾ। ਚਿੰਤਾ ਵੀ ਆਪ ਕਰਾਏ ਸੀ,
ਅਚਿੰਤ ਵੀ ਆਪੇ ਦੇ,
ਅਚਿੰਤ ਵੀ ਆਪੇ ਦੇ। ਜਦ ਉਹ ਗਿਆਨ ਹੋ ਜਾਂਦਾ ਸਤਿਗੁਰ ਜਿਹੜਾ ਹੈ ਨਾ, ਜਦ ਸੱਚ ਦਾ ਗਿਆਨ ਪ੍ਰਾਪਤ, ਜਦ ਗੁਰਦੇਵ ਹੈ ਜਿਹੜਾ ਨਾ ਸਤਿਗੁਰ ਬਣ ਜਾਂਦਾ, ਫਿਰ ਗੱਲ ਹੋਰ ਹੈ। ਜਿੰਨਾ ਚਿਰ ਗੁਰਦੇਵ ਹੈ ਗੱਲ ਹੋਰ ਹੈ, ਜਿੰਨਾ ਚਿਰ ਗੁਰਦੇਵ ਹੈ। ਮਾਤਾ ਪਿਤਾ ਜ਼ਰੂਰ ਹੈ, ਪਰ ਮਾਤਾ ਪਿਤਾ ਚਿੰਤਾ ਪੈਦਾ ਕਰਦਾ। ਪੜ੍ਹ ਲੈ ਐਂ ਹੋਊ ਐਂ ਹੋਊ, ਉਹ ਤਾਂ ਲਾਉਂਦਾ ਮਾਇਆ ਦੇ ਵਿੱਚ ਮਾਤਾ ਪਿਤਾ। ਗੁਰਦੇਵ ਮਾਤਾ ਗੁਰਦੇਵ ਪਿਤਾ ਹੈ ਨਾ, ਪਰ ਮਾਤਾ ਪਿਤਾ ਚਿੰਤਾ ਲਾਉਂਦਾ ਹੁੰਦਾ, ਮਾਇਆ 'ਚ ਜੋੜਦਾ ਹੁੰਦਾ। ਜਦੋਂ ਸਤਿਗੁਰ ਬਣਦਾ, ਸੱਚ ਦਾ ਗਿਆਨ ਹੁੰਦਾ, ਫਿਰ ਤੋੜਦਾ, ਫਿਰ ਮਾਇਆ ਤੋਂ ਤੋੜਦਾ, ਮਾਇਆ ਦੇ ਮੋਹ ਤੋਂ ਦੂਰ ਕਰਦਾ। ਉਹਨਾਂ ਚਿਰ ਮਾਇਆ ਦੇ ਮੋਹ 'ਚ ਫਸਾਉਂਦਾ ਵੀ ਉਹੀ ਹੈ, ਮਾਤਾ ਪਿਤਾ ਹੀ ਫਸਾ ਰਹੇ ਨੇ, ਮੱਤ ਸਾਨੂੰ ਕਿੱਥੋਂ ਆਈ ਹੈ? ਪੁੱਠੀ ਪੁੱਠੀ ਮੱਤ ਆਈ ਕਿੱਥੋਂ ਹੈ? ਮਾਂ ਪਿਓ ਤੋਂ ਹੀ ਆਈ ਹੈ, ਹੋਰ ਕਿੱਥੋਂ ਆਉਣੀ? ਉਹ ਚਿੰਤਾ ਕਰਾਈ ਹੈ ਪਹਿਲਾਂ, ਚਿੰਤਾ ਵੀ ਆਪ ਕਰਾਏ ਸੀ, ਮਾਤਾ ਪਿਤਾ ਤੋਂ ਆਈ ਹੈ ਚਿੰਤਾ, ਹੋਰ ਕਿੱਥੋਂ ਆਈ ਹੈ? ਇਹੀ ਸੀ ਉਹਨਾਂ ਕੋਲ, ਹੋਰ ਕੁਛ ਨਹੀਂ ਸੀ ਦੇਣ ਨੂੰ, ਜੋ ਕੁਛ ਸੀ ਉਹ ਦੇ ਦਿੱਤਾ ਉਹਨਾਂ ਨੇ। ਪੁੱਠੀ ਮੱਤ ਸੰਸਾਰ 'ਚ ਮਾਂ ਪਿਓ ਕੋਲੋਂ ਆਈ ਹੈ, ਉਹਨਾਂ ਦੀ ਉਹਨਾਂ ਦੇ ਮਾਂ ਪਿਓ ਕੋਲੋਂ ਆਈ ਸੀ, ਉਹਨਾਂ ਦੀ ਉਹਨਾਂ ਦੇ ਮਾਂ ਪਿਓ ਕੋਲੋਂ ਆਈ ਸੀ। ਅਸਲੀ ਮਾਂ ਪਿਓ ਕੌਣ? ਅਸਲੀ ਤਾਂ ਸੱਚ ਖੜਨਾ ਫਿਰ, ਇੱਥੇ ਤਾਂ ਕੋਈ ਕਹਿੰਦਾ ਮਾਂ ਨਹੀਂ, ਕਿਸੇ ਦਾ ਪਿਓ ਨਹੀਂ, ਅਸਲ 'ਚ ਉਹ ਅਗਿਆਨੀ ਹੈ, ਉਹਨੂੰ ਗਿਆਨ ਨਹੀਂ ਹੈ। ਜਿੰਨਾ ਚਿਰ ਅਗਿਆਨੀ ਹੈ ਗਲਤੀ ਕਰੂਗਾ, ਜਿੰਨਾ ਚਿਰ ਅਗਿਆਨੀ ਹੈ ਸੋਚ ਫਰਕ ਰਹੂਗਾ। ਸਾਰੇ ਧਰਮ ਲੋਕਾਂ ਨੇ ਬਣਾਏ ਨੇ, ਚਿੰਤਾ ਕਰਕੇ ਹੀ ਬਣਾਏ ਨੇ, ਪਰ ਗਲਤ ਬਣ ਗਏ, ਗਿਆਨ ਥੋੜ੍ਹਾ ਸੀ। ਨਹੀਂ ਤਾਂ ਐਡੇ ਲੋਕ ਕਠਿਨ ਤਪੱਸਿਆ ਕਰਦੇ ਨੇ, ਕਿਉਂ ਕਰਦੇ ਨੇ? ਦੁੱਖ ਝੱਲਦੇ ਨੇ, ਗਿਆਨ ਥੋੜ੍ਹਾ ਚਾਹੁੰਦੇ, ਕੁਛ ਹੋਰ ਨੇ, ਉਹਦਾ ਗਿਆਨ ਹੈ ਨਹੀਂ। ਜਦ ਸਤਿਗੁਰ ਸੱਚ ਦਾ ਗਿਆਨ ਹੁੰਦਾ, ਫਿਰ ਇਹਦਾ ਨਾ ਉਹ ਸਤਿਗੁਰ ਹੈ, ਫਿਰ ਗੁਰਦੇਵ ਨਹੀਂ ਰਹਿ ਜਾਂਦਾ, ਫਿਰ ਅਚਿੰਤ ਕਰਦਾ, ਨਹੀਂ ਤਾਂ ਪਹਿਲਾਂ ਚਿੰਤਾ ਹੀ ਪੈਦਾ ਕਰਦਾ। ਗੁਰਦੇਵ ਮਾਤਾ ਗੁਰਦੇਵ ਪਿਤਾ ਚਿੰਤਾ ਜੇ ਹੈ ਗ੍ਰਸਤ। ਜਿਹੜਾ ਸਵਾਮੀ ਪਰਮੇਸ਼ਰ ਹੈ ਉਹ ਨਾਲ ਫਿਰ ਤਾਂ ਆਇਆ, ਗੁਰਦੇਵ ਸਵਾਮੀ
ਪਰਮੇਸ਼ਰ,
ਉਹ ਗੁਰਦੇਵ ਕਿਹਦਾ? ਸਵਾਮੀ ਪਰਮੇਸ਼ਰ ਆ ਗੁਰਦੇਵ, ਉਹਦਾ ਜਿਹੜਾ ਜੋ ਮਾਂ ਪਿਓ ਚਿੰਤਾ ਕਰਵਾ ਰਿਹਾ। ਸਵਾਮੀ ਪਰਮੇਸ਼ਰ ਨੇ ਚਿੰਤਾ ਉਹਨੂੰ ਕਹਿਣਾ, ਚਿੰਤਾ ਪੈਦਾ ਕਰਦਾ ਜਵਾਕਾਂ ਦੇ ਆਪਣੇ, ਉਹ ਨਹੀਂ ਚਿੰਤਾ ਪੈਦਾ ਕਰੀਦੀ ਹੁੰਦੀ। ਜਿੰਨੇ ਧਰਮ ਨੇ ਆਪਣੇ ਚੇਲਿਆਂ ਦੇ ਚਿੰਤਾ ਪੈਦਾ ਕਰਦੇ ਨੇ, ਛਡਾਉਣੀ ਸਵਾਮੀ ਪਰਮੇਸ਼ਰ ਆਇਆ ਚਿੰਤਾ। ਜਿਹੜਾ ਸਵਾਮੀ ਪਰਮੇਸ਼ਰਾਂ ਨਾਲ ਜੁੜ ਜੂਗਾ, ਸ਼ਬਦ ਗੁਰੂ ਨਾਲ ਜੁੜ ਜੂਗਾ, ਉਹ ਚਿੰਤਾ ਮੁਕਤ ਕਰਾਊਗਾ, ਵਰਨਾ ਕਰਾ ਨਹੀਂ ਸਕਦਾ ਕੋਈ ਵੀ ਚਿੰਤਾ ਮੁਕਤ। ਕਿਸੇ ਧਰਮ ਨੇ ਨਹੀਂ ਕਰਾਇਆ ਚਿੰਤਾ ਮੁਕਤ। ਜਿਹੜੇ ਭਗਤ ਨੇ ਬੁਲਾਏ ਬੋਲੇ ਨੇ, ਤਾਂ ਚਿੰਤਾ ਮੁਕਤ ਦਾ ਪਾਠ ਪੜ੍ਹਾਇਆ ਸਾਨੂੰ। ਚਿੰਤਾ ਮੁਕਤ ਦਾ ਪਾਠ ਸੰਸਾਰ 'ਚ ਨਹੀਂ ਹੈਗਾ, ਗੁਰਦੇਵ ਕੋਲ ਨਹੀਂ ਹੁੰਦਾ। ਹਾਂ, ਕਾਚੇ ਗੁਰ 'ਤੇ ਮੁਕਤ ਨਾ ਹੋਈਏ, ਉਹਨਾਂ ਚਿਰ ਕਾਚਾ ਗੁਰ ਹੈ ਜਿਹਨੇ ਜਿਸ ਨਾਲ ਜੁੜਿਆ ਹੈ। ਹਾਂਜੀ,
ਚਿੰਤਾ ਵੀ ਆਪ ਕਰਾਏ ਸੀ, ਅਚਿੰਤ ਵੀ ਆਪੇ ਦੇ, ਨਾਨਕ ਸੋ ਸਲਾਹੀਏ ਜੇ ਸਭ ਨਾਲ ਸਾਰ ਕਰੇ।
ਚਿੰਤ ਵੀ ਆਪ ਕਰਾਏ ਸੀ, ਚਿੰਤਾ ਵੀ ਇਹਨਾਂ ਨਾਲ, ਹੁਣ ਅਚਿੰਤ ਵੀ ਆਪੇ ਕਰੂਗਾ। ਪਰ ਜੇ ਅਚਿੰਤ ਵਾਲਾ ਪਾਠ ਪੜੂਗਾ ਤਾਂ ਕਰੂਗਾ, ਅਚਿੰਤ ਵੀ ਆਪ, ਅਸਲ 'ਚ ਤਾਂ ਉਹਨੇ ਆਪੇ ਅਚਿੰਤ ਹੋਣਾ, ਅਚਿੰਤ ਵੀ ਆਪੇ ਦੇ।
ਨਾਨਕ ਸੋ ਸਲਾਹੀਏ ਜੇ ਸਭ ਨਾਲ ਸਾਰ ਕਰੇ,
ਨਾਨਕ ਸੋ ਸਲਾਹੀਏ ਜੋ ਸਭ ਨਾਲ ਸਾਰ ਕਰੇ। ਸਿਰਫ ਸਲਾਹ ਕਿਹਦੀ ਕਰਨੀ ਚਾਹੀਦੀ ਹੈ? ਫਿਰ ਵੀ ਜਿਹਨੇ ਚਿੰਤਾ ਮੁਕਤ ਕੀਤਾ ਉਹਦੀ ਸਿਰਫ ਸਲਾਹ ਨਹੀਂ ਕਰ ਸਕਦੇ। ਜਿਹੜਾ ਅਚਿੰਤ ਵੀ ਆਪੇ ਦੇ ਉਹਦੀ ਸਿਰਫ ਸਲਾਹ ਫਿਰ ਵੀ ਨਹੀਂ ਤੁਸੀਂ ਕਰ ਸਕਦੇ। ਨਾਨਕ ਸੋ ਸਭਨਾ ਸਾਰ ਕਰੇ, ਸ਼ਬਦ ਗੁਰੂ ਦੀ ਉਹ ਕਰਨੀ ਚਾਹੀਦੀ ਹੈ। ਜਿਹਨੇ ਗੁਰਦੇਵ ਨੂੰ ਸਤਿਗੁਰ ਬਣਾਇਆ ਸਿਰਫ ਸਲਾਹ ਉਹਦੀ ਹੋਊਗੀ। ਅਚਿੰਤ ਉੱਥੋਂ ਆਈ ਹੈ, ਗੁਰਦੇਵ ਕੋਲ ਨਹੀਂ ਸੀ। ਗੁਰਦੇਵ ਕੋਲ ਜੇ ਚਿੰਤਾ ਰਹਿਤ ਹੁੰਦਾ ਤਾਂ ਚਿੰਤਾ ਪਹਿਲਾਂ ਹੀ ਦੇ ਦਿੰਦਾ। ਇਹਦੇ ਕੋਲ ਸੌਦਾ ਹੀ ਨਹੀਂ ਸੀ, ਇਹਦੇ ਕੋਲ ਸੌਦਾ ਨਹੀਂ ਸੀਗਾ, ਇਹਦੇ ਕੋਲ ਤਾਂ ਆਪਣੇ ਕੋਲ ਚਿੰਤਾ ਸੀ। ਗੱਲ ਉਹ ਤੋਂ ਗਾਹਾਂ ਚਲੀ ਗਈ, ਨੇੜੇ ਆ ਗਿਆ ਨਾ, ਸ਼ਲੋਕ ਵੀ ਨੇੜੇ ਆ ਗਏ। ਗੁਰਦੇਵ ਤੋਂ ਗਾਹਾਂ ਮਾਰੀ ਗੱਲ ਚੱਕ ਕੇ, ਗੁਰਦੇਵ ਦੀ ਵੀ ਫੂਕ ਨਿਕਲ ਗਈ। ਇਹ ਵੀ ਚਿੰਤਾ ਹੀ ਕਰਾਉਂਦਾ ਹੁੰਦਾ ਪਹਿਲਾਂ, ਮਾਤਾ ਪਿਤਾ ਵਾਲੀ ਵੀ ਫੂਕ ਨਿਕਲ ਗਈ। ਹਾਂਜੀ,
ਕਬੀਰ ਰਾਮ ਨਾ ਚੇਤਿਓ ਫਿਰਿਆ ਲਾਲਚ ਬਾਲ ਮਾਹੇ, ਪਾਪ ਗ੍ਰੰਥਾ ਮਰ ਗਿਆ ਔਧ ਪੁਨੀ ਖਿੰਨ ਮਾਹੇ।
ਕਬੀਰ
ਰਾਮ ਨਾ ਚੇਤਿਓ,
ਰਾਮ ਨਾ ਚੇਤਿਓ, ਰਾਮ ਦਾ ਚੇਤਾ ਹੀ ਨਹੀਂ ਆਇਆ। ਬਥੇਰਾ ਬੋਲਿਆ, ਉਹਨੂੰ ਧਿਆਨ ਨਹੀਂ ਦਿੱਤਾ। ਕੋਈ ਨਹੀਂ, ਕਰ ਲਾਂਗੇ ਇਹਦੇ ਨਾਲ ਗੱਲ, ਛੱਡੋ ਪਰੇ ਹਾਲੇ। ਰਾਮ ਦੇ ਨਾਲ ਚੇਤਾ ਹੀ ਨਹੀਂ ਰਿਹਾ, ਕੋਈ ਗੱਲਬਾਤ ਕਰਨ ਦਾ, ਕੋਈ ਉਹਦੀ ਸੁਣਨ ਦਾ, ਉਹਦੇ ਨਾਲ ਵਿਚਾਰ ਕਰਨ ਦਾ ਚੇਤਾ ਹੀ ਨਹੀਂ ਆਇਆ। ਰਾਮ ਬਾਰੇ ਚੇਤਨਾ ਨਹੀਂ ਹੋਇਆ, ਰਾਮ ਦੀ ਇੰਪੋਰਟੈਂਸ ਨੂੰ ਸਮਝਿਆ ਹੀ ਨਹੀਂ, ਐਂ ਕਹਿ ਲਓ। ਉਹਦੀ ਇੰਪੋਰਟੈਂਸ ਜੋ ਰਾਮ ਬੋਲਦਾ ਸਭੇ ਕੱਢ, ਉਹਦੀ ਇੰਪੋਰਟੈਂਸ ਨਹੀਂ ਸਮਝਿਆ, ਕਿਉਂ ਬੋਲਦਾ, ਕੀ ਗੱਲ। ਧਿਆਨ ਹੀ ਨਹੀਂ ਦਿੱਤਾ ਉਸ ਗੱਲ ਵੱਲ, ਚੇਤੇ ਉਹ
ਫਿਰਿਆ ਲਾਲਚ ਵਾਹੇ,
ਲਾਲਚ 'ਚ ਫਿਰੀ ਗਿਆ। ਲਾਲਚ ਨੇ, ਦੁਨਿਆਵੀ ਲਾਲਚ ਨੇ ਰਾਮ ਦੀ ਗੱਲ ਸੁਣਨ ਨਹੀਂ ਦਿੱਤੀ। ਕਹੋ ਜੀ,
ਪਾਪ ਕਰੰਤਾ ਮਰ ਗਿਆ ਔਦ ਪੁੰਨੀ ਖਿਨ ਵਾਹੇ।
ਪਾਪ ਕਰੰਤਾ ਕਿਉਂ ਬਈ, ਪਾਪ ਕਰੰਤਾ ਕਿਵੇਂ ਮਰ ਗਿਆ, ਆਹ ਪਾਪ ਕਿੱਥੋਂ ਆ ਵੜਿਆ? ਲਾਲਚ ਕਰਨਾ ਤਾਂ ਪਾਪ ਨਹੀਂ ਹੈ, ਰਾਮ ਦੀ ਗੱਲ ਨਾ ਸੁਣਨੀ ਪਾਪ ਸੀ। ਰਾਮ ਦੀ ਗੱਲ ਨਾ ਸੁਣ ਕੇ ਰਾਮ ਤੋਂ ਵਿਰੋਧੀ ਕੰਮ ਕਰਨੇ ਸਾਰੇ ਹੀ ਪਾਪ ਸੀ। ਹੁਕਮ ਦਾ ਵਿਰੋਧ ਪਾਪ ਆ ਗਿਆ ਇੱਥੇ ਹੁਣ ਕਲੀਅਰ। ਜੋ ਰਾਮ ਕਹਿ ਰਿਹਾ ਸੀ ਅੰਦਰੋਂ ਉਹੀ ਹੁਕਮ ਸੀ ਉਸ ਵੇਲੇ, ਉਸ ਵੇਲੇ ਉਹੀ ਅਕਲ ਦੀ ਉੱਥੋਂ ਹੀ ਲਾਈਨ ਬਦਲਣੀ ਸੀ। ਰਾਮ ਆਪਣੀ ਗੱਲ ਕਹਿ ਕੇ ਤੁਹਾਡੀ ਲਾਈਨ ਬਦਲ ਰਿਹਾ ਉਹ, ਪਰ ਤੁਸੀਂ ਉਹ ਸੁਣਿਓ ਨਹੀਂ। ਲਾਈਨ ਬਦਲੀ ਜਦ ਜਾਂਦੀ ਹੈ ਉਹ ਲਾਈਨ ਉੱਥੋਂ ਮੋੜ ਖਾਂਦੀ ਹੁੰਦੀ ਹੈ, ਇਸ ਕਰਕੇ ਰਾਮ ਦੀ ਗੱਲ ਕਲੀਅਰ ਕੱਟਣੀ ਹੈ ਉਸ ਵੇਲੇ। ਮਾਇਆ ਨਾਲ ਜੋੜ ਕੇ ਆ ਕੇ ਫਿਰ ਤੋਂ ਮਿਲ ਜਾ ਕੇ ਤਾਂ ਗਾਹਾਂ 'ਤੇ ਜਾ ਕੇ ਪੜੀ ਸਿੱਧੀ ਹੋਣੀ ਹੈ। ਉਹ ਜਿੱਥੋਂ ਵਿੰਗਾ ਉਹ ਰਾਮ 'ਚ ਵੀ ਨੁਕਸਾ, ਉਹਨੂੰ ਵਿੰਗ ਪਾ ਕੇ ਜੁੜੀ ਹੈ ਨਾ ਲਾਈਨ ਨਾਲ ਲਾਈਨ। ਪਾਪ ਕਰਨ ਤਾਂ ਮਰ ਗਿਆ, ਰਾਮ ਦਾ ਵਿਰੋਧ ਕਰਨਾ ਹੀ ਪਾਪ ਕਰਨਾ।
ਔਦ ਪੁੰਨੀ ਖਿਨ ਵਾਹੇ,
ਰਾਵਣ ਰਾਮ ਦਾ ਜੇ ਵਿਰੋਧ ਕਰ ਰਿਹਾ ਤਾਂ ਉਹਨੂੰ ਪਾਪੀ ਕਹਿੰਦੇ ਸੀ, ਪਰ ਰਾਮ ਦਾ ਰਾਵਣ ਦਾ, ਰਾਵਣ ਦਾ ਰਾਮ ਦਾ ਵਿਰੋਧ ਇਹਨਾਂ ਦੀ ਰਮਾਇਣ 'ਚ ਨਹੀਂ ਕਰ ਰਿਹਾ। ਰਾਮ ਅਸਲੀ ਰਾਮ ਦਾ ਵਿਰੋਧ ਕਰ ਰਿਹਾ ਇਹਨਾਂ ਦਾ, ਇਹਨਾਂ ਵਾਲਾ ਰਾਮ ਅਸਲੀ ਰਾਮ ਦਾ ਵਿਰੋਧ ਕਰ ਰਿਹਾ। ਜੇ ਉਹ ਅਸਲੀ ਰਾਮ ਦਾ ਜਿਹੜਾ ਰਾਮ ਗੁਰਬਾਣੀ 'ਚ ਹੈ, ਜੇ ਉਹਦਾ ਵਿਰੋਧ ਨਾ ਕਰਦਾ ਹੁੰਦਾ, ਸੰਭੂਕ ਰਿਸ਼ੀ ਦਾ ਕਤਲ ਨਹੀਂ ਸੀ ਕਰਦਾ, ਇੱਕ ਭਗਤ ਦਾ ਕਤਲ ਨਹੀਂ ਸੀ ਕਰਦਾ, ਇੱਕ ਪੰਡਿਤ ਦੇ ਕਹੇ 'ਤੇ, ਪੰਡਿਤ ਦੇ ਕਹੇ 'ਤੇ ਸੰਭੂਕ ਰਿਸ਼ੀ ਦਾ ਕਤਲ ਕਰ ਦੇਣਾ, ਜੇ ਗੱਲ ਸੱਚੀ ਹੈ ਤਾਂ ਇਹਨਾਂ ਦਾ ਰਾਮ ਜਿਹੜਾ ਹੈਗਾ ਉਹ ਰਾਮ ਦਾ ਵਿਰੋਧੀ ਹੈ, ਪਾਪ ਉਹ ਕਰਦਾ, ਨਾ ਕਿ ਰਾਵਣ ਪਾਪੀ ਹੈ। ਉਹ ਤਾਂ ਚਾਰ ਵੇਦ ਦਾ ਗਿਆਤ ਹੈ, ਲੜਾਈ ਵੇਦਾਂ ਦੀ ਹਰ ਸਿਮਰਤ ਸ਼ਾਸਤਰਾਂ ਦੇ ਵਿਚਾਲੇ ਖੜੀ ਹੈ। ਉੱਥੇ ਸਿਮਰਤ ਸ਼ਾਸਤਰ ਵਾਲੇ ਜਿਹੜੇ ਯੱਗ ਕਰਨ ਵਾਲੇ ਰਿਸ਼ੀ ਮੁਨੀ ਨੇ, ਉਹਨਾਂ ਦਾ ਧੜਾ ਅੱਡਾ ਹੈ ਰਾਵਣ ਦੇ ਖਿਲਾਫ ਹੈ। ਉਹ ਯੱਗ ਕਰਦੇ ਨੇ ਇਹ 'ਚ ਕਰਾਮਾਤ ਹੈ, ਉਹ ਕਹਿੰਦਾ ਲਿਆਓ ਕਰਾਮਾਤ ਕੱਢੋ, ਉਹ ਹੱਡ ਸੁੱਟ ਦਿੰਦਾ। ਜਾਂ ਕੁਛ ਵੀ ਕਰਦਾ ਹੈ, ਹੱਡਦਾ ਇਹ ਕਹਿੰਦੇ ਨੇ ਸੁੱਟਦਾ, ਹੱਡਦਾ ਆਪ ਹੀ ਪਾਉਂਦੇ ਤੇ ਨੰਦਰ ਵੱਢ ਕੇ ਵਿੱਚ ਪਾਉਂਦੇ ਤੇ ਹੋਮ ਕਰਦੇ ਤੇ ਗੈਂਡਾ ਮਾਰ ਹੋਮ ਜੱਗੀ ਆ, ਜਾਂ ਗੈਂਡਾ ਮਾਰ ਕੇ ਹੋਮ ਜੱਗ ਕਰਦੇ ਤੇ ਤਾਂ ਹੱਡ ਸੁੱਟ ਕੇ ਤਾਂ ਜੱਗ ਅਪਵਿੱਤਰ ਹੋ ਨਹੀਂ ਸਕਦਾ। ਇਹ ਬਹੁਤ ਕੁਛ ਉਈ ਇਹਨਾਂ ਨੇ ਲੋਕਾਂ ਨੂੰ ਫਰੋਡ ਕੀਤਾ ਹੋਇਆ। ਤੁਸੀਂ ਤਾਂ ਖੁਦ ਹੋਮ ਜੱਗ ਜਾਂ ਕਰਦੇ ਸੀ, ਉਹ 'ਚ ਹੱਡ ਪਾਉਂਦੇ ਸੀ, ਉਹ ਚਰਬੀ ਪਾਉਂਦੇ ਸੀ, ਅਸ਼ਮੇਧ ਯੱਗ ਚਰਬੀ ਪੈਂਦੀ ਸੀ ਘੋੜੇ ਦੀ ਵਿੱਚ। ਪਰ ਹੁਣ ਲੋਕਾਂ ਨੂੰ ਦੱਸਣ ਤਾਂ ਇਹਨਾਂ ਗੱਲ, ਉਹ ਗੱਲਾਂ ਲੁਕੋ ਲੀਆਂ, ਝੂਠ ਦੱਸਦਾ, ਸੱਚ ਲੁਕੋ ਕੇ ਝੂਠ ਦੱਸਦਾ। ਪਾਪ ਕਰਨ ਤਾਂ ਮਰ ਗਿਆ,
ਔਦ ਪੁੰਨੀ ਖਿਨਮਾਏ,
ਔਦ ਪੁੰਨੀ ਖਿਨਮਾਏ, ਜਿਹੜੇ ਸੱਚ ਦਾ ਵਿਰੋਧ ਕਰ ਰਹੇ ਨੇ ਸਾਰੇ ਪਾਪੀ ਨੇ, ਪਾਪ ਕਰਦੇ। ਸੱਚ ਦਾ ਵਿਰੋਧ ਕਰਨਾ, ਸੱਚ ਦੀ ਗੱਲ ਦਾ ਵਿਰੋਧ ਕਰਨਾ, ਅੰਤਰਾਤਮਾ ਦੀ ਗੱਲ ਦਾ ਵਿਰੋਧ ਕਰਨਾ, ਇਹ ਪਾਪ ਹੈ। ਔਦ ਪੁੰਨੀ ਖਿਨਮਾਏ, ਔਦ ਤਾਂ ਜਦੇ ਪਤਾ ਲੱਗਿਆ ਵੀ ਇਹਨੇ 80 ਸਾਲ ਨਿਕਲ ਗਏ, 90 ਸਾਲ ਨਿਕਲ ਗਏ, ਪਤਾ ਹੀ ਨਹੀਂ ਲੱਗਿਆ, ਸਾਰੀ ਉਮਰ ਨਿਕਲ ਗਈ, ਪਤਾ ਹੀ ਨਹੀਂ ਲੱਗਿਆ। ਆਖੀ ਕਰੇ ਮਟ ਕੇ ਛਿਨ ਛਿਨ ਗਈ ਵਿਆਹੇ, ਪਾਕ ਖੋਲ ਲਈ ਮਿਚਲੀ, ਸਾਰੀ ਉਮਰ ਲੰਘ ਗਈ, ਵਿਆਹ ਕੇ ਤਾਂ ਸੌਂ ਲਿਆ। ਹਾਂਜੀ,
ਕਬੀਰ ਕਾਇਆ ਕਾਚੀ ਕਾਰਵੀ, ਕੇਵਲ ਕਾਚੀ ਧਾਤ, ਸਾਬਤ ਰੱਖੇ ਤਾਂ ਰਾਮ ਭਜ, ਨਹੀਂ ਤਾਂ ਬਿਰਠੀ ਬਾਤ।
ਕਬੀਰ ਕਹਿੰਦਾ ਕਾਇਆ ਕਾਚੀ ਕਾਰਵੀ, ਅਸਲ ਜਿਹੜੀ ਕਾਇਆ ਹੈ ਅੰਦਰ ਵਾਲੀ, ਉਹ ਵੀ ਅਜੇ ਕੱਚੀ ਕਾਰਵੀ ਹੈ, ਅਜੇ ਮਹਿਲ ਨਹੀਂ ਬਣਿਆ ਉਹਦਾ, ਮਹਿਲ ਬਣੂਗਾ ਗਿਆਨ ਪ੍ਰਚੰਡ ਨਾਲ। ਕੱਚਾ ਕੜਾ ਪੱਕਦਾ ਅੱਗ ਨਾਲ, ਇੱਟ ਕੱਚੀ ਪੱਕਦੀ ਆ ਅੱਗ ਨਾਲ, ਅੱਗ ਗਿਆਨ ਪ੍ਰਚੰਡ ਹੋਊਗਾ, ਸੇਕ ਲੱਗੂਗਾ ਤਾਂ ਪੱਕੂਗਾ ਇਹ, ਨਹੀਂ ਕੱਚਾ ਹੀ ਆ ਜੋ, ਇਹ ਕੱਚਾ ਹੀ ਹੈ ਸਾਰਾ ਅੰਦਰਲਾ ਆਕਾਰ ਵੀ, ਤਾਂ ਹੀ ਤਾਂ ਫੁੱਟ ਜਾਂਦੀ ਹੈ ਹਰ ਵਾਰ। ਕੇਵਲ ਕਾਚੀ ਧਾਤ,
ਸਾਬਤ ਰੱਖੇ ਤਾਂ
ਕੇਵਲ ਕਾਚੀ ਹੈ, ਕੱਚੀ ਹੈ ਧਾਤ ਇਹ 'ਚ ਲੱਗੀ ਹੋਈ, ਅਜੋ ਮਾਇਆ ਦਾ ਹੀ ਮੋਹ ਹੈ ਇਹਦੇ ਵਿੱਚ ਸਾਰਾ। ਸਰੀਰ ਨਾਲ ਜੁੜਿਆ ਹੈ। ਸਰੀਰ ਦਾ ਮਹੱਤਵ ਹੈ, ਅੰਦਰ ਵਾਲੀ ਦਾ ਤਾਂ ਜੋ ਪਤਾ ਹੀ ਨਹੀਂ ਇਹਨੂੰ ਅੰਦਰ ਵੀ ਕੀ ਹੈ। ਹਾਂ, ਕੇਵਲ ਕਾਚੀ ਧਾਤ
ਸਾਬਤ ਰੱਖੇ ਤਾਂ ਰਾਮ ਭੱਜ, ਨਹੀਂ ਤਾਂ ਬੇਨਤੀ ਬਾਤ।
ਜੇ ਅੰਦਰ ਵਾਲੀ ਸਾਬਤ ਰੱਖ, ਬਾਹਰ ਵਾਲੀ ਤਾਂ ਨਹੀਂ ਸਾਬਤ ਰਹਿਣੀ, ਬਾਹਰ ਵਾਲੀ ਤਾਂ ਸਾਬਤ ਰਹਿਣੀ ਨਹੀਂ, ਅੰਦਰ ਵਾਲੀ ਸਾਬਤ ਰਹਿ ਸਕਦੀ ਹੈ, ਉਹ ਮਹਿਲ ਬਣ ਸਕਦਾ। ਸਾਬਤ ਰੱਖੇ ਤਾਂ ਰਾਮ
ਭੱਜ,
ਰਾਮ ਨਾਲ ਜੁੜ ਜਾ,
ਨਹੀਂ ਤਾਂ ਬੇਨਤੀ ਬਾਤ।
ਰਾਮ ਨਾਲ ਜੁੜ ਜਾ, ਜਿੱਥੇ ਜਿਹੜਾ ਬੋਲਦਾ ਨਾ ਅੰਦਰ ਉਹਦੇ ਵਿੱਚ ਕਾਇਆ 'ਚ, ਉਹਦੇ ਨਾਲ ਜੁੜ ਜਾ,
ਨਹੀਂ ਤਾਂ ਬਿਨਾਂ ਠੀਕ ਬਾਤ।
ਪਰ ਨਹੀਂ ਤਾਂ ਗੱਲ ਦਾ ਨਾਸ ਹੋ ਗਿਆ, ਜਿਹੜੀ ਰਾਮ ਬੋਲਦਾ, ਸਾਰੀ ਗੁਰਬਾਣੀ ਜੋ ਗੱਲ ਹੈ ਸਾਰੀ ਇਹਦਾ ਨਾਸ ਇਹ ਹੈ ਫਿਰ। ਨਹੀਂ ਤਾਂ ਜੇ ਜੀ ਤੈਨੂੰ ਇੰਨਾ ਮਗਜ਼ ਮਾਰਿਆ ਨਾ ਮਾਰੇ, ਨਹੀਂ ਤਾਂ ਤੇਰੀ ਜਿਹੜੀ ਕਹਾਣੀ ਹੈ ਨਾ ਸਾਰੀ ਸਮਝੋ ਇਹ ਨਾਸਵੰਤ ਹੈ, ਸਾਰੀ ਜ਼ਿੰਦਗੀ ਦੀ ਕਹਾਣੀ ਨਾਸਵੰਤ ਹੋ ਗਈ, ਝੂਠੀ ਹੋ ਗਈ ਤੇਰੀ,
ਜੇ ਰਾਮ ਨਾਲ ਭੱਜਿਆ।
ਹਾਂ, ਮਿੱਠੀ ਬਾਤ,
ਮਿੱਠੀ ਬਾਤ,
ਮਿੱਠੀ, ਹਾਂ ਨਾਸਵੰਤ ਹੈ ਤੇਰੀ ਜਿਹੜੀ ਰਾਮ ਜੋ ਸੁਣ ਰਿਹਾ ਤੂੰ, ਜੋ ਤੂੰ ਕਹਿ ਰਿਹਾ ਮੈਂ ਧਾਰਮਿਕ ਹਾਂ, ਇਹ ਨਾਸਵੰਤ ਹੈ, ਕੁਛ ਵੀ ਨਹੀਂ ਠੀਕ ਹੈ ਤੇਰਾ, ਕਿ ਕਾਚੀ ਕਾਰ ਵੀ ਹੈ ਤੇਰੀ।
ਕਬੀਰ ਕਾਇਆ ਕਾਚੀ ਕਾਰ ਵੀ, ਕੇਵਲ ਕਾਚੀ ਧਾਤ ਸਾਬਤ ਰੱਖੇ ਤਾਂ ਰਾਮ ਭੱਜ, ਨਹੀਂ ਤਾਂ ਬਿਰਠੀ ਬਾਤ।
ਕੇਵਲ ਕਾਚੀ ਧਾਤ ਦਾ ਮਤਲਬ ਹੈ ਜਿੰਨਾ ਚਿਰ ਮਨ ਭੱਜਿਆ ਫਿਰਦਾ, ਕੱਚਾ ਹੈ, ਕੱਚੀ ਹੈ ਧਾਤ, ਮਾਇਆ ਫਿਰਦਾ, ਮਨ ਫਿਰਦਾ ਮਾਇਆ ਦੇ ਬੋਝ, ਕਰ ਵੀ ਤਾਂ ਫਿਰ ਕੱਚੀ ਹੋ ਰਹੇਗੀ ਨਾ। ਜੇ ਮਨ ਆ ਕੇ ਅੰਦਰ ਤਪ ਕਰੂੰ, ਬੈਠੂ, ਜਪ ਤੇ ਬਾਅਦ ਤਪ ਹੋਊ, ਤਪ ਤੇ ਫਿਰ ਬ੍ਰਹਮਾਗਰ ਨਾਲ ਕੱਚੀ ਪੱਕੀ ਹੋਈ, ਬ੍ਰਹਮਾਗਰ ਸਹਿਜੇ ਪਰ ਜਾਲੀ, ਫਿਰ ਇੱਕੋ ਚੋਟਣਾ ਜਿਹੜਾ ਬਾਹਰਲਾ ਹਿੱਸਾ, ਬਾਹਰਲਾ ਹਿੱਸਾ ਅਲੱਗ ਹੋ ਜੂਗਾ, ਅੰਦਰਲਾ ਅਲੱਗ ਹੋ ਜੂਗਾ, ਇੱਕੋ ਚੋਟ ਸੁਝਾਇਆ ਸੁਧਾਇਆ ਦਾ ਆਉਂਦਾ ਸੋਝੀ ਆ ਗਈ।
ਕਬੀਰ ਕੇਸੋ ਕੇਸੋ ਹੋ ਗਿਆ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ।
ਕਬੀਰ ਕਹਿੰਦਾ ਕੇਸੋ ਕੇਸੋ ਕੂਕੀਏ
ਨਾ ਸੋਈਏ ਆਸਾਰ,
ਨਾ ਸੋਈਏ ਆਸਾਰ, ਬੇਸੁੱਧ ਹੋ ਕੇ ਨਹੀਂ ਸੋਈਦਾ ਹੁੰਦਾ, ਕੇਸੋ ਕੇਸੋ ਕੂਕਦੇ ਰਹੋ, ਕੇਸੋ ਕੇਸੋ ਕਹਿੰਦੇ। ਦੇਖੋ ਹੁਣ ਕੇਸੋ ਪਹਿਲਾਂ ਰਾਮ ਸੀ, ਹੁਣ ਕੇਸੋ ਫੜ ਲਿਆ, ਸਾਰੇ ਸ਼ਬਦ ਫੜ ਲੈਣੇ ਨੇ ਇਕੱਲੇ ਇਕੱਲੇ, ਉਹ ਵੀ ਸ਼ਬਦ ਰਾਮ ਵਾਸਤੇ ਆਇਆ ਕੇਸੋ ਜੀ। ਜੋ ਮਨ ਪੈਦਾ ਹੁੰਦਾ ਫੁਰਨੇ ਪੈਦਾ ਹੁੰਦੇ ਨੇ ਮਨ ਦੇ, ਉਹ ਕੇਸੋ ਹੈ, ਮਨ ਦਾ ਜਿਹੜਾ ਮੂਲ ਹੈ ਉਹ ਕੇਸੋ ਹੈ, ਮਨ ਦਾ ਮੂਲ ਹੈ ਨਾ, ਜਿੱਥੋਂ ਮਨ ਪੈਦਾ ਹੁੰਦਾ ਉਹੀ ਤਾਂ ਕੇਸੋ ਹੈ, ਤਾਂ ਹੀ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਉਹ ਮਨ ਰੂਪੀ ਕੇਸ ਫੁਰਨੇ ਉਹ ਜੋ ਪੈਦਾ ਹੁੰਦੇ ਨੇ ਕੇਸੋ, ਤਾਂ ਹੈ ਉਹਦਾ ਨਾਂ, ਕੇਸ ਹੁੰਦੇ ਨੇ ਨਾ, ਕੇਸ ਮੁੰਡਾਏ ਕਾਏ, ਕੇਸ ਉਹ ਹੈ ਜਿਹਦੇ ਵਿੱਚੋਂ ਫੁਰਨੇ ਪੈਦਾ ਹੁੰਦੇ ਨੇ ਉਹ ਕੇਸੋ ਹੈ, ਮਨ ਕੁਛ ਵੀ ਨਹੀਂ, ਮਨ ਫੁਰਨਿਆਂ ਦਾ ਹੀ ਸਮੂਹ ਹੈ। ਕੇਸੋ ਕੇਸੋ ਕੂਕੀ ਹੈ
ਨਾ ਸੋਈਏ ਆਸਾਰ, ਰਾਤ ਦਿਵਸ ਕੇ
ਬੇਸੁੱਧ ਹੋ ਕੇ ਸੌਣਾ ਨਹੀਂ ਚਾਹੀਦਾ, ਆਸਾਰ ਬਿਨਾ ਬੇਖਬਰ ਹੋ ਕੇ ਸੋ ਜਾਂਦੇ ਨੇ, ਸਾਰ ਨਾਲ ਹੁੰਦਾ ਹੈ ਖਬਰ, ਸਾਰ ਹੁੰਦਾ, ਸਾਰ ਹੋਣਾ ਹੈ ਸੁਰਤ ਨਾਲ ਸੌਣਾ, ਸੁਰਤ ਨਾਲ ਰਹਿਣਾ, ਜਾਗਤ ਅਵਸਥਾ 'ਚ ਸਾਰ ਹੈ, ਆਸਾਰ ਹੈ ਸੁੱਤੀ ਅਵਸਥਾ 'ਚ, ਸੁਪਨ ਅਵਸਥਾ 'ਚ, ਐਂ ਕਹਿ ਲਓ ਸੁੱਤਾਂ ਦੀ ਸੁਪਨ ਅਵਸਥਾ 'ਚ ਰਹਿਣਾ। ਹਾਂ,
ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ,
ਰਾਤ ਦਿਵਸ ਕੇ ਕੂਕਣੇ, ਇਹ ਕਿਹੜੇ ਅਵਸਥਾ ਦੀ ਗੱਲ ਹੈ, ਇਹ ਹੈਗਾ ਸੰਤੋਖ ਤੋਂ ਬਾਅਦ ਦੀ ਗੱਲ ਹੈ, ਇਹ ਆਰਾਧਨਾ ਦੀ ਗੱਲ ਹੈ, ਕੂਕੀਏ ਕੇਸੋ ਕੇਸੋ, ਜਾਂ ਕਹਿੰਦਾ ਏਕ ਦਿਵ ਬੂੰਦ ਜਲ ਕਾਲਣੇ ਚਾਤਰਕ ਦੁੱਖ ਪਾਵਾ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ, ਇਹ ਉਸ ਵੇਲੇ ਦੀ ਗੱਲ ਹੈ ਜਦ ਮੁਕਤੀ ਹੈਗੀ ਹੈ, ਜਨਮ ਪਦਾਰਥ ਨਹੀਂ ਮਿਲੇ। ਕੇਸੋ ਸ਼ਬਦ ਗੁਰੂ ਹੈ, ਸ਼ਬਦ ਗੁਰੂ ਵਾਸਤੇ ਪੁਕਾਰ ਹੈ, ਕੂਕੀ ਹੈ ਉਹਦਾ, ਉੱਥੇ ਤਾਂ ਕੂਕ ਪੁਕਾਰੇ ਹੋਊ, ਉੱਥੇ ਕੂਕ ਉੱਥੇ ਜਪਣਾ ਹੀ ਹੈ, ਕੂਕੀ ਹੈ ਲਫ਼ਜ਼, ਉੱਥੇ ਜਪ ਨਹੀਂ ਹੈ, ਉੱਥੇ ਤਪ ਨਹੀਂ ਹੈ, ਜਪ ਤਪ ਤੇ ਗਾਹਾਂ ਦੀ ਗੱਲ ਹੈ। ਪੁਕਾਰੇ ਕਰ ਸਕਦਾ, ਕੋਈ ਮੰਤਰ ਹੈ ਨੀ ਇਹਦਾ ਸਾਡੇ ਕੋਲ।
ਕੇਸੋ ਕੇਸੋ ਕੁੱਕੀਏ ਨਾ ਸੋਏ ਆਸਾਰ, ਰਾਤ ਦਿਵਸ ਕੇ ਕੁੱਕਣੇ ਕਬੂ ਕੇ ਸੁਣੇ ਪੁਕਾਰ।
ਕਦੇ ਤਾਂ ਪੁਕਾਰ ਸੁਣੂਗੇ ਜੇ ਰਾਤ ਦਿਨ ਕੁੱਕੀ ਜਾਓਗੇ। ਰਾਤ ਦਿਨ ਮੰਗੋ ਨਾਮ ਤੁਸੀਂ,
ਉੱਚੀ ਬੋਲਣ ਦਾ
ਕੁੱਕੜਾ ਦੱਲਾ ਚੁੱਪ ਕਰਕੇ ਕੁੱਕੜਾ ਹੁੰਦਾ, ਚੁੱਪ ਜਿਹੜੀ ਕੂਕ ਉਹਨੂੰ ਸੁਣੇ ਉਹ ਕੂਕ ਲੋਕਾਂ ਨੂੰ ਸੁਣਨ ਵਾਲੀ ਕੂਕ ਨੀ।
ਉਹ ਫਿਰ ਉਹੀ ਹੋ ਗਿਆ, ਹਾਂ ਉਹੀ ਹੋ ਗਿਆ, ਮੁੱਲਾ ਮੁਨਾਰੇ ਗਿਆ ਜਿਹਨੇ,
ਹਾਂ
ਉਹ ਮੁੱਲਾ ਵਾਲੀ ਗੱਲ ਹੋ ਗਈ। ਫਿਰ ਤੋਂ
ਦੇਖ ਲਾ ਤੂੰ ਆਪੇ ਕਹਿ ਦਿੰਦਾ, ਆਵੇ ਉਧਰ ਚਲੇ ਜਾ ਨਾ ਆਵੇ ਉਧਰ ਆ ਜਾ।
ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ,
ਕਦੇ ਤਾਂ ਪੁਕਾਰ ਸੁਣੂ ਹੈ ਤੁਸੀਂ ਰਾਤ ਦਿਨ ਉਹਦੀ ਅਰਾਧਨਾ ਅਰਾਧਨਾ ਹੈ ਅਸਲ 'ਚ ਇਹ ਅਰਾਧਨਾ ਹੈ ਕੂਕਣਾ, ਅਰਾਧਨਾ ਅਰਾਧਨ ਇੱਕ ਹਰ ਹਰ ਨਾਮ ਅਰਾਧਨਾ, ਨਾਮ ਦੀ ਅਰਾਧਨਾ ਦੀ ਗੱਲ ਆ।
ਕਿਵੇਂ ਕਾਇਆ ਕਜਲੀ ਬਨ ਪਿਆ ਮਨ, ਕਬੀਰ ਕਾਇਆ ਕਜਲੀ ਬਨ ਪਿਆ ਮਨ ਕੁੰਚਰ ਮੈਂ ਮੰਤ, ਕਬੀਰ ਕਾਇਆ ਕਜਲੀ ਬਨ
ਪਿਆ,
ਕਬੀਰ ਕਾਇਆ ਕਜਲੀ ਬਨ ਪਿਆ ਮਨ ਕੁੰਚਰ ਮੈਂ ਮੰਤ, ਅੰਕਸ਼ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ।
ਕਬੀਰ ਕਹਿੰਦਾ ਕਾਇਆ
ਕਜਲੀ ਬਨ ਪਿਆ,
ਕਜਲੀ ਬਨ ਪਿਆ, ਆ ਜਿਹੜੀ ਹਿਰਦਾ ਹੈ ਫਿਰਦਾ ਕਾਇਆ ਹੀ ਰਹੂਗੀ, ਇਹ 'ਚ ਕਜਲੀ ਬਣ ਹੈ, ਇਹ 'ਚ ਰਾਵਣ ਦਾ ਵਾਕ ਹੈ, ਹਿਰਦੇ 'ਚ ਮਾਇਆ ਦਾ ਮੋਹ ਹੈ, ਜਿਹੜਾ ਜਿੰਨੇ ਵੀ ਅੰਦਰ ਪਲੈਨ ਨੇ ਸਾਰਾ ਇਹ ਮਾਇਆ ਦਾ ਹੀ ਬਣ ਹੈ, ਜਿੰਨੇ ਰਿਸ਼ਤੇ ਬੰਨੇ ਨੇ ਆਪਣਾ ਪਰਾਇਆ ਮੰਨਿਆ ਹੋਇਆ ਹੈ, ਜੋ ਵੀ ਔਗਣ ਨੇ ਇਹ ਕਜਲੀ ਬਣ ਅੰਦਰ, ਕਜਲੀ ਹੁੰਦਾ ਹੈ ਕਾਜਲ ਤੋਂ ਬਣਿਆ, ਕਜਲੀ ਕਾਲਖ ਤੋਂ, ਇਹ ਰਾਵਣ ਦਾ ਬਣ। ਉਹ ਕਹਿੰਦੇ ਨਾ ਉਹਨੇ ਪੱਟ ਕੇ ਸੁੱਟਿਆ ਹਨੂੰਮਾਨ ਨੇ, ਇਹ ਉਹ ਹੈ ਰਸਮ ਦੱਸਣ, ਕਜਲੀ ਬਣ ਪਿਆ ਉਹ ਰਾਵਣ ਦਾ ਛੱਡ ਕੇ ਲੰਕਾ ਹਿਰਦੇ 'ਚ ਲਿਆਉਂਦੀ ਗੱਲ ਕਬੀਰ ਨੇ ਰਮਾਇਣ 'ਚ ਸੰਸ਼ੋਧਨ ਕਰਤਾ। ਕਾਇਆ ਕਜਲੀ ਬਣ ਪਿਆ, ਉਹ ਜਿਹੜਾ ਕਜਲੀ ਬਣ ਉੱਥੇ ਕਹਿੰਦੇ
ਨੇ
ਕੋਈ ਨਹੀਂ ਸੀ, ਆਹੀ ਕਜਲੀ ਬਣ
ਮਨ ਕੁੰਚਰ ਮੈਂ ਮੰਤ,
ਜਿਹੜਾ ਮਨ ਹੈ ਉਹ ਚ ਹਾਥੀ ਹੈ, ਜੰਗਲ ਚ ਹਾਥੀ ਨੀ ਤੁਰਿਆ ਫਿਰਦਾ ਹੁੰਦਾ, ਜੰਗਲਾਂ ਚ ਹਾਥੀ ਰਹਿੰਦੇ, ਮਨ ਹਾਥੀ ਹੈ ਮੈਂ ਮੰਤ, ਉਹਦੇ ਉਹਦਾ ਕੀ ਹੈ ਮੈਂ ਉਹ ਹਾਂ, ਇਹ ਮੰਤਰ ਹੈ ਉਹਦਾ, ਮੈਂ ਉਹਦੀ ਮਾਨਤਾ ਮੈਂ ਮਾਲਕਾਂ ਬਣਦਾ, ਮੇਰੇ ਵਾਸਤੇ ਬਾਣਾ ਮੇਰਾ ਬਾਣਾ ਮੇਰਾ ਕਬਜ਼ਾ ਹੈ, ਦੂਜਾ ਹਾਥੀ ਇੱਥੇ ਫੜਕ ਨਹੀਂ ਸਕਦਾ, ਆ ਨਹੀਂ ਸਕਦਾ ਮੇਤੇ ਬਿਨਾਂ। ਹਾਂਜੀ
ਅੰਕਸ਼ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ,
ਅੰਕਸ਼ ਜੇ ਹੁਣ ਹਾਥੀ ਤੇ ਅੰਕਸ਼ ਲਾਉਣਾ ਤਾਂ ਗਿਆਨ ਰਤਨ ਦਾ ਦੋ, ਅੰਕਸ਼ ਨਾਲ ਇਹ ਹਾਥੀ ਕਾਬੂ ਆ ਸਕਦਾ, ਗਿਆਨ ਦਾ ਅੰਕਸ਼ ਹੋਵੇ ਤਾਂ ਮਨ ਕਾਬੂ ਆਵੇ,
ਖੇਵਟ ਬਿਰਲਾ ਸੰਤ
ਹੋਰ ਨਾ ਤਾਂ ਹਾਥੀ ਦੇ ਨੱਥ ਪੈਂਦੀ ਹੈ ਨਾ ਹਾਥੀ ਦੇ ਗਲ 'ਚ ਸੰਗਲ ਪੈਂਦਾ, ਇਹ ਅੰਕਸ਼ ਨਾਲ ਕਾਬੂ ਆਉਂਦਾ। ਹੁਣ ਜੇ ਚਲ ਸੰਗਲ ਪਾਵਾਂਗੇ, ਸੰਗਲ ਪਾ ਕੇ ਤਾਂ ਆਪਾਂ ਉੱਥੇ ਬੰਨ੍ਹ ਦਾਂਗੇ, ਜੇ ਬਾਹਰ ਲੈ ਕੇ ਜਾਣਾ ਪਊ ਸਵਾਰੀ ਕਰਾਂਗੇ ਫਿਰ ਤਾਂ ਹੈ ਨਹੀਂ, ਨਾ ਉਹਦੇ ਲਗਾਮ ਪੈਂਦੀ ਹੈ, ਘੋੜੇ ਦੇ ਲਗਾਮ ਪਾ ਲੈਂਦੇ ਹਾਂ, ਬੁੜਦਾਂ ਦੇ ਨੱਥ ਪਾ ਲੈਂਦੇ ਹਾਂ, ਇਹਦੇ ਕੀ ਪਾਈਏ, ਇਹ ਅੰਕਸ ਹੈ ਇਹਦੇ ਕੋਲ। ਗਿਆਨ ਦਾ ਅੰਕਸ ਹੋਵੇ, ਗੁਰਮਤਿ ਦੇ ਗਿਆਨ ਦੇ ਅੰਕਸ ਨਾਲ ਮਨ ਸਿੱਧਾ ਚੱਲ ਸਕਦਾ, ਮਨ ਕੰਮ ਦੇ ਸਕਦਾ, ਵਰਨਾ ਇਹ ਤਾਂ ਫਿਰ ਉਪਦਰਵੀ ਹੈ, ਆਪਣੀ ਮਰਜ਼ੀ ਕਰਦਾ ਜੰਗਲ 'ਚ ਫਿਰਦਾ, ਜੰਗਲੀ ਹੈ ਫਿਰ।
ਅੰਕਸ਼ ਗਿਆਨ ਰਤਨ ਹੈ
ਫਿਰ ਐਸੇ ਐਸੇ ਕੰਮ ਵੀ ਕਰਦਾ ਹਾਥੀ, ਕਈ ਕੰਮ ਆਦਮੀ ਨਹੀਂ ਕਰ ਸਕਦਾ ਜਿਹੜੇ ਹਾਥੀ ਕਰਦਾ, ਬੜੇ ਬੜੇ ਲੱਠੇ ਚੱਕ ਕੇ ਬੜੇ ਬੜੇ ਵਜ਼ਨ ਚੱਕ ਕੇ ਲੱਦ ਦਿੰਦਾ, ਜਿਹੜੇ ਵੀਹ ਆਦਮੀ ਤੇਰੀ ਚੱਕ ਹੁੰਦੇ ਫਿਰ ਉਹ ਕੰਮ ਵੀ ਕਰਦਾ। ਹਾਂਜੀ
ਖੇਵਟ
ਹੈ ਬਿਰਲਾ ਸੰਤ। ਖੇਵਟ ਕੌਣ ਹੁੰਦਾ? ਹਾਥੀ ਦਾ ਡਰਾਈਵਰ,
ਹਾਥੀ
ਖੇਵਟ ਡਰਾਈਵਰ ਹੈ। ਹਾਥੀ ਦਾ ਹੋਵੇ ਚਾਹੇ ਉਹ ਜਹਾਜ਼ ਦਾ ਹੋਵੇ, ਉਹ ਖੇਵਟ ਹੈ।
ਬਿਰਲਾ ਸੰਤ,
ਬਿਰਲਾ ਸੰਤ, ਕੋਈ ਬਿਰਲਾ ਸੰਤ ਹੁੰਦਾ, ਸਾਰੇ ਸੰਤ ਨਹੀਂ। ਖੇਵਟ ਜੇ ਸੰਤ ਕਹਿੰਦੇ ਹਰੇਕ ਬਣ ਜਾਂਦਾ। ਹਾਂ, ਉਹ ਤਾਂ ਬਨਾਰਸ ਕੇ ਠੱਗ ਨੇ, ਬਿਰਲਾ ਸੰਤ ਕਿਹਾ ਕਬੀਰ ਨੇ। ਹਾਂ,
ਕਬੀਰ ਕਬੀਰ ਰਾਮ ਰਤਨ ਮੁੱਖ ਕੋਥਰੀ ਪਾਰਖ ਅੱਗੇ ਖੋਲ, ਕੋਈ ਆਏ ਮਿਲੇ ਗੋ ਗਾਹਕੀ ਲੈ ਗੋ ਮਹਿੰਗੇ ਮੋਲ।
ਕੋਈ ਆਏ ਮਿਲੇ ਗੋ ਗਾਹਕੀ
ਲੈ ਗੋ ਮਹਿੰਗੇ ਮੋਲ।
ਕਹਿੰਦੇ ਰਾਮ ਰਤਨ ਮੁੱਖ ਕੋਥਰੀ,
ਮੁੱਖ ਕੋਥਰੀ ਪਾਰਖ ਅੱਗੇ ਖੋਲ।
ਰਾਮ ਜਿਹੜਾ ਕੋਠੜੀ ਦਾ ਮੂੰਹ ਹੈ ਨਾ, ਜਿਹੜਾ ਆਪਣਾ ਮੂੰਹ ਹੈ, ਰਾਮ ਰਤਨ ਦੀ ਕੋਠੜੀ ਦਾ ਆਪਣਾ ਮੂੰਹ ਹੈ ਜਿਹੜਾ, ਇਹੀ ਰਸਤਾ ਹੈ। ਜੇ ਮੂੰਹ ਖੋਲਾਂਗੇ ਤਾਂ ਬਾਹਰ ਆਊਗੇ ਰਾਮ ਰਤਨ। ਮੁੱਖ ਕੋਥੜੀ, ਕੋਠੜੀ ਦਾ ਮੁੱਖ ਆ ਮੂੰਹ ਹੈ ਜਿਹੜਾ, ਇਹੀ ਹੈ ਉਹ ਕੋਠੜੀ ਦਾ ਮੂੰਹ।
ਪਾਰਕ ਅੱਗੇ ਖੋਲ,
ਮੈਂ ਪਾਰਕੂ ਅੱਗੇ ਮੂੰਹ ਖੋਲਦੇ, ਮਤਲਬ ਪਾਰਕੂ ਨੂੰ ਦੱਸ ਇਹ ਗੱਲ ਜਿਹੜੀ ਤੇਰੇ ਹਿਰਦੇ ਵਿੱਚ ਗੱਲ ਗਿਆਨ ਹੈ, ਇਹ ਜੇ ਕੋਈ ਮਤ ਸੁਣਨ ਵਾਲਾ ਉਹਨੂੰ ਦੱਸ। ਇਹ ਮੂੰਹ ਉਹਦੇ ਸਾਹਮਣੇ ਖੋਲ, ਨਹੀਂ ਮੂੰਹ ਬੰਦ ਰੱਖ, ਇਹ ਕੋਠੜੀ ਦਾ ਦਰਵਾਜ਼ਾ ਹੀ ਬੰਦ ਰੱਖ, ਪਾਰਕੂ ਅੱਗੇ ਖੋਲ।
ਕੋਈ ਆਏ ਮਿਲੋਗੇ ਗਾਹਕੀ ਲੈ ਗੋ ਮਹਿੰਗੇ ਮੋਲ।
ਕੋਈ ਆ ਗਾਹਕ ਆਜੂਗਾ, ਮਹਿੰਗੇ ਮੋਲ ਲੈ ਲੂਗਾ, ਨਹੀਂ ਚੁੱਪ ਕਰ, ਕੋਈ ਜ਼ਰੂਰੀ ਹੈ ਲਵੇਗਾ ਮਹਿੰਗੇ ਮੋਲ। ਹਾਂਜੀ,
ਕਬੀਰ ਰਾਮ ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੁੰਬ, ਧੰਦੇ ਹੀ ਮੈਂ ਮਰ ਗਿਓ, ਬਾਹਰ ਭਈ ਨਾ ਬੰਬ। ਕਬੀਰ ਰਾਮ ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੁੰਬ, ਧੰਦੇ ਹੀ ਮੈਂ ਮਰ ਗਿਓ, ਬਾਹਰ ਭਈ ਨਾ ਬੰਬ।
ਰਾਮ ਨਾਮ ਕਹਿੰਦਾ, ਕਬੀਰ ਕਹਿੰਦਾ ਰਾਮ ਨਾਮ ਜਾਣਿਓ ਨਹੀਂ, ਰਾਮ ਨਾਮ ਦਾ ਹੀ ਨਹੀਂ ਪਤਾ। ਇਹਦਾ ਮਤਲਬ ਰਾਮ ਨਾਮ ਦਾ ਪਤਾ ਹੀ ਨਹੀਂ ਲੋਕਾਂ ਨੂੰ ਸੀ ਜਦੋਂ ਕਬੀਰ ਸੀਗਾ। ਤੇ ਰਾਮ ਨਾਮ ਅੱਜ ਵੀ ਉਹੀ ਰੌਲੇ 'ਚ ਪਾਈ, ਰਾਮ ਨਾਮ ਦਾ ਤਾਂ ਪਤਾ ਹੀ ਨਹੀਂ ਕਿਸੇ ਨੂੰ ਹੈਗਾ। ਰਾਮ ਨਾਮ ਜਾਣਿਓ ਨਹੀਂ ਕਾਹਤੇ ਕਹਿ ਰਿਹਾ ਕਬੀਰ? ਕੀ ਲੋਕ ਉਦੋਂ ਰਾਮ ਨਾਮ ਜਾਣਦੇ ਨਹੀਂ ਸੀ? ਅੱਜ ਵੀ ਨਹੀਂ ਜਾਣਦੇ, ਅੱਜ ਵੀ ਨਹੀਂ ਜਾਣਦੇ ਰਾਮ ਨਾਮ। ਜਾਂ ਰਾਮ ਤੋਂ ਬੜਾ ਨਾਮ ਹੈ, ਫਿਰ ਉਹ ਰਾਮ ਕੀ ਹੈ? ਰਾਮ ਇੱਕ ਬੰਦੇ ਦਾ, ਵਿਅਕਤੀ ਦਾ ਨਾਂ ਰਾਮ ਹੈ, ਦੋ। ਪਰ ਰਾਮ ਦਾ ਨਾਮ ਕੀ ਹੈ? ਨਾਮ ਕੁਛ ਹੋਰ ਹੈ, ਉਹ ਬੰਦੇ ਦਾ ਨਾਂ ਹੈ, ਇਹ ਰਾਮ ਕਾ ਨਾਮ ਹੈ। ਬੰਦੇ ਕਾ ਨਾਮ ਨਹੀਂ, ਰਾਮ ਕਾ ਨਾਮ ਹੈ। ਬੰਦੇ ਕਾ ਨਾਮ ਰਾਮ ਹੈ, ਰਾਮ ਕਾ ਨਾਮ ਕੀ ਹੈ? ਰਾਮ ਕਿਹਨੂੰ ਕਹਿੰਦੇ ਨੇ? ਰਾਮ ਕਿਹਨੂੰ ਕਿਹਾ ਹੋਇਆ? ਰਾਮ ਕਹਿ, ਕਬੀਰ ਕਹਿੰਦਾ ਰਾਜਾ ਰਾਮ ਨਾਮ ਬੋਰਾ ਬ੍ਰਹਮ ਗਿਆਨ, ਰਾਮ ਕਾ ਨਾਮ ਬ੍ਰਹਮ ਗਿਆਨ ਹੈ। ਰਾਜਾ ਰਾਮ ਨਾਮ ਅਸੀਂ ਜਿਹੜਾ ਨਾਮ ਵਰਤਿਆ, ਰਾਮ ਦਾ ਨਾਮ ਵਰਤਿਆ, ਉਹ ਬ੍ਰਹਮ ਗਿਆਨ ਵਾਸਤੇ ਵਰਤਿਆ ਹੋਇਆ। ਉਹ ਬ੍ਰਹਮ ਗਿਆਨ ਹੁੰਦਾ, ਉਹਦਾ ਜਾਣਦਾ ਨਹੀਂ ਕੋਈ। ਰਾਮ ਨਾਮ ਜਾਣਿਆ ਨੂੰ ਬ੍ਰਹਮ ਗਿਆਨ ਦੀ ਤਾਂ ਕਿਸੇ ਨੂੰ ਸੋਝੀ ਨਹੀਂ ਹੈ। ਆਹ ਕਟਕ ਕੁਟੰਬ ਪਾਲ ਲਏ ਨੀ, ਪਬਲਿਕ ਚੇਲੇ ਬਣਾ ਲਏ, ਕਰੋੜਾਂ ਆਦਮੀ ਜਾਂਦੇ ਨੇ ਉੱਥੇ ਤੀਰਥਾਂ ਦੇ ਨਹਾਉਣ। ਇਹ ਕੁਟੰਬ ਕਟਕ ਕਾਸ ਨੂੰ ਪਾਲਿਆ, ਪਿੱਛੇ ਲਾਇਆ, ਡਬੋਣਾ ਹੈ, ਡਬੋਣ ਵਾਸਤੇ ਪਾਲਿਆ ਹੈ। ਕਾਹਦੇ ਵਾਸਤੇ ਪਾਲਿਆ? ਭੇਡਾਂ ਰੱਖੀਆਂ ਨੇ ਵੀ ਜਿੰਨੀਆਂ ਭੇਡਾਂ ਜ਼ਿਆਦਾ ਨੇ ਆਮਦਨ ਜ਼ਿਆਦਾ, ਇਹ ਭੇਡਾਂ ਨੇ ਉਹਨਾਂ ਵਾਸਤੇ ਰੱਖੀਆਂ ਹੋਈਆਂ। ਪਾਲਿਓ ਕੱਢ ਕੁਟੰਬ,
ਧੰਦੇ ਹੀ ਮੈਂ ਮਰ ਗਿਓ, ਬਾਹਰ ਭਈ ਨਾ ਬੰਬ।
ਪਾਏ ਧੰਦੇ 'ਚ ਮਰ ਗਿਆ, ਧੰਦਾ ਸੀ ਨਾ, ਬਿਜ਼ਨਸ ਸੀ ਨਾ, ਇਹ ਬਹੁਤੇ ਆਦਮੀ, ਬਹੁਤੀ ਭੀੜ, ਬਹੁਤਾ ਚੜਾਵਾ, ਅਤੇ ਬਹੁਤੇ ਸੇਵਕ, ਬਹੁਤਾ ਖਰਚਾ, ਬਹੁਤੀ ਆਮਦਨ, ਧੰਦਾ ਹੈ ਨਾ। ਧੰਦੇ ਹੀ ਮੈਂ ਮਰ ਗਿਆ, ਬਾਹਰ ਭਰੀ ਨਾ ਬੰਬ। ਅੰਦਰੋਂ ਜੋ ਗਿਆਨ ਸੀ, ਫੁੱਟ ਕੇ ਬਾਹਰ ਆਇਆ ਹੀ ਨਹੀਂ, ਅੰਦਰੋਂ ਸੋਝੀ ਪੈਦਾ ਹੀ ਨਹੀਂ ਹੋਈ। ਅੰਦਰੋਂ ਗਿਆਨ ਨਹੀਂ ਪੈਦਾ ਹੋਇਆ, ਨਾਮ ਅੰਦਰੋਂ ਨਹੀਂ ਪੈਦਾ ਹੋਇਆ। ਬੰਬ ਹੁੰਦੀ ਆ ਵੱਡਾ ਜਿਹੜਾ ਹੈ ਨਾ ਦਬੰਬ, ਉਹਨੂੰ ਬੰਬ ਕਹਿੰਦੇ ਨੇ। ਇੱਕ ਹੁੰਦਾ ਬਹੁਤ ਵੱਡਾ, ਇੱਕੋ ਹਾਥੀ ਦੇ ਉੱਤੇ ਚੱਲਣ ਵਾਲਾ ਇੱਕ ਨਗਾਰਾ ਹੁੰਦਾ, ਇੱਕ ਹੁੰਦਾ। ਕਿਤੇ ਦੋ ਨਗਾਰੇ ਹੁੰਦੇ ਨੇ, ਇੱਕ ਇੱਧਰ ਇੱਕ ਇੱਧਰ। ਆਮ ਤੌਰ 'ਤੇ ਥੱਲੇ ਨਗਾਰਾ ਜਿਹਨੂੰ ਕਹਿਣਾ ਬੰਬ ਵਜਾਇ ਕੇ ਬੀਜ ਰਕੱਤਰ ਸੋ ਬੰਬ ਵਜਾਇ ਕੇ ਆ ਗਏ ਕੀ ਹੈ ਗੱਜ ਬਾਜ ਰਥਈਆ ਵੱਡਾ ਨਗਾਰਾ ਹੁੰਦਾ ਉਹਦੀ ਆਵਾਜ਼ ਬਹੁਤ ਦੂਰ ਤੱਕ ਜਾਂਦੀ ਹੈ ਇਹ ਉਹਨੂੰ ਬੰਬ ਕਹਿੰਦੇ ਨੇ ਜਿਹੜਾ ਕਹਿੰਦਾ ਕਬੀਰ ਕਹਿੰਦਾ ਗਗਨ ਦਮਾਮਾ ਵਾਜਿਆ ਉਹ ਦਮਾਮਾ ਜਿਹੜਾ ਨਾ ਉਹ ਬੰਬ ਹੈ ਵੱਡਾ ਨਗਾਰੇ ਦਾ ਵੱਡਾ ਨਗਾਰਾ ਐਂ ਕਿਹਾ ਨਾ ਪਰਮੇਸ਼ਰ ਦਾ ਜਿਹੜਾ ਸੱਚਖੰਡ ਦੀ ਆਵਾਜ਼ ਆ ਸਰਵ ਵਿਆਪੀ ਆ ਤਾਂ ਬੰਬ ਕਿਹਾ ਉਹਨੂੰ ਸ਼ਾਸਤਰ ਪੜ੍ਹਦਾ ਰਿਹਾ ਪੜ੍ਹ ਕੇ ਬਸ ਉਹੀ ਸੁਣਾਉਂਦਾ ਰਿਹਾ ਬਾਹਰਲੀਆਂ
ਗੱਲਾਂ
ਵਿਦਵਾਨਾਂ ਦੇ ਲੈਵਲ ਦੀ ਗੱਲ ਕਰਦਾ ਰਿਹਾ ਵਿਦਵਾਨ ਸਿਰਫ ਪੜ੍ਹ ਕੇ ਗੱਲਾਂ ਕਰਦੇ ਨੇ ਵਿਦਵਾਨਾਂ ਦੀ ਭਾਸ਼ਾ ਜਿਹੜੀ ਹੁੰਦੀ ਹੈ ਸੰਸਾਰੀ ਭਾਸ਼ਾ ਹੁੰਦੀ ਹੈ ਸੰਸਾਰੀ ਗੱਲਾਂ ਹੁੰਦੀਆਂ ਨੇ ਨਿਰਾਕਾਰੀ ਦੁਨੀਆਂ ਦੀ ਗੱਲ ਨੂੰ ਵਿਦਵਾਨ ਤੋੜ ਮਰੋੜ ਲੈਂਦੇ ਨੇ ਕਿਉਂ ਆਮ ਪਬਲਿਕ ਦੇ ਮਤਲਬ ਦੀ ਨਹੀਂ ਹੁੰਦੀ ਇਸ ਕਰਕੇ ਭੀੜ ਇਕੱਠੀ ਕਰਨੀ ਹੋਵੇ ਨਾ ਇਹਦੇ ਅਰਥਾਂ ਦੇ ਅਨਰਥ ਕਰਨੇ ਹੀ ਪੈਣਗੇ ਤੁਹਾਨੂੰ ਜਿੰਨਾ ਚਿਰ ਗੁਰਬਾਣੀ ਦੇ ਅਰਥਾਂ ਦੇ ਅਨਰਥ ਨਹੀਂ ਕਰ ਲੈਂਦੇ ਭੀੜ ਤੁਹਾਡੇ ਮਗਰ ਨਹੀਂ ਲੱਗ ਸਕਦੀ ਇਸੇ ਕਰਕੇ ਗੁਰਦੁਆਰੇ ਵਾਲੇ ਨਹੀਂ ਦੂਏ ਅਰਥ ਕਰਦੇ ਭੀੜ ਸਾਰੀ ਹਟ ਜੂਗੀ ਪਤਾ ਉਹਨਾਂ ਨੂੰ ਭੀੜ ਹੋਈ ਉਹ ਤਾਂ ਸੀ ਹਾਂਜੀ
ਵੀਰ ਅੱਖੀ ਕੇਰੇ ਮਾਟ ਕੇ ਪਲ ਪਲ ਗਈ ਬਿਹਾਏ ਮਨ ਜਜਾਲ ਨਾ ਛੋੜੀ ਜਮ ਦੀਆ ਦਬਾਮਾ ਆਏ
ਆਖੀ ਕੇਰੇ ਮਾਟ ਕੇ ਪਲ ਪਲ ਗਈ ਬਿਹਾਏ ਕਹਿੰਦਾ ਵਾ ਅੱਖ ਖੋਲ ਲਈ ਬਿਜਲੀ ਪਲ ਪਲ ਕਰਕੇ ਉਮਰ ਨਿਕਲ ਗਈ 119 ਸਾਲ ਦੀ ਉਮਰ ਹੈ ਉਹਦੀ ਉਹ ਰਜਿਆ ਹੀ ਨਹੀਂ ਕਹਿੰਦੇ ਨਿਕਲ ਗਈ ਪਲ ਪਲ ਕਰਕੇ ਸਾਰੀ ਉਹ ਰੱਜ ਨਾ ਕੋਈ ਜੀਵ ਆ ਕੋਈ ਜੀਵ ਕਿਆ ਨਹੀਂ ਰਜਿਆ ਜੀਵਨ ਨੇ ਥੋੜ੍ਹਾ ਜਿਹਾ ਰੱਜੇ ਕਿਵੇਂ ਰੱਜਦਾ ਤਾਂ ਪਹਿਲਾਂ ਰੱਜਦਾ ਫਿਰ ਜਿਉਂਦਾ ਨਾ ਫਿਰ ਗੱਲ ਬਣਦੀ ਹੈ ਭੁੱਖਾ ਜੇ ਜੀਊਗਾ ਤਾਂ ਰੱਜੂਗਾ ਕਿੱਥੇ ਸੰਤੋਖ ਤੇ ਬਾਅਦ ਰੱਜ ਸੰਤੋਖ ਜਦ ਆਉਂਦਾ ਨਾ ਰੱਜਦਾ ਤਾਂ ਜ਼ਿਆਦਾ ਬਿਨਾਂ ਸੰਤੋਖ ਨਹੀਂ ਕਹੂ ਫਿਰ ਇਹ ਜੀਵਨ ਤੋਂ ਰੱਜਦਾ ਹੈ ਜਾਂ ਸੰਤੋਖ ਆਉਂਦਾ ਹੈ ਸੰਤੋਖ ਤੋਂ ਪਹਿਲਾਂ ਜੀਵਨ ਤੇ ਨਹੀਂ ਰੱਜਦਾ ਸੰਤੋਖ ਤੋਂ ਪਹਿਲਾਂ ਅੱਖੀਂ ਵੇਖਣਾ ਰੱਜੀਆਂ ਬਹੁਤ ਰੰਗ ਤਮਾਸੇ ਸੰਤੋਖ ਤੋਂ ਪਹਿਲਾਂ ਦੀ ਗੱਲ ਹੈ ਕੰਨੀ ਸੁਣਨਾ ਰੱਜਿਆ ਕੂੜੇ ਪਰ ਬਸ ਇਹ ਸੰਤੋਖ ਤੋਂ ਪਹਿਲਾਂ ਦੀ ਗੱਲ ਹੈ ਜਦ ਸੰਤੋਖ ਆ ਗਿਆ ਫਿਰ ਰੱਜ ਗਿਆ ਹਾਂਜੀ ਅੱਖੀਂ ਕੇਰੇ ਮਾਟ ਗਏ ਛਿਣ ਛਿਣ ਗਈ ਬਿਹਾਏ
ਪਲ ਪਲ ਗਈ ਬਿਹਾਏ
ਪਲ ਪਲ ਗਈ ਬਿਹਾਏ
ਮਨ ਜੰਜਾਲ ਨਾ ਛੋੜੀ ਜਮ ਦੀਆ ਦਵਾਮਾ ਆਏ
ਮਨ ਜੰਜਾਲ ਨਾ ਛੋੜੀ ਮਨ ਨੇ ਨਹੀਂ ਛੱਡਿਆ ਜੰਜਾਲ ਸਾਰਾ ਗਾਹਾਂ ਦੇ ਗਾਹਾਂ ਹੋਰ ਪਾਈ ਗਿਆ ਜੰਜਾਲ ਇੱਕ ਜੰਜਾਲ ਮੁੱਕਿਆ ਨੇ ਦੂਆ ਹੋਰ ਪਾ ਲਿਆ ਗਲ ਜਮ ਦੀਆ ਦਵਾਮਾ ਆਏ ਇਹਨੇ ਇਹਨੇ ਆ ਗਏ ਚੱਕ ਉਹ ਵੀ ਚਲੋ ਵੀ ਚੱਲੀਏ ਹੁਣ ਛੱਡੋ ਥੋੜੇ ਦੋ ਚਾਰ ਮਿੰਟ ਰਹਿੰਦੇ ਨੇ ਕਰੋ ਆਪਣਾ ਸਮਾਨ ਸੂਰ ਜਿਹਾ ਇਕੱਠਾ ਹਾਂਜੀ
ਕਬੀਰ ਤਰਬਰ ਰੂਪੀ ਰਾਮ ਹੈ ਹਲ ਰੂਪੀ ਵੈਰਾਗ ਛਾਇਆ ਰੂਪੀ ਸਾਧ ਹੈ ਜਿਨੀ ਤਜਿਆ ਵਾਦ ਵਿਵਾਦ
ਤਰਬਰ ਰੂਪੀ ਰਾਮ ਹੈ ਰਾਮ ਬੀਜ ਰੂਪ ਨਹੀਂ ਹੁੰਦਾ ਪਹਿਲਾਂ ਰਾਮ ਬੀਜ ਰੂਪ ਸੀ ਇਸ ਵਕਤ ਤਰਬ ਰੂਪੀ ਰਾਮ ਹੈ ਇਸ ਵਕਤ ਜਿਹੜਾ ਮੇਰਾ ਰਾਮ ਹੈ ਤਰਬ ਰੂਪੀ ਹੈ ਕਿਉਂ ਇੱਕ ਹੋ ਕੇ ਉੱਗਿਆ ਹੋਇਆ ਇੱਕ ਹੋ ਕੇ ਉੱਗਿਆ ਹੋਇਆ ਤਰਬ ਜਾਂ ਬੰਬ ਬਾਹਰ ਪਈ ਬੰਬ ਪੈਂਦੀ ਆ ਅਸਲ 'ਚ ਉੱਗਦਾ ਹੀ ਹੈ ਉਹ ਉੱਗਿਆ ਹੋਇਆ ਇਹ ਤਰਬ ਰੂਪੀ ਹੁੰਦਾ ਤਰਵਰ ਰੂਪੀ ਰਾਮ ਹੈ
ਫਲ ਰੂਪੀ ਵੈਰਾਗ
ਫਲ ਵੀ ਲੱਗਿਆ ਹੁਣ ਫਲ ਕਾਹਦਾ ਫਲ ਰੂਪੀ ਵੈਰਾਗ ਵੈਰਾਗ ਕੀ ਹੈ ਤਿਆਗ ਰਾਗ ਜਿਹੜਾ ਸੀ ਨਾ ਮੰਗ ਰਾਗ ਅੱਖੀ ਵੇਖਣ ਜਿਹਾ ਰਾਗ ਸੀ ਜੋ ਇੱਛਾ ਸੀ ਮਾਇਆ ਦੀ ਭੁੱਖ ਸੀ ਖਤਮ ਹੋ ਗਈ ਵੈਰਾਗ ਹੋ ਗਿਆ ਫਲ ਇਹ ਮਿਲਿਆ ਮਾਇਆ ਦੀ ਭੁੱਖ ਨਹੀਂ ਸੀ ਸੰਤੋਖ ਹੋ ਗਿਆ ਸੰਤੋਖ ਦਾ ਫਲ ਵੈਰਾਗ ਦਾ ਫਲ ਜਿੰਨਾ ਗਿਆਨ ਚਾਹੀਦਾ ਸਾਨੂੰ ਮੁਕਤ ਪਦਾਰਥ ਵਾਸਤੇ ਉਹ ਫਲ ਹੈ ਗਿਆਨ ਫਲ ਹੈ ਵੈਸੇ ਤਾਂ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਏ ਮੈਂ ਗਿਆਨ ਨਾਲੇ ਵੈਰਾਗ ਹੁੰਦਾ ਗਿਆਨ ਏ ਵੈਰਾਗ ਕਰਾਉਂਦਾ ਫਲ ਰੂਪੀ ਵੈਰਾਗ
ਛਾਇਆ ਰੂਪੀ ਸਾਧ ਹੈ ਜਿਹਨੇ ਤਜਿਆ ਵਾਦ ਵਿਵਾਦ
ਸਾਧ ਹੈ ਤਾਂ ਸਾਧ ਜਿਹੜਾ ਹੈ ਤਾਂ ਪਰਮੇਸ਼ਰ ਦਾ ਹੀ ਰੂਪ ਪਰ ਉਹਦੀ ਛਾਂ ਹੈ ਪਰਮੇਸ਼ਰ ਰੂਪੀ ਪੇੜ ਦੀ ਛਾਂ ਹੈ ਤਾਂ ਪੇੜ ਹੈ ਪਰ ਛਾਂ ਹੈ ਪੇੜ ਦੀ ਸਿੱਧਾ ਪੇੜ ਨਹੀਂ ਇਹ ਡਾਇਰੈਕਟ ਫਲ ਨਹੀਂ ਦਿੰਦਾ ਪੇੜ ਡਾਇਰੈਕਟ ਫਲ ਉਹ ਪੇੜ ਦਿੰਦਾ ਇਹ ਤਾਂ ਉੱਥੋਂ ਕੁਛ ਫਲ ਮਿਲਦਾ ਜਿਹੜਾ ਉਹ ਹੋਰ ਰੂਪ 'ਚ ਹੁੰਦਾ ਉਹ ਮੱਖਣ ਰੂਪ 'ਚ ਹੁੰਦਾ ਇਹ ਉਹਦਾ ਦੁੱਧ ਬਣਾ ਕੇ ਦਿੰਦਾ ਤਸਕਰ ਹੈ ਉਹਦੀ ਸ਼ਕਲ ਬਦਲ ਕੇ ਦੇ ਦਿੰਦਾ ਸੱਚਖੰਡ ਦੇ ਵਿੱਚ ਜਿਹੜਾ ਫਲ ਇਹਨੂੰ ਪ੍ਰਾਪਤ ਹੁੰਦਾ ਹੈ ਉਹ ਡਾਇਰੈਕਟ ਦੱਸ ਬਿਆਨ 'ਤੇ ਬਾਹਰ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਉਹਦਾ ਗਿਆਨ ਕਰਾ ਰਿਹਾ ਉਸ ਫਲ ਦਾ ਗਿਆਨ ਕਰਾ ਰਿਹਾ ਫਲ ਡਾਇਰੈਕਟ ਨਾਮ ਡਾਇਰੈਕਟ ਨਹੀਂ ਦਿੱਤਾ ਜਾ ਸਕਦਾ ਗਿਆਨ ਫਲ ਦੇ ਸਕਦਾ ਸਾਧ ਨੂੰ ਗਿਆਨ ਫਲ ਲੱਗਦਾ ਉੱਥੇ ਨਾਮ ਫਲ ਲੱਗਦਾ ਅਸਲੀ ਪੇੜ ਨੂੰ ਨਾਮ ਦਾ ਫਲ ਲੱਗਦਾ ਸਾਧ ਛਾਂ ਨੂੰ ਗਿਆਨ ਫਲ ਲੱਗਦਾ ਛਾਂ ਗਿਆਨ ਫਲ ਇਹਨੂੰ ਗਿਆਨ ਫਲ ਲੱਗਦਾ ਉਹਨੂੰ ਨਾਮ ਦਾ ਫਲ ਲੱਗਦਾ ਦੋਵਾਂ ਦੇ ਫਲ ਅੱਡ ਅੱਡ ਨੇ ਹਾਂਜੀ
ਕਬੀਰ ਐਸਾ ਬੀਜ ਬੋਏ ਬਾਰਾਂ ਮਾਸ ਫਲੰਤ ਸ਼ੀਤਲ ਛਾਇਆ ਗਹਿਰ ਫਲ ਪੰਖੀ ਗੇਲ ਕਰੰਤ
ਕਬੀਰ ਐਸਾ ਬੀਜ ਬੋਏ ਕਬੀਰ ਕਹਿੰਦਾ ਬੀਜ ਐਸਾ ਬੋਏ ਬਾਰਾਂ ਮਾਸ ਫਲੰਤ ਬਾਰਾਂ ਮਹੀਨੇ ਫਲ ਲੱਗੇ ਗੁਰਬਾਣੀ ਵਿਚਾਰ ਲਓ ਬਾਰਾਂ ਮਹੀਨੇ ਫਲ ਲੱਗੂ
ਬਾਰਾਂ ਮਾਸ
ਜਦ ਮਰਜ਼ੀ ਵਿਚਾਰ ਲਓ ਬਾਰਾਂ ਫਲ ਲੱਗੂ ਅਰੇ ਇੱਕੋ ਜਿਹਾ ਹੀ ਲੱਗੂਗਾ ਇਹ ਵੀ ਘੱਟ ਹੈ ਵੱਧ ਹੈ ਬਾਕੀ ਪੌਦਿਆਂ ਨੂੰ ਇੱਕੋ ਜਿਹਾ ਨਹੀਂ ਲੱਗਦਾ ਫਲ ਬਾਰਾਂ ਮਾਸੀ ਵੀ ਫਲ ਲੱਗਦਾ ਪਰ ਉਹ ਜਿਹਾ ਨਹੀਂ ਹੁੰਦਾ ਮੌਸਮ 'ਤੇ ਅੱਗੇ ਜ਼ਿਆਦਾ ਲੱਗਦਾ ਬੇਮੌਸਮੀ ਲੱਗਿਆ ਹੋਇਆ ਹੁੰਦਾ ਵੱਧਦਾ ਵੱਧਦਾ ਨਹੀਂ ਹੈ ਬਾਰਾਂ ਮਾਸ ਫਲੰਤ
ਸ਼ੀਤਲ ਛਾਇਆ ਗਹਿਰ ਫਲ ਪੰਖੀ ਖੇਲ ਕਰੰਤ
ਸ਼ੀਤਲ ਛਾਇਆ ਰਹੇ ਪੱਤੇ ਬਿਲਕੁਲ ਹਰੇ ਭਰੇ ਇੱਕੋ ਜਿਹੇ ਹੀ ਰਹਿਣ ਕੋਈ ਪੱਤਾ ਝੜੇ ਨਾ ਕੋਈ ਮੌਸਮ ਐਸਾ ਨਾ ਹੋਵੇ ਪੱਤਝੜ ਹੋ ਜਾਵੇ ਉਹਦੀ ਤਾਂ ਸ਼ੀਤਲ ਛਾਇਆ ਰਹੂਗੀ ਜੇ ਪੱਤੇ ਝੜ ਗਏ ਤਾਂ ਛਾਇਆ ਉੱਥੇ ਕਿੱਥੇ ਰਹਿਣੀ ਸ਼ੀਤਲ ਛਾਇਆ ਗਹਿਰ ਫਲ
ਫਲ ਖੇਲ ਕਰੰਤ
ਫਲ ਵੀ ਪੂਰਾ ਲੱਦਿਆ ਰਹੇ ਹਰ ਵਕਤ ਗਹਿਰ ਫਲ ਪੂਰਾ ਲੱਦਿਆ ਰਹੇ ਬਾਰਾਂ ਮਹੀਨੇ ਹੀ ਫਲ ਨਾਲ ਇੱਕੋ ਜਿਹਾ ਫਲ ਰਹੇ ਬਾਰਾਂ ਮਹੀਨੇ ਇਹ ਨਾ ਵੀ ਕਦੇ ਘੱਟ ਹੈ ਕਦੇ ਵੱਧ ਹੈ ਕਦੇ ਦੇਰ 'ਚ ਪੱਕਦਾ ਕਦੇ ਛੇਤੀ ਪੱਕਦਾ ਨਹੀਂ ਐਸਾ ਬੀਜ ਕਰ ਇਹ ਪੇੜ ਕੀ ਹੈ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਇਹ ਪੇੜ ਹੈ ਇਹ ਬੀਜ ਜੇ ਕਿਤੇ ਬੀਜਣਾ ਬੀਜ ਤਾਂ ਲੈਣੇ ਦੇ ਹਿਰਦੇ 'ਚ ਨਾਨਕ ਨੇ ਲੈਣੇ ਨੇ ਗਾਹਾਂ ਅਮਰਦਾਸ ਦੇ ਬੀਜ ਤਾਂ ਦੋ ਤਾਂ ਬੀਜੇ ਆਈ ਹੈ ਦੋ ਜਗ੍ਹਾ ਉਹ ਤਾਂ ਕਬੀਰ ਦਾ ਵੀ ਕਈ ਭਗਤਾਂ ਦਾ ਕਬੀਰ ਤੋਂ ਲੈ ਕੇ ਉਹਨਾਂ ਨੇ ਪੇੜ ਤਾਂ ਥਾਏ ਉਹਨਾਂ ਦੇ ਬੀਜਿਆ ਬੀਜਿਆ ਤਾਂ ਉਹਨਾਂ ਨੇ ਆਪਣਾ ਹੀ ਹੋਇਆ ਤਾ ਉਹ ਥੋੜ੍ਹਾ ਜਿਹਾ ਉੱਗਿਆ ਆ ਉੱਗਣ 'ਚ ਮਦਦ ਦਿੱਤੀ ਹੈ ਕਬੀਰ ਨੇ ਬੀਜਿਆ ਨਹੀਂ ਹੈ ਕਬੀਰ ਨਾਨਕ ਨੇ ਬੀਜਿਆ ਉਹਦੇ ਮੂਰਤੀ ਪੂਜਾ ਕਰਦਾ ਸੀ ਨਾ ਉਹ ਕੱਢ ਕੇ ਸਿੱਟ ਕੇ ਧਰਤੀ 'ਚ ਦੂਆ ਪੇੜ ਬੀਜਿਆ ਗਿਆਨ ਦਾ ਫਲ ਵੀ ਪੇੜ ਬੀਜਿਆ ਕਬੀਰ ਨੇ ਕਿਹਾ ਸੀ ਐਸਾ ਬੀਜ
ਬੋਏ
ਬੋਏ ਬਾਰਾਂ ਬੀਜਿਆ ਨਹੀਂ ਹੈ ਬੀਜਿਆ ਨਾਨਕ ਨੇ ਪ੍ਰੈਕਟੀਕਲੀ ਨਹੀਂ ਤੁਹਾਡੇ ਕੋਲ ਹੈ ਹੀ ਨਹੀਂ ਸੀ ਕੋਈ ਬੰਦਾ ਦੱਸੋ ਕਿ ਕੌਣ ਇੱਕ ਵੀ ਬੰਦਾ ਦਿਖਾਓ ਬਗੈਰ ਨਾਨਕ ਤੇ ਜੇ ਕਿਸੇ ਨੇ ਪੇੜ ਬੀਜਿਆ ਹੋਵੇ ਲਿਖਤ ਦੇ ਦੇਣੀ ਗਾਹਾਂ ਉਹ ਜਾਣਾ ਉਹ ਗੱਲ ਹੋਰ ਹੈ ਬੈਠ ਕੇ ਬੀਜਿਆ ਹੋਵੇ ਉਹ ਗੱਲ ਹੋਰ ਹੈ ਹਾਂ
ਵੀਰ ਐਸਾ ਬੀਜ ਬੋਏ ਬਾਰਾਂ ਮਾਸ ਫਲੰਤ ਸ਼ੀਤਲ ਛਾਇਆ ਗਹਿਰ ਫਲ ਪੰਖੀ ਗੇਲ ਕਰੰਤ
ਸ਼ੀਤਲ ਛਾਇਆ ਗਹਿਰ ਫਲ
ਪੰਖੀ ਗੇਲ ਕਰੰਤ
ਪੰਖੀ ਗੇਲ ਕਰੰਤ ਜਿਹੜੇ ਪੰਛੀ ਬੈਠਣ ਖਾਣੇ ਵਾਲੇ ਮੌਜ ਕਰਨ ਖਾਂਦੇ ਰਹਿਣ ਜਾਂ ਫਲ ਬਾਰਾਂ ਮਹੀਨੇ ਇੱਕੋ ਜਿਹੇ ਰਹਿਣੇ ਨੇ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ। ਇਹ ਨਹੀਂ ਹੈਗਾ ਹੁਣ ਇਹ ਫਲ ਮੁੱਕ ਗਏ ਹੁਣ ਕਿਤੇ ਹੋਰ ਘਰ ਦੇਖੀਏ, ਹੋਰ ਘਰ ਵੀ ਦੇਖਣਾ ਪੈਣਾ ਉਹਨਾਂ ਨੂੰ। 12 ਮਹੀਨੇ ਉਹ ਪੰਛੀ ਆਪਣੇ ਮੌਜ ਕਰਨਗੇ ਉੱਥੇ, ਉਹਨਾਂ ਨੂੰ ਕੋਈ ਹੋਰ ਪਾਸੇ ਚੱਕਣ ਦੀ ਲੋੜ ਨਹੀਂ ਹੈ। ਹਾਂਜੀ,
ਕਬੀਰ ਦਾਤਾ ਤਰਬਰ ਦਿਆ ਫਲ ਉਪਕਾਰੀ ਜੀਵੰਤ, ਚੱਲੇ ਪੰਖੀ ਚੱਲੇ ਦਿਸਾਵਰੀ ਬਿਰਖਾ ਸਫਲ ਪਲੰਤ। ਕਬੀਰ ਦਾਤਾ ਤਰਬਰ ਦਿਆ ਫਲ ਉਪਕਾਰੀ ਜੀਵੰਤ,
ਕਹਿੰਦਾ ਦਾਤਾ ਤਰਬਰ ਜਿਹੜਾ ਪੇੜ ਹੈ ਉਹ ਦਾਤਾ ਹੈ, ਦਾਦਾ ਦਾਤਾ
ਇੱਕ ਹੈ,
ਉਹ ਇੱਕੋ ਹੀ ਹੈ। ਫਿਰ ਉਹ ਤਾਂ ਫਿਰ ਸੱਚ ਖੰਡ ਅਸਲ ਦੇ ਵਿੱਚ ਉਹ ਤਰਵਰ, ਸ਼ਬਦ ਗੁਰੂ ਤਰਵਰ, ਸ਼ਬਦ ਗੁਰੂ ਤਰਵਰ,
ਦਿਆ ਫਲ
ਤੁਰਕੀ ਬਾਣੀ ਤਰਵਰ। ਦਿਆ ਕੀ ਹੈ? ਜੋ ਦੇ ਰਿਹਾ ਉਹੀ ਫਲ ਹੈ, ਜੋ ਦੇ ਰਿਹਾ ਉਹ ਦਿਆ ਹੈ, ਜੋ ਉਹਦੀ ਬਾਰਿਸ਼ ਹੋ ਰਹੀ ਹੈ ਫਲ ਉਹ ਗਿਆਨ ਦੀ, ਉਹਦਾ ਫਲ ਹੈ ਦਿਆ ਫਲ।
ਫਲ ਉਪਕਾਰੀ ਜੀਵੰਤ,
ਪਰ ਉਪਕਾਰੀ
ਉਪਕਾਰੀ ਜੀਵੰਤ,
ਉਪਕਾਰੀ ਜੀਵੰਤ, ਜਿਹੜੇ ਜੀਵ ਨੇ ਉਹਨਾਂ ਦਾ ਭਲਾ ਕਰਨ ਵਾਲਾ ਫਲ, ਉਹ ਉਪਕਾਰ ਕਰਨ ਵਾਲਾ
ਉਪਕਾਰੀ ਜੀਵੰਤ,
ਜਿਹੜੇ ਜੀਵ ਨੇ ਉਹਨਾਂ ਨੂੰ ਜੀਵਨ ਦਾਨ ਦੇਣ ਵਾਲਾ, ਉਹਨਾਂ ਦੇ ਰੋਗ ਦੂਰ ਕਰਨ ਵਾਲਾ, ਉਹਨਾਂ ਨੂੰ ਸੁੱਖ ਦੇਣ ਵਾਲਾ, ਪਰ ਉਪਕਾਰ ਕਰਨ ਵਾਲਾ ਜੀਵਨ ਦਾ, ਜੀਵਾਂ ਦਾ ਉਪਕਾਰ ਕਰਨ ਵਾਲਾ। ਉਪਕਾਰ ਹੁੰਦਾ ਜੀਵ ਥੱਲੇ ਵਾਲੀ ਕਾਰ ਛੱਡ ਕੇ ਨਾ ਮਾਇਆ ਦੀ ਉੱਚੀ ਕੁਆਲਿਟੀ ਦੀ ਕਾਰ ਕਰਨ ਲੱਗ ਜਾਂਦਾ। ਇੱਥੇ ਘਰ ਜਾਣ ਵਾਲਾ ਕੰਮ, ਜੋ ਕੰਮ ਆਏ ਨੇ ਉਹ ਕੰਮ ਲੱਗ ਜਾਂਦੇ ਨੇ। ਜਿਹੜਾ ਕੰਮ ਕਰਨ ਆਇਆ ਸੀ ਨਾ, ਤੂੰ ਆਇਆ ਕਿਹੜੇ ਕੰਮ ਲੱਗਿਆ ਕਿ ਤੂੰ ਕੋ ਫੱਕੜੇ, ਜਿਹੜੇ ਕੋ ਫੱਕੜੇ ਛੱਡ ਕੇ ਨਾਮ ਵੱਲ ਲੱਗ ਜਾਂਦੇ ਨੇ ਉਹ ਉਪਕਾਰੀ ਹੈ। ਉੱਚੀ ਕਾਰ ਉਦੋਂ ਵੱਡੀ ਕਾਰ, ਉਪਕਾਰੀ ਜੀਵੰਤ।
ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਪਲੰਤ,
ਪੰਖੀ ਚਲੇ ਦਿਸਾਵਰੀ, ਕਹਿੰਦਾ ਮੈਂ ਤਾਂ ਹੁਣ ਚੱਲਣਾ ਚਲਿਆ ਜਾਣਾ। ਦਸਾਵਰ ਹੁੰਦਾ ਦੂਆ ਦੇਸ਼, ਕਬੀਰ ਕਹਿੰਦਾ ਆਪਾਂ ਤਾਂ ਚੱਲੇ ਸੱਚਖੰਡ। ਬਿਰਖਾ ਸੁਫਲ ਫਲੰਤ, ਬਿਰਖ ਨੂੰ ਕਹਿੰਦਾ ਤੂੰ ਆਪਣਾ ਚੰਗਾ ਫੜਨਾ ਫੜਿਆ ਰਹਿ। ਕਬੀਰ ਕਹਿੰਦਾ ਆਪਾਂ ਤਾਂ ਚੱਲੇ ਹੁਣ ਸੱਚਖੰਡ। ਦਸਾਵਰੀ ਪੰਖੀ, ਆਪ ਹੀ ਪੰਖੀ ਉਹ ਬੰਦਾ ਹੈ, ਪੰਖੀਆਂ ਨੇ ਜਾਈ ਜਾਣਾ, ਬਿਰਖ ਨੇ ਫਲ ਲੱਗੇ ਰਹਿਣੇ ਨੇ ਬਾਰਾਂ ਮਾਸ ਦੇ। ਉਹ ਕਹਿੰਦਾ ਵੀ ਐਵੇਂ ਬਿਰਛ ਨੂੰ ਫਲ ਲੱਗੇ ਰਹਿਣ, ਐਵੇਂ ਇਹ ਪ੍ਰਚਾਰ ਚੱਲਦਾ ਰਹੇ, ਇਹ ਗੁਪਤ ਨਾ ਹੋਵੇ, ਅਤੇ ਜਿਹੜੇ ਪੰਛੀ ਨੇ ਇਹਦੇ 'ਤੇ ਰਹਿਣ, ਕੇਲ ਕਰਦੇ ਰਹਿਣ ਅਤੇ ਫਲ ਖਾਂਦੇ ਰਹਿਣ ਅਤੇ ਆਪਣੇ ਘਰ ਜਾਂਦੇ ਰਹਿਣ, ਇਹ ਉਹਦੀ ਕਾਮਨਾ ਕਬੀਰ ਦੀ। ਕਬੀਰ ਦੀ ਇੱਛਾ ਉਹਨੇ ਇੱਥੇ ਸਿਰਫ ਇੱਕ ਇੱਛਾ ਜ਼ਾਹਰ ਕੀਤੀ ਹੈ।
ਪੰਖੀ ਚਲੇ ਤਾਂ ਸਾਹਮਣੇ ਬਿਰਖਾ ਸਫਲ ਪਲੰਤ,
ਇਹ ਵਿਚਾਰਧਾਰਾ ਸਰ ਚੱਲਦੀ ਰਹੇ,
ਇਹ ਵਿਚਾਰਧਾਰਾ ਉਹਦੀ ਇੱਛਾ, ਉਹਦੀ ਇੱਛਾ ਇਹ ਆ, ਪਰਮੇਸ਼ਰ ਦੀ ਇੱਛਾ ਵੀ ਇਹੀ ਆ ਅਸਲ 'ਚ, ਇੱਛਾ ਪਰਮੇਸ਼ਰ ਦੀ ਵੀ ਇਹੀ ਹੈ, ਪਰ ਇਹ ਥੋੜ੍ਹਾ ਜਿਹਾ ਕੁਛ ਗੁਪਤ ਕੁਛ ਪ੍ਰਗਟ ਇਹੋ ਜਿਹਾ ਚੱਲਦਾ ਰਹਿੰਦਾ। ਹਾਂਜੀ।